ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਮਿੱਤਰ ਪਿਆਰਿਆਂ ਨੂੰ ਨੱਚਦਾ ਪੰਜਾਬ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਿਨ ਮੰਗਲਵਾਰ ਹੈ ਔਰ 3:50 ਹੋ ਚੁੱਕੇ ਨੇ ਸਟੂਡੀਓ ਦੀ ਘੜੀ ਦੇ ਉੱਤੇ ਤੇ 5 ਨਵੰਬਰ ਦਾ ਦਿਨ ਹੈ ਜੀ ਅੱਜ। ਸੋ ਜ਼ਰੂਰ ਮੈਂ ਸਵਾਮ ਸਿੰਘ ਟਹਿਣਾ ਹੁਣ ਨਾਲ ਵੀ ਗੱਲਬਾਤ ਕਰਾਂਗੇ ਔਰ ਸਰਦਾਰ ਭੁਪਿੰਦਰ ਸਿੰਘ ਪਾਪੜੋਈ ਉਹ ਵੀ ਸਟੂਡੀਓ 'ਚ ਹਾਜ਼ਰ ਹੋ ਜਾਣਗੇ। ਕੁਝ ਹੋਰ ਮਹਿਮਾਨ ਵੀ ਸ਼ਾਇਦ ਸਟੂਡੀਓ 'ਚ ਹਾਜ਼ਰ ਹੋਣਗੇ ਅੱਜ ਤੇ ਉਹਨਾਂ ਨਾਲ ਵੀ ਗੱਲਬਾਤ ਅਸੀਂ ਜ਼ਰੂਰ ਐਂ ਕਰਦੇ ਚੱਲਾਂਗੇ। ਹਾਣੀਆਂ ਦਾ ਧੀਆਂ ਧਿਆਣਿਆਂ ਦਾ ਬਜ਼ੁਰਗਾਂ ਦਾ ਤੇ ਬੱਚਿਆਂ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਚਲਾਓ ਬਾਬੇ ਨਾਨਕ ਜੀ ਦੀ ਕਹਾਣੀ ਜਿਹੜੀ ਹੈ ਹਰ ਘਰ ਘਰ ਦੇ ਵਿੱਚ ਗੂੰਜ ਰਹੀ ਹੈ, ਹਰ ਇੰਟਰਨੈਟ 'ਤੇ ਗੂੰਜ ਰਹੀ ਹੈ। ਗੀਤਾਂ ਦੇ ਜ਼ਰੀਏ ਜਿੰਨੇ ਵੀ ਕਲਾਕਾਰ ਨੇ ਉਹਨਾਂ ਨੇ ਵੀ ਆਪਣੇ ਆਪਣੇ ਗੀਤ ਜਿਹੜੇ ਨੇ ਉਹ ਪੇਸ਼ ਕੀਤੇ ਨੇ ਔਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਸਾਰੀ ਗੱਲ ਕਰ ਰਹੇ ਨੇ, ਨਨਕਾਣਾ ਸਾਹਿਬ ਦੀ ਗੱਲ ਕਰ ਰਹੇ ਨੇ। ਇਹ ਵੀ ਜ਼ਰੂਰ ਅਸੀਂ ਖਬਰਾਂ ਦੇ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਲੇਕਿਨ ਸੁਣਦੇ ਹਾਂ ਇੱਕ ਨਵਾਂ ਗੀਤ ਜਿਹੜਾ ਕਿ ਕਾਫੀ ਕਲਾਕਾਰਾਂ ਨੇ ਰਲ ਕੇ ਤੁਹਾਡੇ ਲਈ ਪੇਸ਼ ਕੀਤਾ ਹੈ ਨੱਚਦਾ ਪੰਜਾਬ ਪ੍ਰੋਗਰਾਮ ਤੋਂ।
ਸਤਨਾਮ ਸ਼੍ਰੀ ਵਾਹੇ ਗੁਰੂ,
ਸਤਨਾਮ ਸ਼੍ਰੀ ਵਾਹੇ।
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ,
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ,
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ,
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ।
ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਪਕ ਸਾਗਰ ਮਿਲ ਤਰੀਏ ਕਲਯੁਗ ਤਾਰਨ ਆਏ ਨੇ,
ਚਲੋ ਚਲ ਪਉ ਸਾਗਰ ਮਿਲ ਤਰੀਏ ਉਹ ਕਲਯੁਗ ਤਾਰਨ ਆਏ ਨੇ,
ਸਤਿਗੁਰੂ ਨਾਨਕ ਆਏ ਨੇ ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ।
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ,
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ,
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ,
ਨਾਨਕ ਆਇਆ ਨਾਨਕ ਆਇਆ ਕਲ ਤਾਰਨ ਗੁਰੂ ਨਾਨਕ ਆਇਆ।
ਚੀਰ ਹਨੇਰਾ ਉਪਜਿਆ ਇੱਕ ਨੂਰ ਤਰਤ ਅਵਤਾਰਿਆ, ਦਸਾਂ ਨੋਹਾਂ ਦੀ ਕਿਰਤ ਕਰ ਉਸ ਬਾਬੇ ਜਗ ਨੂੰ ਤਾਰੇ।
ਚਲੋ ਚੱਲ ਗੁਰੂਆਂ ਦਾ ਲੜ ਬੜੀਆਂ ਚ ਕਣ ਕਣ ਵਿੱਚ ਸਮਾਏ ਨੇ,
ਚਲੋ ਚੱਲ ਗੁਰੂਆਂ ਦਾ ਲੜ ਬੜੀਆਂ ਚ ਕਣ ਕਣ ਵਿੱਚ ਸਮਾਏ,
ਸਤਿਗੁਰੂ ਨਾਨਕ ਆਏ ਨੇ ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ ਨੇ,
ਚਲੋ ਚਲ ਰਲ ਮਿਲ ਦਰਸ਼ਨ ਕਰੀਏ ਸਤਿਗੁਰੂ ਨਾਨਕ ਆਏ।
ਸਤਿਗੁਰ ਖੇਡ ਰਚਾਇਆ
दर्शन करिए सतगुरु नानक आए ने चलो चलो सागर मिल करिए गली पारन आए ने चलो चलो गल मिल दर्शन करिए
एनजेड इंडियन फ्लेम किसी भी तरह की वैजीटेरियन नॉन वैजीटेरियन केटरिंग अपना भरोसेमंद नाम हमेशा याद रखो एनजेड इंडियन फ्लेम मैनरेवा दे विच नंबर 166 ग्रेट साउथ रोड ते फोन नंबर 266-9127 सतो दिन थोड़ी सेवा च हाजिर एनजेड इंडियन फ्लेम
धर्म सभ्याचार जिंदगी दे हर पख ते भाईचारक सांझ बारे ऑनलाइन पढ़ो punjabiherald.co.nz
न्यूजीलैंड विच वसदे पंजाब दी ताजा खबर ज्यादा जानकारी दे लई संपर्क करो सरदार हरजिंदर सिंह बसियाला जी नूं फोन 021025
ਡੈਕੋਰੇਸ਼ਨ ਭੰਗੜੇ ਦੀ ਟੀਮ ਡੀਜੇ ਲਾਈਵ ਢੋਲ ਜਾਗੋ ਡੈਕੋਰੇਸ਼ਨ ਹਾਇਰ ਮਹਿੰਦੀ ਨਾਈਟਸ ਅਤੇ ਮਚ ਮੋਰ ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ 021-99-4458 ਜਾਂ ਫਿਰ 9563
स्टाइल एंड इवेंट्स फंक्शन कोई भी होवे उस नु याद
जोड़ी रखती है फिरसा एकेडमी ओल्ड पपटो विच सेंट जॉर्ज स्ट्रीट ते स्थित पपटो एटॉय टाउन हॉल दे विच हरेक वीरवार शामी 6:30 बजे ज्यादा जानकारी लिए संपर्क कर सकते हो नवतेज रंधावा जी नु फोन 021-0813636 4 ते जा फिर लक्की सैनी होना दे नाल गलबात करो फोन 021-9944-58 ते फिरसा एकेडमी
ਸ੍ਰੀ ਬੇਗਮਪੁਰਾ ਗੁਰਦੁਆਰਾ ਸਾਹਿਬ ਵੱਲੋਂ ਆਪ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਮੌਕੇ ਵਿਸ਼ੇਸ਼ ਸਮਾਗਮਾਂ ਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ ਦਿਨ ਐਤਵਾਰ 24 ਨਵੰਬਰ ਨੂੰ ਜਿੱਥੇ ਨਿਸ਼ਾਨ ਸਾਹਿਬ ਦੀ ਸੇਵਾ ਸਵੇਰੇ 10:30 ਵਜੇ ਹੋਵੇਗੀ ਉੱਥੇ ਕੀਰਤਨ ਦਰਬਾਰ 11 ਵਜੇ ਤੋਂ ਸ਼ੁਰੂ ਹੋ ਜਾਣਗੇ ਜਦੋਂ ਕਿ ਇਸ ਦੌਰਾਨ ਨਗਰ ਕੀਰਤਨ 24 ਨਵੰਬਰ ਦੁਪਹਿਰ 12:30 ਵਜੇ ਤੋਂ ਲੈ ਕੇ 2 ਵਜੇ ਤੱਕ ਆਯੋਜਿਤ ਕੀਤੇ ਜਾਣਗੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਸ੍ਰੀ ਰਾਮ ਲਾਲ ਸਿੰਘ ਹੋਣਾ ਨੂੰ 021-0200-7779 ਦੇ ਉੱਤੇ ਸੰਪਰਕ ਕਰ ਸਕਦੇ ਹੋ ਯਾਦ ਰਹੇ 1/9 ਵਰਨੋਨ ਸਟਰੀਟ ਪਾਪਾਕੁਰਾ ਵਿਖੇ ਤੁਸੀਂ ਇਹਨਾਂ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਮੌਕੇ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਪਾਪਾ ਟੋਇਟੋਏ ਵੱਲੋਂ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਵਿਸ਼ੇਸ਼ ਤੌਰ ਤੇ ਸਮਾਗਮ 9 ਨਵੰਬਰ ਦਿਨ ਸ਼ਨੀਵਾਰ ਨੂੰ ਕੀਰਤਨ ਫੇਰੀ ਦੇ ਤੌਰ ਤੇ ਮਨਾਏ ਜਾ ਰਹੇ ਨੇ ਸਮਾਂ ਰਹੇਗਾ ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਅਤੇ ਉਸ ਤੋਂ ਬਾਅਦ ਕੀਰਤਨ ਫੇਰੀ ਦੀ ਆਰੰਭਤਾ ਰਹੇਗੀ ਦੁਪਹਿਰ 3:15 ਵਜੇ ਤੋਂ ਲੈ ਕੇ ਅਤੇ ਵਾਪਸੀ 4:30 ਵਜੇ ਹੋਵੇਗੀ ਉਪਰੰਤ ਅਰਦਾਸ ਚਾਹ ਅਤੇ ਲੰਗਰ ਦੀ ਸੇਵਾ ਹੋਵੇਗੀ ਗੁਰਦੁਆਰਾ ਦਸ਼ਮੇਸ਼ ਦਰਬਾਰ ਵੱਲੋਂ ਆਪ ਸਾਰਿਆਂ ਨੂੰ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ 279-98-88 ਉੱਤੇ ਸੰਪਰਕ ਕਰ ਸਕਦੇ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਵਿਸ਼ੇਸ਼ ਤੌਰ ਤੇ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਓਟਾਹੂ ਸਾਹਿਬ ਵਿਖੇ ਮਨਾਏ ਜਾਣਗੇ ਜ਼ਿਆਦਾ ਜਾਣਕਾਰੀ ਲਈ ਜਿੱਥੇ ਤੁਸੀਂ ਇੰਦਰਪਾਲ ਸਿੰਘ ਹੋਣਾ ਦੇ ਨਾਲ 021-372-921 ਤੇ ਸੰਪਰਕ ਕਰ ਸਕਦੇ ਹੋ ਉੱਥੇ ਪ੍ਰੋਗਰਾਮਾਂ ਦਾ ਜੇਕਰ ਵੇਰਵਾ ਦੇਈਏ ਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ 10 ਨਵੰਬਰ ਐਤਵਾਰ ਦੀ ਸਵੇਰ 7:30 ਵਜੇ ਤੋਂ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ ਉਪਰੰਤ ਕੀਰਤਨ ਦੀ ਸੇਵਾ ਭਾਈ ਹਰਮਨਦੀਪ ਸਿੰਘ ਵਡਾਲਾ ਨਿਭਾਉਣਗੇ ਤੇ ਫਿਰ ਬੱਚਿਆਂ ਵੱਲੋਂ ਉਪਰੰਤ ਜਸਵਿੰਦਰ ਸਿੰਘ ਸ਼ਾਂਤ ਭਾਈ ਸੁਖਵੀਰ ਸਿੰਘ ਕੱਲਾ ਫਿਰ ਹਰਮਦੀਪ ਸਿੰਘ ਵਡਾਲਾ ਤੇ ਰਣਜੀਤ ਸਿੰਘ ਪਟਿਆਲਾ ਅਤੇ ਆਖਰ ਦੇ ਵਿੱਚ 2:30 ਵਜੇ ਤੋਂ ਲੈ ਕੇ 3:30 ਵਜੇ ਤੱਕ ਕੀਰਤਨ ਦੀ ਸੇਵਾ ਭਾਈ ਦੀਪ ਸਿੰਘ ਨਿਭਾਉਣਗੇ ਗੁਰੂ ਕੇ ਲੰਗਰ ਅਤੁੱਟ ਵਰਤਣਗੇ ਪੰਜਾਬੀਆਂ ਦੀ ਚੜ੍ਹਦੀ ਕਲਾ ਨੂੰ ਸਮਰਪਿਤ ਉਹਨਾਂ ਦੀ ਸੇਵਾ ਭਾਵਨਾ ਦੇ ਮੱਦੇਨਜ਼ਰ ਵੱਖ ਵੱਖ ਅਵਾਰਡ ਦਿੱਤੇ ਜਾਂਦੇ ਨੇ ਇਸ ਵਾਰ ਦੇ ਪੰਜਾਬੀ ਮਲਟੀਮੀਡੀਆ ਟਰੱਸਟ ਵੱਲੋਂ ਆਯੋਜਿਤ ਕੀਤੇ ਜਾ ਰਹੇ ਤੀਸਰੇ ਸਾਲਾਨਾ ਅਵਾਰਡ 23 ਨਵੰਬਰ ਦੀ ਸ਼ਾਮ 6:30 ਵਜੇ ਤੋਂ ਲੈ ਕੇ ਨੰਬਰ 25 ਟੂਈ ਰੋਡ ਪਾਪਾ ਟੋਇਟੋਏ ਵਿਖੇ ਆਯੋਜਿਤ ਕੀਤੇ ਜਾ ਰਹੇ ਨੇ ਜ਼ਿਆਦਾ ਜਾਣਕਾਰੀ ਲਈ ਤੁਸੀਂ 021-409-622 ਤੇ ਸੰਪਰਕ ਕਰ ਸਕਦੇ ਹੋ ਬਿਊਟੀਸ਼ੀਅਨ ਦੀ ਨੌਕਰੀ ਅਵੇਲੇਬਲ ਹੈ ਨਿਊ ਮਾਰਕੀਟ ਦੇ ਵੈਸਟਫੀਲਡ ਦੇ ਵਿੱਚ ਇਹ ਬਿਊਟੀ ਪਾਰਲਰ ਸਥਿਤ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਆਪਣਾ ਸੀਵੀ amarpreet3@gmail.com ਉੱਤੇ ਈਮੇਲ ਕਰ ਸਕਦੇ ਹੋ ਨਿਊਜ਼ੀਲੈਂਡ ਵਿੱਚ ਹੋਣ ਵਾਲੀਆਂ ਪਹਿਲੀਆਂ ਸਿੱਖ ਖੇਡਾਂ ਜੋ ਕਿ 30 ਨਵੰਬਰ ਸ਼ਨੀਵਾਰ ਅਤੇ 1 ਦਸੰਬਰ ਐਤਵਾਰ ਨੂੰ ਹੋਣਗੀਆਂ ਰਜਿਸਟ੍ਰੇਸ਼ਨ ਦੇ ਲਈ ਮਿਤੀ 20 ਸਤੰਬਰ ਤੱਕ ਐਕਸਟੈਂਡ ਕੀਤੀ ਗਈ ਹੈ ਸਭਿਆਚਾਰਕ ਅਤੇ ਖੇਡਾਂ ਦੇ ਲਈ ਤੁਹਾਨੂੰ ਨਿੱਜੀ ਤੌਰ ਤੇ ਜਾਂ ਫਿਰ ਟੀਮ ਦੇ ਤੌਰ ਤੇ ਪਰਫਾਰਮ ਕਰਨ ਦੀ ਇੱਛਾ ਹੋਵੇ ਤੇ ਤੁਸੀਂ ਵੈਬਸਾਈਟ www.nzsikhgames.org ਉੱਤੇ ਜਾ ਕੇ ਰਜਿਸਟਰਡ ਹੋ ਸਕਦੇ ਹੋ ਜਾਂ ਫਿਰ info@nzsikhgames.org ਉੱਤੇ ਈਮੇਲ ਵੀ ਕਰ
ਕਰ ਸਕਦੇ ਹੋ ਨਿਊਜ਼ੀਲੈਂਡ ਸਿੱਖ ਖੇਡਾਂ 3 ਨਵੰਬਰ ਤੇ 1 ਦਸੰਬਰ ਪੁਲਮੈਨ ਪਾਰਕ ਟਕਰੇਨੀ ਵਿਖੇ
ਹਲੋ ਦੋਸਤੋ ਇੱਕ ਵਾਰ ਫਿਰ ਸਵਾਗਤ ਹੈ ਜੀ ਸਾਡਾ ਨਕਸ਼ਾ ਪੰਜਾਬ ਪ੍ਰੋਗਰਾਮ ਤੇ ਨਾਲ ਨਾਲ ਸਰਦਾਰ ਭੁਪਿੰਦਰ ਸਿੰਘ ਵੀ ਹਾਜ਼ਰ ਹੋ ਗਏ ਨੇ ਸਟੂਡੀਓ ਦੇ ਵਿੱਚ ਔਰ ਉਸ ਤੋਂ ਇਲਾਵਾ ਪੰਜਾਬ ਤੋਂ ਸਵਰਨ ਸਿੰਘ ਟੈਣਾ ਹੁਣ ਵੀ ਸਾਡੇ ਨਾਲ ਹੋ ਗਏ ਨੇ ਉਹਨਾਂ ਨੂੰ ਜੀ ਆ ਕੇ ਸਤਿ ਸ੍ਰੀ ਅਕਾਲ ਟੈਣਾ ਸਾਹਿਬ ਜੀ ਟੈਣਾ ਸਾਹਿਬ ਸਤਿ ਸ੍ਰੀ ਅਕਾਲ ਜੀ ਜੀ ਸੋ ਅੱਜ ਦੀਆਂ ਸੁਰਖੀਆਂ ਫਿਰ ਕੀ ਕਹਿ ਰਹੀਆਂ ਅਖਬਾਰਾਂ ਦੀਆਂ
ਦੇਖੋ ਜੀ ਸਭ ਤੋਂ ਵੱਧ ਸੁਰਖੀਆਂ ਅੱਜ ਦੀਆਂ ਨੀ ਪਿਛਲੇ ਤਕਰੀਬਨ 4 ਹਫ਼ਤਿਆਂ ਦੀਆਂ ਇੱਕੋ ਵਿਸ਼ੇ ਦੇ ਉੱਤੇ ਬਹੁਤ ਆਧਾਰਿਤ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਕਿਵੇਂ ਖੋਲਣਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਉੱਤੇ ਰਾਜਨੀਤੀ ਕਿਵੇਂ ਹੋ ਰਹੀ ਹੈ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਸਮਾਗਮ ਕਿਵੇਂ ਮਨਾਏ ਜਾ ਰਹੇ ਆ ਤੇ ਸੁਲਤਾਨਪੁਰ ਲੋਧੀ ਦੇ ਵਿੱਚ ਅੱਡੋ ਅੱਡ ਸਟੇਜਾਂ ਕਿਵੇਂ ਲਾਈਆਂ ਜਾ ਰਹੀਆਂ ਤੇ ਹੁਣ ਇੱਕ ਹੋਰ ਬੜੀ ਚਿੰਤਤ ਖ਼ਬਰ ਜਿਹੜੀ ਪਿਛਲੇ 3 ਕੈਬਿਨਾਂ ਤੋਂ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਧੁਆਂਖੀ ਹੋਈ ਧੁੰਦਾ ਜਿਹਨੂੰ ਸਮੋਕ ਕਹਿੰਦੇ ਆ ਉਹਦੇ ਕਰਕੇ ਲੋਕ ਪਰੇਸ਼ਾਨ ਕਿਵੇਂ ਤੇ ਦਿੱਲੀ ਦੇ ਵਿੱਚ ਵੀ ਬੇਹੱਦ ਬੁਰਾ ਹਾਲ ਹੈ ਲੋਕਾਂ ਦਾ
ਜੀ ਜੀ ਸਭ ਤੋਂ ਪਹਿਲਾਂ ਫਿਰ ਗੱਲ ਕਰੀਏ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਕਿਹੜੀ ਰਾਜਨੀਤੀ ਹੈ ਪਹਿਲਾਂ ਗੱਲ ਕਰ ਲਈਏ ਵੈਸੇ ਤਾਂ ਖੁੱਲੇ ਜਾਣਾ ਸਾਨੂੰ ਪਤਾ
ਦੇਖੋ ਲਾਂਘਾ ਖੁੱਲ ਜਾਣਾ ਲਾਂਘੇ ਦੀ ਉਡੀਕ ਬੜੇ ਚਿਰ ਤੋਂ ਕੀਤੀ ਜਾ ਰਹੀ ਹੈ ਚੰਗੀ ਗੱਲ ਹੈ ਇਹ ਖੁੱਲੇ ਲਗਾਤਾਰ ਖੁੱਲਿਆ ਰਹੇ ਕਿਸੇ ਤਰ੍ਹਾਂ ਦਾ ਕੋਈ ਅੜਿੱਕਾ ਆਉਂਦੇ ਸਮੇਂ ਚ ਨਾ ਪਵੇ ਇਹਦੀ ਤਾਂ ਅਸੀਂ ਕਾਮਨਾ ਕਰਦੇ ਅਰਦਾਸ ਕਰਦੇ ਪਰ ਜਿਸ ਤਰੀਕੇ ਦੇ ਨਾਲ ਬਾਈ ਜੀ ਇਸ ਮਸਲੇ ਦੇ ਉੱਤੇ ਰਾਜਨੀਤੀ ਹੋਈ ਹੈ ਜਿਵੇਂ ਇਸ ਮਸਲੇ ਨੂੰ ਫੁੱਟਬਾਲ ਬਣਾ ਕੇ ਰੱਖ ਦਿੱਤਾ ਗਿਆ ਇੱਕ ਜਣਾ ਕਹਿਣਾ ਜੀ ਅਸੀਂ ਆਪਦੀ ਵੱਖਰੀ ਸਟੇਜ ਲਾਵਾਂਗੇ ਦੂਜਾ ਕਹਿਣਾ ਅਸੀਂ ਵੱਖਰੀ ਸਟੇਜ ਲਾਵਾਂਗੇ ਮੋਦੀ ਸਾਹਿਬ ਦੀ ਜਿਹੜੀ ਸਟੇਜ ਆ ਇਹਦਾ ਪ੍ਰਬੰਧ ਹੋਰ ਤਰੀਕੇ ਨਾਲ ਕੀਤਾ ਜਾ ਰਿਹਾ ਕਾਂਗਰਸ ਦੇ ਵੱਲੋਂ ਆਪਣੀ ਸਟੇਜ ਲਾਈ ਜਾ ਰਹੀ ਹੈ ਤੇ ਕਦੇ ਕੁਛ ਤੇ ਕਦੇ ਕੁਛ ਇਹਨੂੰ ਤੇ ਲੋਕ ਬੜੇ ਭੰਬਲ ਭੂਸੇ ਦੇ ਵਿੱਚ ਹੈ ਵੀ ਬਾਬੇ ਨਾਨਕ ਦੇ 550ਵੇਂ ਪ੍ਰਕਾਸ਼ ਤੇ ਸਾਡੇ ਨੂੰ ਸਮਰਪਿਤ ਤੇ ਲਾਂਘਾ ਤੇ ਇਹ ਲਾਂਘਾ ਖੋਲ ਰਿਹਾ ਪਾਕਿਸਤਾਨ ਤੇ ਬਾਅਦ ਦੇ ਵਿੱਚ ਅਸੀਂ ਵੀ ਜਿਹੜਾ ਖੋਲਣ ਦੀ ਪਹਿਲ ਕਰਮੀ ਕਰਨ ਦੀ ਗੱਲ ਕਰਦੇ ਹਾਂ ਪਰ ਬਾਬੇ ਨਾਨਕ ਨੇ ਤਾਂ ਰਾਜੇ ਸ਼ੀ ਮੁਕੱਦਮ ਕੁੱਤੇ ਕਿਹਾ ਬਾਬੇ ਨਾਨਕ ਨੇ ਤਾਂ ਇਹ ਗੱਲ ਕਹੀ ਹੈ ਵੀ ਬੰਦਾ ਬੰਦਾ ਬਣ ਕੇ ਰਵੇ ਮਨੁੱਖਤਾ ਦੀ ਸੇਵਾ ਕਰੋ ਪਰ ਸਾਡੇ ਰਾਜਨੀਤਿਕ ਲੋਕ ਹਰ ਮਾਮਲੇ ਦੇ ਉੱਤੇ ਕੜੀ ਕਿਵੇਂ ਘੋਲਦੇ ਆ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਹੈ ਬਾਬਾ ਨਾਨਕ ਦਾ ਜਿਹੜਾ ਕੀ ਉਹ ਇਸ ਗੱਲ ਨੂੰ ਚੰਗਾ ਸਮਝਦਾ ਹੋਣਗੇ ਵੀ ਭਾਈ ਜੋ ਮੇਰੇ ਨਾਂ ਦੇ ਉੱਤੇ ਹੋ ਰਿਹਾ ਇਹ ਗੱਲਾਂ ਠੀਕ ਹੈ ਬਾਬੇ ਨਾਨਕ ਨੇ ਮਨੁੱਖ ਨੂੰ ਮਨੁੱਖ ਵਾਂਗੂ ਰਹਿਣ ਦੀ ਗੱਲ ਕਹੀ ਪਰ ਇਸ ਚੀਜ਼ ਤੇ ਹੋਰ ਹੀ ਕੰਮ ਸ਼ੁਰੂ ਕਰਤਾ ਕੜੀ ਘੋਲ ਕੇ ਰੱਖਤੀ ਹੈ ਸੋ ਇਹ ਲਾਂਘਾ ਜਿਹੜਾ ਇਹ ਰਸਮੀ ਤੌਰ ਦੇ ਉੱਤੇ ਖੁੱਲ ਜਾਣਾ ਨਵਜੋਤ ਸਿੰਘ ਸਿੱਧੂ ਦੇ ਮਾਮਲੇ ਦੇ ਉੱਤੇ ਵੀ ਰਾਜਨੀਤੀ ਚੱਲ ਰਹੀ ਹੈ ਇਸ ਤੋਂ ਅਗਲੀ ਗੱਲ ਇਹ ਹੈ ਜੀ ਕੱਲ ਕੈਪਟਨ ਅਮਰਿੰਦਰ ਸਿੰਘ ਨੇ ਫਿਰ ਉਹੀ ਗੱਲ ਕਹਿਤੀ ਇਹਨਾਂ ਨੇ ਪਿੰਡ ਦੇ ਵਿੱਚ ਕਾਨਾ ਫਿਰ ਉਹੀ ਪਾ ਲਿਆ ਕਹਿੰਦੇ ਜੀ ਅਸਲ ਦੇ ਵਿੱਚ ਇਹ ISI ਦੀ ਕੋਈ ਸਾਜਿਸ਼ ਹੈ ਇਹ ਜਿਹੜਾ ਪਾਕਿਸਤਾਨ ਦੇ ਵੱਲੋਂ ਲਾਂਘਾ ਖੋਲਿਆ ਜਾ ਰਿਹਾ ਇਹ ਤਾਂ ਜੀ ਹੁਣ ਤੱਕ ਜੋ ਉਹਨਾਂ ਖੋਲਿਆ ਗਿਆ ਹੁਣ ਉੱਥੇ ਯੂਨੀਵਰਸਿਟੀ ਬਣਾਉਣ ਦੀ ਗੱਲ ਵੀ ਚੱਲ ਪਈ ਭਾਵੇਂ ਇਹ ਲਾਂਘਾ ਖੋਲਿਆ ਜਾ ਰਿਹਾ ਪਰ ਇਮਰਾਨ ਸਰਕਾਰ ਨੂੰ ਬਹੁਤਾ ਨਹੀਂ ਕਹਿਣਾ ਚਾਹੀਦਾ ਵੀ ਭਾਈ ਇਹਨੇ ਕਮਾਲ ਕਰਤੀ ਇਹਦੇ ਸਿਰਾ ਲਾ ਤਾ ਇਹਦੇ ਪਿੱਛੇ ਕੋਈ ਨਾ ਕੋਈ ਕਹਾਣੀ ਜ਼ਰੂਰ ਹੈਗੀ ਹੈ
ਨਾਲ ਨਾਲ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਤੇ ਨਾਲ ਨਾਲ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਟੈਣਾ ਜੀ ਸੁਖਵਿੰਦਰ ਅੰਮ੍ਰਿਤ ਨੇ ਲਿਖਿਆ ਸੀ ਕਿ ਦੀਵੇ ਵੀ ਜਗਦੇ ਰਹਿਣਗੇ ਤਾਰੇ ਵੀ ਚੜ੍ਹਦੇ ਰਹਿਣਗੇ ਸਾਜਿਸ਼ ਹਨੇਰੇ ਕਰਨਗੇ ਚਾਨਣ ਵੀ ਲੜਦੇ ਰਹਿਣਗੇ ਲੇਕਿਨ ਮੈਨੂੰ ਲੱਗਦਾ ਹੁਣ ਚਾਨਣ ਦਾ ਲੜਨਾ ਕਾਫੀ ਦੁੱਭਰ ਹੋਇਆ ਪਿਆ ਤੁਸੀਂ ਆਹ ਪਰਾਲੀ ਵਾਲੀ ਗੱਲ ਦੱਸਤੀ ਉਧਰੋਂ ਦਿੱਲੀ ਦੇ ਵਿੱਚ ਆਡ ਈਵਨ ਫਾਰਮੂਲੇ ਨੇ ਲੋਕਾਂ ਨੂੰ ਵਕਤ ਪਾ ਦਿੱਤਾ ਇਹ ਕਹਾਣੀ ਮੁੱਕਣੀ ਕਿੱਥੇ ਆ
ਦੇਖੋ ਇੱਕ ਤਾਂ ਗੱਲ ਇਹ ਬਾਈ ਜੀ ਕਿ ਆਡ ਈਵਨ ਫਾਰਮੂਲਾ ਲਾਗੂ ਕਰਨਾ ਜ਼ਰੂਰਤ ਵੀ ਆ ਮਜਬੂਰੀ ਆ ਅਸਲ ਦੇ ਵਿੱਚ ਦਿੱਲੀ ਦੇ ਵਿੱਚ ਸੱਚੀ ਮੁੱਚੀ ਆਪਾਂ ਚਲੋ ਕਹਿ ਦਿੰਦੇ ਹਾਂ ਵੀ ਦਿੱਲੀ ਦੀ ਸਰਕਾਰ ਝੂਠ ਬੋਲਦੀ ਆ ਉਹ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਯੂਪੀ ਨੂੰ ਬਦਨਾਮ ਕਰ ਰਹੀ ਹੈ ਹਰਿਆਣੇ ਨੂੰ ਬਦਨਾਮ ਕਰ ਰਹੀ ਹੈ ਭਾਵੇਂ ਆਪਾਂ ਇਸ ਪ੍ਰਸੰਗ ਦੇ ਵਿੱਚ ਲੈ ਲਈਏ ਪਰ ਜਿਹੜੇ ਲੋਕ ਦਿੱਲੀ ਦੇ ਵਿੱਚ ਜਾਂਦੇ ਆ ਜਾਂ ਜਿਹੜੇ ਲੋਕ ਦਿੱਲੀ ਦੇ ਰਹਿਣ ਵਾਲੇ ਆ ਉਹ ਸੱਚੀ ਮੁੱਚੀ ਇਸ ਗੱਲ ਤੋਂ ਪਰੇਸ਼ਾਨ ਆ ਵੀ ਭਾਈ ਧੂੰਆਂ ਧੁੰਦ ਧੂੜ ਬੇਹੱਦ ਹੋ ਚੁੱਕੀ ਆ ਹਾਲਾਂਕਿ ਅਸੀਂ ਇਹ ਨੀ ਗੱਲ ਕਹਿੰਦੇ ਵੀ ਇਕੱਲੀ ਪਰਾਲੀ ਦੇ ਕਰਕੇ ਸਾਰਾ ਕੁਝ ਹੋ ਰਿਹਾ ਇਹ ਪਟਾਕਿਆਂ ਕਰਕੇ ਵੀ ਹੋ ਰਿਹਾ ਰਾਵਣ ਨੂੰ ਸਾੜਨ ਕਰਕੇ ਵੀ ਹੋਇਆ ਇਹ ਮੋਟਰ ਗੱਡੀਆਂ ਦੇ ਧੂੰਏ ਕਰਕੇ ਵੀ ਆ ਇਹ ਉਦਯੋਗਿਕ ਇਕਾਈਆਂ ਦੇ ਧੂੰਏ ਕਰਕੇ ਵੀ ਆ ਇਹ ਭੱਠਿਆਂ ਦੀਆਂ ਚਿਮਨੀਆਂ ਕੋਲ ਨਿਕਲਦੇ ਧੂੰਏ ਕਰਕੇ ਵੀ ਆ ਪਰ ਦਿੱਲੀ ਦੇ ਵਿੱਚ ਬਹੁਤ ਬੁਰਾ ਹਾਲ ਆ ਉੱਥੇ ਤਾਂ ਮਾਸਕ ਦਾ ਵੀ ਕੋਈ ਅਰਥ ਨਹੀਂ ਨਿਕਲ ਰਿਹਾ ਮਾਸਕ ਪਹਿਨਣ ਦੇ ਨਾਲ ਵੀ ਕੋਈ ਫਰਕ ਨਹੀਂ ਪੈ ਰਿਹਾ ਤੇ ਕੱਲ੍ਹ ਤਾਂ ਸੁਪਰੀਮ ਕੋਰਟ ਦੇ ਵੱਲੋਂ ਸੂਬਿਆਂ ਦੀਆਂ ਸਰਕਾਰਾਂ ਨੂੰ ਝਾੜ ਵੀ ਪਾ ਦਿੱਤੀ ਗਈ ਹੈ ਵੀ ਜੇਕਰ ਤੁਸੀਂ ਪ੍ਰਦੂਸ਼ਣ ਨਹੀਂ ਰੋਕ ਸਕਦੇ ਤਾਂ ਤੁਸੀਂ ਅੱਤਵਾਦ ਕਿਵੇਂ ਰੋਕੋਗੇ ਤੁਸੀਂ ਕਰ ਕੇ ਸਕਦੇ ਹੋ ਸੋ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਕੁਝ ਹੀ ਆ ਪਿਛਲੇ 4-5 ਦਿਨਾਂ ਤੋਂ ਪੰਜਾਬ ਦੇ ਵਿੱਚ ਸੂਰਜ ਦੀ ਟਿੱਕੀ ਦੇ ਦਰਸ਼ਨ ਹੀ ਨਹੀਂ ਹੋਏਗੇ ਪੰਜਾਬ ਦੇ ਵਿੱਚ ਵੀ ਇੰਨੀ ਕੁ ਪਰੇਸ਼ਾਨੀ ਹੈ ਵੀ ਪੁੱਛੋ ਕੁਛ ਨਾ ਸੋ ਕਿਸਾਨ ਆ ਜਿਹੜੇ ਉਹ ਆਪਣੀਆਂ ਮਜ਼ਬੂਰੀਆਂ ਦੱਸ ਰਹੇ ਆ ਸੂਬਾ ਸਰਕਾਰ ਨੇ ਕੱਲ ਇਹ ਗੱਲ ਕਹਿਤੀ ਵੀ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਹੈ, ਕੇਂਦਰ ਦੀ ਸਰਕਾਰ ਕੁਝ ਨਹੀਂ ਕਰਦੀ। ਕੱਲ ਬਠਿੰਡੇ ਦੀ ਸੈਕਟਰੀਏਟ ਦੇ ਮੂਹਰੇ ਕਿਸਾਨਾਂ ਨੇ ਪਰਾਲੀ ਸਾੜੀ ਹੈ, ਇਹ ਗੱਲ ਕਹੀ ਹੈ ਵੀ ਜੇ ਸਾਨੂੰ ਪੜ੍ਹ ਸਕਦੇ ਹੋ ਤਾਂ ਪੜ੍ਹ ਲਓ। ਸੋ ਏਦਾਂ ਨੀਗਾ, ਚੁਣੌਤੀਆਂ ਦਰ ਚੁਣੌਤੀਆਂ ਸਾਹਮਣੇ ਆ ਰਹੀਆਂ। ਔਡ ਈਵਨ ਫਾਰਮੂਲਾ ਜਿਹੜਾ ਕਲੀ ਜੋਟੇ ਵਾਲਾ ਫਾਰਮੂਲਾ, ਇਹ ਪਹਿਲਾਂ ਵੀ ਕੇਜਰੀਵਾਲ ਸਰਕਾਰ ਨੇ ਕਈ ਵਾਰ ਲਾਗੂ ਕੀਤਾ। ਇਹਦੇ ਨਾਲ ਪ੍ਰਦੂਸ਼ਣ ਦੇ ਪੱਧਰ ਨੂੰ 25% ਤੱਕ ਠੱਲ ਪਈ ਸੀਗੀ ਜਦੋਂ ਮੋਟਰ ਗੱਡੀਆਂ ਦਾ ਧੂੰਆਂ ਰੁਕ ਜਾਂਦਾ ਜਾਂ ਘੱਟ ਜਾਂਦਾ। ਸੋ ਐਤਕੀ ਕੀ ਨਤੀਜਾ ਨਿਕਲੂਗਾ ਕੁਝ ਕਹਿ ਨਹੀਂ ਸਕਦੇ। ਇਹ ਫਾਰਮੂਲਾ ਲੰਘੇ ਕੱਲ ਤੋਂ ਸ਼ੁਰੂ ਹੋ ਗਿਆ ਤੇ 15 ਨਵੰਬਰ ਤੱਕ ਚੱਲਣਾ ਜੀ ਇਹ ਦਿੱਲੀ ਦੇ ਵਿੱਚ,
ਹਰਿਆਣੇ ਦੇ ਵਿੱਚ ਤੇ ਉਧਰ ਮਹਾਰਾਸ਼ਟਰ ਦੇ ਵਿੱਚ। ਰਾਜਨੀਤਿਕ ਜੋੜ ਤੋੜ ਪੂਰਾ ਪਖੰਡ ਭਰਿਆ ਹੁੰਦਾ ਰਿਹਾ। ਇੱਕ ਕਰਾਰੀ ਪੱਤਰਕਾਰੀ ਕਰਨ ਦੇ ਨਾਤੇ ਤੁਹਾਡਾ ਕੀ ਕਹਿਣਾ?
ਦੇਖੋ, ਰਾਜਨੀਤਿਕ ਜੋੜ ਤੋੜ ਤਾਂ ਬਾਈ ਜੀ ਹਰ ਪਾਸੇ ਹੁੰਦਾ। ਰਾਜਨੀਤਿਕ ਜੋੜ ਤੋਂ ਬਿਨਾਂ ਤਾਂ ਰਾਜਨੀਤੀ ਦੇ ਵਿੱਚ ਮਕਸਦ ਜਿਹੜੀ ਲੋਕਾਂ ਲਈ ਜੋ ਦਿਲਚਸਪੀ ਹੈ ਜਿਹੜੀ ਖਤਮ ਹੋ ਜਾਂਦੀ ਹੈ। ਪਰ ਅਗਲੀ ਗੱਲ ਇਹ ਹੈ ਕਿ ਐਤਕੀ ਭਾਜਪਾ ਨੂੰ ਥੋੜੀ ਜਿਹੀ ਅਕਲ ਜ਼ਰੂਰ ਆਈ ਹੈ। ਭਾਜਪਾ ਜਿਹੜੀ ਇਹ ਗੱਲ ਕਹਿੰਦੀ ਸੀ ਵੀ ਬਸ ਸਾਡੀਆਂ ਤਾਂ ਹੁਣ ਸੱਤੇ ਖੈਰਾਂ, ਸਾਨੂੰ ਪਰਵਾਹ ਕੋਈ ਨੀ, ਸਾਨੂੰ ਪਤਾ ਵੀ ਕਿਵੇਂ ਜਿੱਤੀਦਾ, ਅਸੀਂ ਤਾਂ ਜਿੱਧਰ ਦੀ ਲੰਘ ਜਾਂਦੇ ਕਮਾਲਾ ਕਰ ਦਿੰਦੇ ਹਾਂ, ਅਮਿਤ ਸ਼ਾਹ ਜਿਹੜੇ ਸੂਬੇ ਦੇ ਵਿੱਚ ਵੜ ਜਾਂਦੇ ਆ ਜਾਂ ਸਰਕਾਰ ਡਿੱਗ ਦਿੰਦੇ ਜਾਂ ਕਿਸੇ ਹੋਰ ਦਾ ਗੱਠਜੋੜ ਕਰਵਾ ਦਿੰਦੇ ਹੁੰਦੇ ਆ, ਇਹਨਾਂ ਨੂੰ ਥੋੜੀ ਜਿਹੀ ਭੁਆਂਟਣੀ ਲੱਗੀ ਆ। ਹਰਿਆਣੇ ਦੇ ਵਿੱਚ ਗੱਠਜੋੜ ਦੀ ਸਰਕਾਰ ਬਣਾਉਣੀ ਪਈ ਹੈ, ਪਿੰਡ ਦੇ ਵਿੱਚ ਕਰਨਾ, ਉੱਧਰ ਸ਼ਿਵ ਸੈਨਾ ਮਹਾਰਾਸ਼ਟਰ ਦੇ ਵਿੱਚ ਪਾ ਕੇ ਬਹਿ ਗਈ ਹੈ। ਸ਼ਿਵ ਸੈਨਾ ਨੇ ਵੀ ਬਿਲਕੁਲ ਉਹੀ ਕਿਰਦਾਰ ਅਦਾ ਕੀਤਾ, ਯਾਨੀ ਕਿ ਭਾਜਪਾ ਤੇ ਸ਼ਿਵ ਸੈਨਾ ਦੀ ਮਹਾਰਾਸ਼ਟਰ ਦੇ ਵਿੱਚ ਉਹੋ ਜਿਹੀ ਖ਼ਬਰ ਆਈ ਹੈ। ਹਮੇਸ਼ਾ ਹੀ ਪਿਛਲੇ 5 ਵਰ੍ਹਿਆਂ ਤੋਂ ਜਿਹੋ ਜਿਹੀਆਂ ਖ਼ਬਰਾਂ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੀਆਂ ਆਉਂਦੀਆਂ। ਨਾ ਤਾਂ ਅਕਾਲੀ ਦਲ ਤੇ ਭਾਜਪਾ ਦਾ ਤੋੜ ਵਿਛੋੜਾ ਹੋਇਆ, ਨਾ ਸ਼ਿਵ ਸੈਨਾ ਤੇ ਭਾਜਪਾ ਦਾ ਮਹਾਰਾਸ਼ਟਰ ਦੇ ਵਿੱਚ ਹੋਇਆ। ਸਰਕਾਰ ਇਹਨਾਂ ਦੀ ਹੀ ਬਣਨੀ ਸੀ, ਸਰਕਾਰ ਇਹਨਾਂ ਦੀ ਬਣੂਗੀ। ਪਰ ਅਗਲੀ ਗੱਲ ਇਹ ਹੈ ਕਿ ਸ਼ਿਵ ਸੈਨਾ ਨੇ ਆਪਣੇ ਤੇਵਰ ਦਿਖਾਉਣ ਦੀ ਜ਼ਰੂਰ ਕੋਸ਼ਿਸ਼ ਕੀਤੀ ਹੈ ਕਿ ਭਾਈ ਸਾਨੂੰ ਚੰਗੇ ਅਹੁਦੇ ਮਿਲ ਜਾਣ, ਸਾਡੇ ਵੱਧ ਵਿਧਾਇਕ ਆ ਜਿਹੜੇ ਉਹ ਮੰਤਰੀ ਅਹੁਦੇ ਲਈ ਕਬੂਲ ਕੀਤੇ ਜਾਣ। ਸੋ ਇਹ ਖ਼ਬਰਾਂ ਹੈਗੀਆਂ। ਪਰ ਐਤਕੀ ਦੀਆਂ ਜਿਹੜੀਆਂ ਚੋਣਾਂ ਤੇ ਜਿਸ ਤਰੀਕੇ ਦੇ ਨਾਲ ਇਹਨਾਂ ਚੋਣਾਂ ਦੇ ਵਿੱਚ ਵੋਟ ਫੀਸਦੀ ਭਾਜਪਾ ਦੀ ਡਿੱਗੀ ਆ, ਉਹਨੇ 100 ਸਵਾਲ ਖੜੇ ਕਰਤੇ ਜੀ।
ਤੇ ਨਾਲ ਨਾਲ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਜਿਹੜਾ ਫਸਲੀ ਚੱਕਰ ਹੈ, ਫਸਲ ਦੀ ਖਰੀਦ ਨੂੰ ਲੈ ਕੇ ਸਰਕਾਰਾਂ ਹਰ ਵਾਰ ਕਹਿੰਦੀਆਂ ਵੀ ਸਰਕਾਰੀ ਤੇ ਗੈਰ ਸਰਕਾਰੀ ਏਜੰਸੀਆਂ ਨੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ। ਇਸ ਵਾਰ ਦੀ ਝੋਨੇ ਦੀ ਖਰੀਦ ਦੇ ਵਿੱਚ ਜਿਹੜੀ ਨਵੀਂ ਦੀ ਮਾਤਰਾ ਸੀ ਉਹਦੇ ਮੱਦੇਨਜ਼ਰ ਤੇ ਨਾਲ ਨਾਲ ਖਰੀਦ ਮੁੱਲ ਦੇ ਮੱਦੇਨਜ਼ਰ ਕਿੰਨੇ ਕੁ ਸੰਤੁਸ਼ਟ ਨੇ ਲੋਕ?
ਦੇਖੋ, ਕਿਸਾਨ ਸੰਤੁਸ਼ਟ ਨਹੀਂ ਹੈਗੇ। ਕਿਸਾਨ ਇਹ ਗੱਲ ਕਹਿੰਦੇ ਕਿ ਸਾਨੂੰ 3-3 ਦਿਨ ਤਾਂ ਅੱਜ ਵੀ ਮੰਡੀਆਂ ਦੇ ਵਿੱਚ ਬਹਿਣਾ ਪਿਆ। ਕਿਸਾਨ ਇਹ ਗੱਲ ਕਹਿੰਦੇ ਵੀ ਸਾਨੂੰ ਵਾਰ ਵਾਰ ਕਿਹਾ ਜਾਂਦਾ ਕਿ ਅਸੀਂ ਤੁਹਾਡੇ ਨਾਲ ਆ, ਤੁਸੀਂ ਬੇਫਿਕਰ ਰਹੋ, ਤੁਹਾਡੀ ਹਰ ਮੁਸ਼ਕਲ ਸਾਡੀ ਆਪਣੀ ਮੁਸ਼ਕਲ ਹੈ। ਪਰ ਇਹ ਗੱਲਾਂ ਕਹਿਣ ਦੀਆਂ ਜਦੋਂ ਅਸੀਂ ਉਹ ਕਹਿੰਦੇ ਵੀ ਮੰਡੀਆਂ ਦੇ ਵਿੱਚ ਬਹਿ ਜਾਂਦੇ ਹਾਂ, ਕਦੇ ਆੜਤ ਦੀ ਹੜਤਾਲ ਤੇ ਚਲੇ ਜਾਂਦੇ ਆ ਵੀ ਭਾਈ ਕੇਂਦਰ ਦੇ ਵੱਲੋਂ ਆੜਤਕਾਂ ਨੂੰ ਵਿਚਾਲੇ ਕੱਢ ਕੇ ਸਿੱਧੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਅਦਾਇਗੀ ਕਰਨ ਦੀ ਗੱਲ ਕਿਉਂ ਕਹਿ ਦਿੱਤੀ ਜਾਂਦੀ ਹੈ? ਅਸੀਂ ਇਸ ਫਾਰਮੂਲੇ ਦੇ ਕਰਕੇ ਜਾਵਾਂਗੇ ਤਾਂ ਜਾਵਾਂਗੇ ਕਿੱਥੇ, ਅਸੀਂ ਕਿੱਥੋਂ ਰੋਟੀ ਖਾਣੀ ਆ? ਕਦੇ ਉਹ ਇਸ ਗੱਲ ਤੇ ਹੜਤਾਲ ਤੇ ਆ, ਕਦੇ ਕੋਈ ਮੰਗ, ਕਦੇ ਕੋਈ ਮੰਗ। ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਦੀਵਾਲੀ ਐਤਕੀ ਲਗਾਉਣੀ ਪਈ ਆ, ਢੇਰਾਂ ਦੇ ਉੱਤੇ ਬੈਠ ਕੇ ਕਿਸਾਨਾਂ ਨੇ ਮੰਡੀਆਂ ਦੇ ਵਿੱਚ ਧੋਨਿਆਂ ਦੇ ਢੇਰਾਂ ਤੇ ਬੈਠ ਕੇ ਦੀਵਾਲੀ ਕੱਢੀ ਆ, ਤੇ ਉਧਰੋਂ ਮੀਂਹ ਕਣੀ ਆ ਜਾਂਦੀ ਸੀ ਜਿਹਦੇ ਕਰਕੇ ਧੋਣਾ ਰੁੜ ਜਾਂਦਾ ਸੀ। ਮੰਡੀਆਂ ਦੇ ਵਿੱਚ ਸ਼ੈੱਡ ਹੈ ਨਹੀਂ ਗੇ, ਕਈਆਂ ਥਾਵਾਂ ਦੇ ਉੱਤੇ ਬਹੁਤ ਬੁਰਾ ਹਾਲ ਆ। ਸੋ ਇਸ ਕਰਕੇ ਕਿਸਾਨੀ ਪਰੇਸ਼ਾਨ ਹੋਈ ਆ ਤੇ ਐਤਕੀ ਵੀ ਪਰੇਸ਼ਾਨੀਆਂ ਪਹਿਲਾਂ ਵਰਗੀਆਂ ਸੀ। ਸੋ ਪਤਾ ਨਹੀਂ ਇਹ ਕਿਹੜੇ ਮੌਕੇ ਪਰੇਸ਼ਾਨੀਆਂ ਮੁੱਕਣੀਆਂ, ਪਰ ਗੱਲ ਫਿਰ ਉੱਥੇ ਆ ਕੇ ਮੁੱਕਦੀ ਹੈ ਵੀ ਜਦੋਂ ਅਸੀਂ ਸਰਕਾਰਾਂ ਚੁਣਨੀਆਂ ਥੋੜਾ ਜਿਹਾ ਉਦੋਂ ਸਿਹਰਦ ਹੋਇਆ ਕਰਗੇ
ਜੀ। ਬਿਲਕੁਲ, ਤੇ ਨਾਲ ਜੇ ਅਸੀਂ ਫਿਰ ਗੱਲ ਕਰੀਏ ਇਮਰਾਨ ਖਾਨ ਹੋਣਾ ਦੀ, ਉਹਨਾਂ ਨੇ ਫਿਰ ਕਾਫੀ ਚਰਚਾ ਦੇ ਵਿੱਚ ਨੇ। ਉਹ ਕਹਿੰਦੇ ਨੇ ਕਿ ਪਾਸਪੋਰਟ ਦੀ ਲੋੜ ਨਹੀਂ ਅਖੀਰਲੇ ਦਿਨਾਂ ਦੇ ਵਿੱਚ। ਸੋ ਨਾਲ ਨਾਲ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਆ ਉਹ ਵੀ ਉੱਥੇ ਖੋਲਣ ਦਾ ਉਹਨਾਂ ਨੇ ਨੀਂਹ ਪੱਥਰ ਜਿਹੜਾ ਰੱਖਿਆ। ਸੋ ਕਾਫੀ ਮੈਨੂੰ ਲੱਗਦਾ ਸਿੱਖ ਜਗਤ ਜਿਹੜਾ ਉਹ ਕਾਫੀ ਖੁਸ਼ ਹੈ।
ਬਿਲਕੁਲ ਜੀ, ਇੱਧਰ ਤਾਂ ਬਹੁਤ ਖੁਸ਼ ਆ। ਦੇਖੋ, ਇੱਕ ਤਾਂ ਗੱਲ ਇਹ ਹੈ ਵੀ ਮੈਂ ਹਾਲੇ ਤੱਕ ਕਿਸੇ ਇੱਕ ਬੰਦੇ ਨੂੰ ਵੀ ਇਹੋ ਜਿਹੇ ਨੂੰ ਮਿਲਿਆ ਨੀ
ਜੀ
ਜਿਹਨੇ ਗੱਲ ਕਹੀ ਹੋਵੇਗੀ ਕਿ ਮੈਨੂੰ $20 ਦਿੱਤੇ ਨੀ ਜਾਣੇ, ਮੈਨੂੰ $20 ਦੀ ਬੜੀ ਪਰੇਸ਼ਾਨੀ
ਜੀ।
ਤੇ ਦੂਜੀ ਗੱਲ ਇਹ ਹੈ ਕਿ ਸਭ ਤੋਂ ਵੱਡੀ ਪਰੇਸ਼ਾਨੀ ਉਹਨਾਂ ਨੂੰ ਆ ਜਿਹੜੇ ਕਰੋੜਪਤੀ ਅਰਬਪਤੀ ਆ ਜਿਹੜੇ ਰਾਜਨੀਤਿਕ ਲੋਕ ਆ। ਮੈਂ ਇਸ ਗੱਲ ਦੇ ਉੱਤੇ ਹੈਰਾਨ ਆ, ਅੱਜ ਅਕਾਲੀ ਦਲ ਕਹਿੰਦਾ $20 ਬਹੁਤ ਜ਼ਿਆਦਾ, ਕਾਂਗਰਸ ਕਹਿੰਦੀ $20 ਬਹੁਤ ਜ਼ਿਆਦਾ, ਇਹ ਸ਼੍ਰੋਮਣੀ ਕਮੇਟੀ ਕਹਿੰਦੀ ਜੀ ਇਹ ਤਾਂ ਪਾਕਿਸਤਾਨ ਨੇ ਕਮਾਈ ਦਾ ਦਰਜਾ ਬਣਾ ਲਿਆ। ਜੇ ਤੁਹਾਨੂੰ ਭਾਈ ਏਦਾਂ ਲੱਗਦਾ ਵੀ ਉਹਨਾਂ ਨੇ ਕਮਾਈ ਦਾ ਦਰਜਾ ਬਣਾ ਲਿਆ, ਤੁਸੀਂ ਦਿੱਲੀ ਦੀ ਸਰਕਾਰ ਦੇ ਵਾਂਗੂ $20 ਆਪਣੇ ਕੋਲ ਪਾ ਦਿਓ
ਜੀ।
ਤੁਸੀਂ ਪਾਕਿਸਤਾਨ ਦੇ ਉੱਤੇ ਕਿਉਂ ਤੋੜਾ ਝਾੜਦੇ ਹੋ? ਪਾਕਿਸਤਾਨ ਦੇ ਉੱਤੇ ਲੋਕਾਂ ਦੀ ਕੀ ਉਹਨਾਂ ਦੇ ਉੱਤੇ ਰੋਸ ਆ? ਉਹਨਾਂ ਨੂੰ ਕਿਹੜਾ ਵੋਟਾਂ ਪਾਉਂਦੇ? ਵੋਟਾਂ ਤਾਂ ਤੁਹਾਨੂੰ ਪਾਉਂਦੇ ਆ। ਜਿਹੜੇ ਵੋਟਾਂ ਪਾਉਂਦੇ ਆ ਉਹਨਾਂ ਦਾ ਖਿਆਲ ਕਰੋ, ਜਿਹਨਾਂ ਨੂੰ ਵੋਟਾਂ ਪੈਂਦੀਆਂ ਉਹ ਖਿਆਲ ਕਰਨ। ਸੋ ਇਸ ਕਰਕੇ ਇਹ ਡਰਾਮੇਬਾਜ਼ੀ ਆ ਰਾਜਨੀਤਿਕ। ਜਿਹੜੀ ਸ਼੍ਰੋਮਣੀ ਕਮੇਟੀ ਹਾਲੇ ਤੱਕ ਦਰਬਾਰ ਸਾਹਿਬ ਦੀ ਪਾਰਕਿੰਗ ਦੇ ਵਿੱਚ ਕਾਰ ਪਾਰਕਿੰਗ ਦੇ ਵਿੱਚ ਫੀਸ ਨਹੀਂ ਮਾਫ ਕਰ ਸਕੀ ਤੇ ਉਹ ਸ਼੍ਰੋਮਣੀ ਕਮੇਟੀ ਕਹਿੰਦੀ $20 ਦੀ ਫੀਸ ਮਾਫ ਹੋਣੀ ਚਾਹੀਦੀ ਹੈ। ਜਿਹੜੀ ਪੰਜਾਬ ਦੀ ਸਰਕਾਰ ਜਾਂ ਸਾਬਕਾ ਸਰਕਾਰ ਜਿਹੜੀ ਅਕਾਲੀ ਦਲ ਦੀ ਉਹ ਹਾਲੇ ਤੱਕ ਗੁਰਧਾਮਾਂ ਨੂੰ ਜਾਂਦੇ ਟੋਲ ਪਲਾਜ਼ਿਆਂ ਦੇ ਉੱਤੇ ਵੀ ਫੀਸ ਮਾਫ ਕਰ ਸਕੀ। ਉਹ ਕਹਿੰਦੇ $20 ਦੀ ਫੀਸ ਮਾਫ ਹੋਵੇ, ਦਰਬਾਰ ਸਾਹਿਬ ਦੀਆਂ ਸਰਾਵਾਂ ਕਿਤੇ ਮੁਫ਼ਤ ਉੱਥੇ ਕੋਈ ਰਹੇ, ਐਨ ਆਰ ਆਈ ਸਰਾਵ 700 ਰੁਪਏ ਚ ਪੈਂਦੀ ਹੈ, ਸਾਰਾ ਗੜੀ ਦੀ ਸਰਾਵ ਦੇ ਵਿੱਚ ਰਾਤ ਰਹਿਣਾ ਹੋਵੇ 1100 ਰੁਪਏ ਚ ਪੈਂਦੀ ਹੈ, ਉੱਦਾਂ ਉੱਥੇ ਕਿਤੇ ਹੋਰ ਕਮਰੇ ਚ ਰਹਿਣਾ ਹੋਵੇ ਦਰਬਾਰ ਸਾਹਿਬ ਦੀ ਸਰਾਵ ਦੇ ਵਿੱਚ 500 ਰੁਪਏ ਚ ਪੈਂਦਾ, ਤੁਸੀਂ ਉਹ ਮੁਫ਼ਤ ਕਿਉਂ ਨੀ ਕਰ ਦਿੰਦੇ? ਤੇ ਪਾਕਿਸਤਾਨ ਦੇ ਤਾਂ ਤੁਸੀਂ ਰੋਸ ਝਾੜਦੇ ਹੋ, $20 ਦੀ ਫੀਸ ਦੇ ਉੱਤੇ ਲੋਕਾਂ ਦਾ ਕੋਈ ਚਿੰਤੂ ਨੀ, ਰਾਜਨੀਤਿਕ ਲੋਕਾਂ ਨੇ ਕਿੰਤੂ ਪਰੰਤੂ ਕਰਨ ਵਾਲੀ ਡਰਾਮੇਬਾਜ਼ੀ ਵਾਲੀ ਕੋਈ ਕਸਰ ਨੀ ਛੱਡੀ। ਮੇਰੇ ਕਈ ਮਿੱਤਰ ਆ ਬਾਹਰ, ਉਹ ਇਹ ਗੱਲ ਕਹਿੰਦੇ ਜੀ ਅਸੀਂ ਤਾਂ ਆਪੋ ਆਪਣੇ ਪਿੰਡ ਦੇ ਲੋਕਾਂ ਦੇ ਨਾਲ ਖੜ ਗਏ ਹਾਂ, ਜੇ ਸਾਡੇ ਪਿੰਡ ਦਾ ਕੋਈ ਵੀ ਗਰੀਬ ਗੁਰਬਾ ਜਾਣਾ ਚਾਹੁੰਦਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ, ਅਸੀਂ ਇੱਥੋਂ $20 ਭੇਜਣ ਨੂੰ ਤਿਆਰ ਹਾਂ। ਕਈ ਲੋਕਾਂ ਨੇ ਤਾਂ ਆਪਦੇ ਪਿੰਡਾਂ ਦੇ ਸਰਪੰਚਾਂ ਨੂੰ ਪੈਸੇ ਭੇਜਣ ਦੀ ਤਿਆਰੀ ਵੀ ਕਰ ਲਈ ਹੈ ਵੀ ਆਪਣੇ ਪਿੰਡ ਦੇ ਵਿੱਚ ਜਿਹੜੇ ਗਰੀਬ ਮਜ਼ਦੂਰ ਆ, ਜਿਹੜੇ ਸਧਾਰਨ ਵਿਅਕਤੀ ਆ, ਜਿਹੜੇ ਫੀਸ ਦੇ ਨਹੀਂ ਸਕਦੇ, ਉਹਨਾਂ ਵਾਸਤੇ ਅਸੀਂ ਪੈਸੇ ਇਕੱਠੇ ਕਰਕੇ ਭੇਜ ਰਹੇ ਹਾਂ, ਤੁਸੀਂ ਫੀਸਾਂ ਭਰੋ ਤੇ ਜਾਓ। ਸਰਕਾਰ ਨੂੰ ਪਤਾ ਨੀ ਕੀ ਸਮੱਸਿਆ, ਇਮਰਾਨ ਖਾਨ ਦੀ ਸਰਕਾਰ ਦਾ ਧੰਨਵਾਦ ਕਰਨਾ ਬਣਦਾ, ਉਹਨਾਂ ਨੇ ਹਾਲੇ ਤੱਕ ਬਥੇਰਾ ਚੰਗਾ ਕੰਮ ਕੀਤਾ। ਅਸਲ ਦੇ ਵਿੱਚ ਮੈਨੂੰ ਤਾਂ ਇਹੋ ਲੱਗਦਾ ਵੀ ਇਮਰਾਨ ਖਾਨ ਨੇ ਸਾਰੇ ਪੰਥਕ ਮੁੱਦੇ ਹੀ ਖੋਲਿਆ ਸਾਰਿਆਂ ਕੋਲੋਂ, ਉਹਨਾਂ ਨੇ ਯੂਨੀਵਰਸਿਟੀ ਦਾ ਐਲਾਨ ਕਰਤਾ, ਲਾਂਘਾ ਬਣਾਤਾ, ਪਾਸਪੋਰਟ ਦੀ ਸ਼ਰਤ ਖਤਮ ਕਰਤੀ, ਪਹਿਲੇ ਦੋ ਦਿਨ ਫੀਸ ਵੀ ਖਤਮ ਕਰਤੀ ਹੈ, ਰਜਿਸਟ੍ਰੇਸ਼ਨ ਦੀ 10 ਦਿਨ ਦੀ ਪਹਿਲਾਂ ਵਾਲੀ ਪ੍ਰਕਿਰਿਆ ਖਤਮ ਕਰਤੀ ਹੈ, ਹੋਰ ਪਤਾ ਨੀ ਕੀ ਭਾਲਦੇ ਆ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਸਵਾਏ ਰਾਜਨੀਤੀ ਤੋਂ ਕਿਸੇ ਵੀ ਮੁੱਦੇ ਦੇ ਉੱਤੇ ਕੁਛ ਹੁੰਦਾ ਹੀ ਨਹੀਂ।
ਬਿਲਕੁਲ, ਕਹਿੰਦੇ ਜੇ ਇਹ ਸ਼੍ਰੋਮਣੀ ਕਮੇਟੀ ਦੇ ਕੋਲ ਪੈਸੇ ਜਾਣੇ ਹੁੰਦੇ ਨਾ $20 ਤਾਂ ਉਹਨੇ ਕਹਿਣਾ ਇਹ ਬੜੇ ਥੋੜੇ ਆ, ਇਹ ਹੋਰ ਲਾਣੇ ਚਾਹੀਦੇ ਆ। ਸੋ ਗੱਲਾਂ ਕਈ ਨੇ ਜੀ। ਸੋ ਉਧਰ ਬਾਜਵਾ ਵੀ ਬੋਲੇ ਨੇ ਜੀ, ਕਹਿੰਦੇ ਪੂਰਾ ਪੰਜਾਬ ਜਾਣ ਦਾ ਅਕਾਲੀ ਤੇ ਕਾਂਗਰਸ ਹੀ ਰਲੇ ਹੋਏ ਆ, ਇਹ ਕਿਹੜੀ ਗੱਲੋਂ ਰਲੇ ਹੋਏ ਜੀ? ਹੁਣ ਪਤਾ ਲੱਗਾ ਉਹਨਾਂ ਨੂੰ?
ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਬੂਲੋਂ ਦੋਵੇਂ ਰਾਜ ਸਭਾ ਦੇ ਮੈਂਬਰ ਆ ਤੇ ਦੋਵਾਂ ਦੀ 57 ਚੱਲਦੀ ਆ, ਉਹਨਾਂ ਦੀ ਕੈਪਟਨ ਸਾਹਿਬ ਦੇ ਨਾਲ ਸੁਰ ਨਹੀਂ ਮਿਲ ਸਨ। ਉਹਨਾਂ ਨੇ ਸਮੇਂ ਸਮੇਂ ਦੇ ਉੱਤੇ ਬੜੇ ਖੁਲਾਸੇ ਕੀਤੇ ਆ। ਉਹਨਾਂ ਨੇ ਪਿਛਲੇ ਦਿਨ ਇਹ ਵੀ ਗੱਲ ਕਹੀ ਸੀ ਬਾਜਵਾ ਸਾਹਿਬ ਨੇ, ਤਾਂ ਕਹਿੰਦੇ ਵੀ ਅਸਲ ਦੇ ਵਿੱਚ ਪੰਜਾਬ ਦੀ ਸਰਕਾਰ ਨਿਖਿੱਧ ਸਾਬਤ ਹੋਈ ਆ, ਸਾਡੀ ਸਰਕਾਰ ਨਿਖਿੱਧ ਸਾਬਤ ਹੋਈ ਆ। ਪੱਤਰਕਾਰਾਂ ਨੇ ਪੁੱਛਿਆ ਵੀ ਕਿੰਨੀ ਕੁ ਨਿਖਿੱਧ ਸਾਬਤ ਹੋਈ ਆ, ਦਸਾਂ ਦੇ ਵਿੱਚੋਂ ਕਿੰਨੇ ਨੰਬਰ ਦਿੰਦੇ ਆ? ਕਹਿੰਦੇ ਵੀ ਦੇਖੋ ਦਸਾਂ ਦੇ ਵਿੱਚੋਂ ਮੈਂ 5 ਦੇ ਦਿੰਦਾ, ਉਹ ਵੀ ਨੇੜਤਾ ਕੇ, ਨਹੀਂ ਤਾਂ ਵੈਸੇ ਮੈਂ ਤਾਂ ਇਹਨਾਂ ਨੂੰ ਨੰਬਰ ਸਿਰਫ 3 ਕੀ ਦੇਣੇ ਸੀ ਵੀ ਕੰਮ ਤਾਂ ਚੱਜ ਦੇ ਕੀਤੇ ਨੀ। ਸੋ ਬਾਜਵਾ ਸਾਹਿਬ ਇਹ ਉਹੀ ਵਿਅਕਤੀ ਨੇ ਜਿਨ੍ਹਾਂ ਦੇ ਕੋਲੋਂ ਪ੍ਰਧਾਨਗੀ ਕੈਪਟਨ ਸਾਹਿਬ ਨੇ ਖੋਹੀ ਸੀ ਆਪਣੇ ਦਮ ਦੇ ਉੱਤੇ ਆਪਣੇ ਪ੍ਰਭਾਵ ਦੇ ਕਰਕੇ, ਤੇ ਬਾਜਵਾ ਸਾਹਿਬ ਇਹੀ ਨੇ ਜਿਨ੍ਹਾਂ ਦੇ ਟੱਬਰ ਦੇ ਕਿਸੇ ਜੀ ਨੂੰ ਟਿਕਟ ਨੀ ਮਿਲੀ ਤੇ ਗੁਰਦਾਸਪੁਰ ਤੇ ਕਾਦੀਆਂ ਦੇ ਉੱਤੇ ਕਬਜ਼ਾ ਜਿਹੜਾ ਹੋਰ ਲੋਕਾਂ ਨਾਲ ਕਰਵਾ ਦਿੱਤਾ ਗਿਆ। ਸੋ ਇਸ ਕਰਕੇ ਬਾਜਵਾ ਹੋਰਾਂ ਦਾ ਗੁੱਸਾ, ਤੇ ਬਾਜਵਾ ਹੋਰੀ ਵਾਰ ਵਾਰ ਇਹ ਗੱਲ ਕਹਿ ਰਹੇ ਆ ਵੀ ਭਾਈ ਮਿਲੀ ਹੋਈ ਆ ਸਰਕਾਰ ਪਿਛਲੀ ਸਰਕਾਰ ਦੇ ਨਾਲ। ਬਾਜਵਾ ਹੋਰੀ ਵਾਰ ਵਾਰ ਇਹ ਗੱਲ ਕਹਿੰਦੇ ਆ ਵੀ ਭਾਈ ਪੰਜਾਬ ਦੀ ਸਰਕਾਰ ਆ ਜਿਹੜੇ ਇਹਨੇ ਕੱਖ ਨੀ ਕੀਤਾ ਗਾ, ਤੇ ਪੰਜਾਬ ਦੀ ਸਰਕਾਰ ਦੇ ਵਿੱਚ ਸ਼ਾਮਿਲ ਕੁਝ ਕੁ ਲੋਕਾਂ ਨੇ ਹਾਈਕਮਾਨ ਦੇ ਕੋਲੇ ਬਾਜਵਾ ਦੀ ਸ਼ਿਕਾਇਤ ਵੀ ਕੀਤੀ ਆ ਵੀ ਆਪਣਾ ਹੋ ਕੇ ਲੰਕਾ ਢਾਉਣ ਦਾ ਕੰਮ ਕਰ ਰਿਹਾ।
ਤੇ ਉਧਰ ਡੇਂਗੂ ਨੇ ਵੀ ਪੰਜਾਬ ਚ ਕਾਫੀ ਕਹਿਰ ਮਚਾਇਆ ਟਹਿਣਾ ਜੀ, ਕੇਂਦਰੀ ਜ਼ਿਲ੍ਹੇ ਲੁਧਿਆਣੇ ਦੇ ਵਿੱਚ ਹਾਲਾਤ ਕਾਫੀ ਖਰਾਬ ਹੋ ਗਏ ਨੇ।
ਜਿੰਨੀ ਦੇਰ ਤੱਕ 20-50 ਮਰਦੇ ਨੀ ਗੇ ਉਨੀ ਦੇਰ ਤੱਕ ਬਾਈ ਜੀ ਇਸ ਮਸਲੇ ਦੇ ਉੱਤੇ ਸਾਡੀ ਸਰਕਾਰ ਨੇ ਸੋਚਣਾ ਨੀ ਗਾ। ਸਾਡੀ ਸਰਕਾਰ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਅਸੀਂ ਤਾਂ ਬਿਮਾਰੀ ਤੋਂ ਪਹਿਲਾਂ ਖੜੇ ਹੁੰਦੇ ਹਾਂ, ਬਿਮਾਰੀ ਲੱਗਣੀ ਨੀ ਦਿੰਦੇ, ਪਰ ਜਿੰਨੀ ਦੇਰ ਤੱਕ ਲੋਕਾਂ ਦੀਆਂ ਮੌਤਾਂ ਨੀ ਹੁੰਦੀਆਂ, ਸਾਡਾ ਪ੍ਰਸ਼ਾਸਨ, ਸਾਡਾ ਕੋਈ ਵੀ ਭਾਵੇਂ ਸਿਹਤ ਦਾ ਵਿਭਾਗ ਦਾ ਜਾਂ ਹੋਰ ਵਿਭਾਗ ਦਾ, ਉਹ ਜਾਗਦੇ ਨੀ ਹੁੰਦੇ ਗੇ। ਸੋ ਸਾਡੇ ਸਿਹਤ ਮੰਤਰੀ ਸਾਹਿਬ ਨੂੰ ਚਾਹੀਦਾ ਕਿ ਇਸ ਮਸਲੇ ਦੇ ਉੱਤੇ ਕੁਝ ਕਰਨ। ਇਹ ਗੱਲ ਤੁਹਾਡੀ ਸਹੀ ਆ ਕਿ ਪੰਜਾਬ ਦੇ ਵਿੱਚ ਡੇਂਗੂ ਲਗਾਤਾਰ ਪੈਰ ਪਸਾਰ ਰਿਹਾ, ਇਹ ਜਿਹੜੀਆਂ ਬਿਮਾਰੀਆਂ ਇਹ ਹਰ ਸਾਲ ਵੱਧਦੀਆਂ, ਕਦੇ ਕੋਈ ਸਮੱਸਿਆ ਆਉਂਦੀ ਆ, ਕਦੇ ਕੋਈ ਸਮੱਸਿਆ ਆਉਂਦੀ ਆ, ਪਰ ਹਾਲੇ ਇਹਨਾਂ ਦਾ ਵੇਲੇ ਸਿਰ ਢੁਕਵਾਂ ਕਦੇ ਕੱਢਿਆ ਨਹੀਂ ਗਿਆ। ਇਹ ਦੁੱਖ ਦੀ ਗੱਲ ਆ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਵੜਨ ਨੂੰ ਜੀ ਨਹੀਂ ਕਰਦਾ, ਜੇ ਬੰਦਾ ਮਜਬੂਰੀ 'ਚ ਵੜ ਜਾਂਦਾ ਫਿਰ ਉੱਥੇ ਡਾਕਟਰ ਨਹੀਂ ਲੱਭਦਾ, ਡਾਕਟਰ ਹੁੰਦਾ ਤਾਂ ਨਰਸ ਨਹੀਂ ਲੱਭਦੀ, ਨਰਸ ਹੁੰਦੀ ਤਾਂ ਦਵਾਈ ਨਹੀਂ ਲੱਭਦੀ, ਬੰਦਾ ਉੱਥੇ ਇਸੇ ਖਲ ਜਗਣ ਦੇ ਵਿੱਚ ਪਿਆ ਰਹਿੰਦਾ। ਆਹ ਪਰਸੋਂ ਜਿਹੜੀ ਖਬਰ ਆਈ ਸੀ ਗਿੱਦੜਵਾਹੇ ਦੇ ਵੱਲੋਂ, ਇੱਥੇ ਇੱਕ ਔਰਤ ਦੇ ਜਮਣ ਪੀੜਾਂ ਸ਼ੁਰੂ ਹੋ ਗਈਆਂ, ਉਹਨਾਂ ਨੇ ਆਸ਼ਾ ਵਰਕਰ ਨੂੰ ਫੋਨ ਕੀਤਾ, ਉਹਨੇ ਫੋਨ ਨਹੀਂ ਚੱਕਿਆ। ਉਹ ਬੰਦਾ ਵਿਚਾਰਾ ਪੱਠੇ ਲਿਆਉਣ ਵਾਲੀ ਰੇਹੜੀ ਦੇ ਵਿੱਚ ਆਪਦੀ ਜਨਾਨੀ ਨੂੰ ਲੈ ਕੇ ਗਿਆ ਹਸਪਤਾਲ ਦੇ ਵਿੱਚ, ਤੇ ਉੱਥੋਂ ਜਦੋਂ ਸਿਹਤ ਵਿਭਾਗ ਦੇ ਮੰਤਰੀ ਸਾਹਿਬ ਨੂੰ ਫੋਨ ਕੀਤਾ ਪੱਤਰਕਾਰਾਂ ਨੇ ਵੀ ਤੁਸੀਂ ਕਹਿੰਦੇ ਆ ਵੀ ਭਾਈ 100 ਨੰਬਰ ਤੇ ਐਂਬੂਲੈਂਸ ਆਉਂਦੀ ਹੈ, ਭੱਜੀ ਝੂਕਾਂ ਪਾਉਂਦੀ, ਤੇ ਇਹ ਕੀ ਹੋ ਗਿਆ? ਕਹਿੰਦੇ ਵੀ ਦੇਖੋ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਕਮੀ ਹੈ, ਇਹਨਾਂ ਨੂੰ ਐਂਬੂਲੈਂਸ ਵਾਲਿਆਂ ਨੂੰ ਵੀ ਫੋਨ ਕਰਨਾ ਚਾਹੀਦਾ ਸੀ ਦੁਬਾਰਾ ਤੇ। ਕਹਿੰਦੇ ਵੀ ਜੇਕਰ ਇਹਦੀ ਥਾਂ ਤੇ ਮੈਂ ਹੁੰਦਾ, ਮੈਂ ਰੇਹੜੀ ਦੇ ਉੱਤੇ ਵੋਟੀ ਨਹੀਂ ਲੈ ਕੇ ਜਾਣੀ ਸੀ, ਮੈਂ ਤਾਂ ਸਾਈਕਲ ਤੇ ਲੈ ਜਾਂਦਾ।
ਖੈਰ ਟਹਿਣਾ ਜੀ, ਦੂਜੇ ਪਾਸੇ ਇੱਕ ਪੰਜਾਬ ਦਾ ਸੁਹਿਰਦ ਗੀਤਕਾਰ ਹੈ ਜਿਹੜਾ ਅੱਜ ਕੱਲ੍ਹ ਵਧੀਆ ਫਿਲਮਾਂ ਵੀ ਬਣਾ ਰਿਹਾ, ਹਾਲਾਂਕਿ ਇਸ ਗੀਤ ਦੇ ਬਾਰੇ ਉਹਨੇ ਬਾਅਦ ਚ ਮਾਫ਼ੀ ਵੀ ਮੰਗ ਲਈ ਸੀ, ਕਿਹਾ ਉਹ ਦੇਖੋ ਸੜਕਾਂ ਤੇ ਅੱਗ ਤੁਰੀ ਜਾਂਦੀ ਆ, ਤੇ ਇਸ ਗੀਤ ਨੂੰ ਗਾਉਣ ਵਾਲੇ ਰਾਜ ਗਾਇਕ ਦੇ ਦਫ਼ਤਰ ਦੇ ਬਾਹਰ ਕਹਿੰਦੇ ਸੜਕ ਤੇ ਗੋਲੀਆਂ ਚੱਲੀਆਂ।
ਦੇਖੋ ਇਹ ਗੱਲ ਇਹ ਹੈ ਜੀ ਕਿ ਹੰਸਰਾਜ ਹੰਸ ਹੋਰੀ ਇਸ ਵਕਤ ਮੈਂਬਰ ਪਾਰਲੀਮੈਂਟ ਆ, ਤੇ ਹੰਸਰਾਜ ਹੰਸ ਜਾਂ ਕੋਈ ਵੀ ਹੋਰ ਇਹਨਾਂ ਦੀ ਥਾਂ ਦੇ ਉੱਤੇ ਹੋਵੇ ਕਲਾਕਾਰ, ਜੇਕਰ ਖ਼ਬਰ ਇਉਂ ਬਣਦੀ ਹੈ ਤਾਂ ਉਹ ਬਣ ਜਾਂਦੀ ਹੈ। ਜੇ ਹੁਣ ਮੰਨ ਲਓ ਕਿਸੇ ਵੀ ਥਾਂ ਦੇ ਉੱਤੇ ਬਈ ਸਾਡੇ ਮੁਹੱਲੇ ਦੇ ਵਿੱਚ ਗੋਲੀ ਚੱਲ ਜੇ ਤੇ ਇਹ ਗੱਲ ਕਹੀ ਜਾਵੇ ਜੀ ਕਿ ਸਵਰਨ ਸਿਉਂ ਦੇ ਘਰ ਦੇ ਮੂਹਰੇ ਚੱਲੀਆਂ ਗੋਲੀਆਂ ਤਾਂ ਉਹ ਖ਼ਬਰ ਬਣ ਜਾਂਦੀ, ਜਾਂ ਕੋਈ ਕਵੇ ਵੀ ਭਾਈ ਇੱਥੇ DSP ਰਹਿੰਦਾ, DSP ਦੇ ਘਰ ਦੇ ਮੂਹਰੇ ਚੱਲੀਆਂ ਗੋਲੀਆਂ। ਇਹ ਗੋਲੀਆਂ ਤਾਂ ਹੰਸ ਦੇ ਦਫ਼ਤਰ ਨੂੰ ਮੁੱਖ ਰੱਖ ਕੇ ਨੀ ਚਲਾਈਆਂ ਗਈਆਂ, ਇਹ ਗੋਲੀਆਂ ਤਾਂ ਚੱਲੀਆਂ ਅਚਾਨਕ, ਇਹ ਗੋਲੀਆਂ ਚੱਲੀਆਂ ਕਿਸੇ ਨਾਲ ਦੁਸ਼ਮਣ ਚੜਨ ਦੇ ਚੱਕਰ ਦੇ ਵਿੱਚ, ਪਰ ਇਹ ਹੰਸ ਦੇ ਘਰ ਦੇ ਉੱਤੇ, ਉਹਦੇ ਦਫ਼ਤਰ ਦੇ ਉੱਤੇ, ਉਹਦੇ ਉੱਤੇ ਖੁਦ ਦੇ ਉੱਤੇ ਕੋਈ ਹਮਲਾ ਨੀ ਹੋਇਆ। ਸੋ ਇਹ ਖ਼ਬਰ ਵੱਡੀ ਹੈ ਕਿ ਹੰਸ ਰਾਜ ਹੰਸ ਦੇ ਦਫ਼ਤਰ ਦੇ ਮੂਹਰੇ ਗੋਲੀਆਂ ਚੱਲੀਆਂ, ਤੇ ਦੂਜੀ ਗੱਲ ਇਹ ਹੈ ਕਿ ਰਾਜਧਾਨੀ ਦੇ ਵਿੱਚ ਚੱਲੀਆਂ, ਦਿੱਲੀ ਦੇ ਵਿੱਚ ਗੋਲੀਆਂ ਚੱਲੀਆਂ ਤੇ ਇਸ ਤਰੀਕੇ ਨਾਲ ਚੱਲੀਆਂ, ਤੇ ਇਸ ਗੱਲ ਖ਼ਬਰ ਵੱਡੀ।
ਠੀਕ ਹੈ ਜੀ, ਤੇ ਮੌਸਮ ਫਸਲ ਬਹਾਰ ਦਾ ਕੀ ਹਾਲ ਹੈ ਜੀ ਪੰਜਾਬ ਚ?
ਦੇਖੋ ਪੰਜਾਬ ਦੇ ਵਿੱਚ ਮੌਸਮ ਜਿਹੜਾ ਜੀ ਉਹ ਲਗਾਤਾਰ ਦੰਦਲਿਆ ਹੋਇਆ, ਪੰਜਾਬ ਦੇ ਵਿੱਚ ਲਗਾਤਾਰ ਮੌਸਮ ਖਰਾਬ ਚੱਲ ਰਿਹਾ, ਤੇ ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ 7 ਤੇ 8 ਨਵੰਬਰ ਨੂੰ ਪੰਜਾਬ ਦੇ ਵਿੱਚ ਮੀਂਹ ਦੀ ਸੰਭਾਵਨਾ, ਤੇ ਜਿੰਨਾ ਚਿਰ ਮੀਂਹ ਨੀ ਪੈਂਦਾ ਉਨੀ ਦੇਰ ਤੱਕ ਪ੍ਰਦੂਸ਼ਣ ਖਤਮ ਨੀ ਹੋਣਾ ਜੀ।
ਜੀ ਮਿਹਰਬਾਨੀ ਜੀ, ਇਸ ਤੋਂ ਪਹਿਲਾਂ ਕਿ ਤੁਸੀਂ ਜਾਓ, ਜੇਕਰ ਤੁਹਾਡੇ ਕੋਲ ਖ਼ਬਰ ਹੋਵੇ ਤੇ ਡੇਰੇ ਰਾਮ ਰਹੀਮ ਦੇ ਉੱਥੇ ਕਹਿੰਦੇ ਗੋਲੀਆਂ ਚੱਲੀਆਂ ਜਾਂਦੀ ਰਾਤ ਨੂੰ, ਉਹਦੀ ਕੁਝ ਅਪਡੇਟ ਤੁਹਾਡੇ ਕੋਲ ਹੋਵੇ।
ਹਾਂਜੀ, ਇਹਦੇ ਬਾਰੇ ਖ਼ਬਰ ਇਹ ਹੈ ਜੀ ਕਿ ਇੱਕ ਜੀਪ ਆ ਜਿਹੜੀ ਉਹ ਡੇਰਾ ਸਿਰਸਾ ਦੇ ਜਿਹੜਾ ਬਣਿਆ ਹੋਇਆ ਇੱਕ ਖੇਤਰੀ ਡੇਰਾ ਜਿਹੜਾ ਇੱਕ ਸ਼ਹਿਰ ਦੇ ਵਿੱਚ, ਉਹਦੇ ਵਿੱਚ ਆਸ਼ਰਮ ਦੇ ਵਿੱਚ ਉਹ ਜੀਪ ਮਾਰੀ ਗਈ ਹੈ, ਤੇ ਇਹ CCTV ਕੈਮਰੇ ਦੇ ਰਾਹੀਂ ਫੁਟੇਜ ਸਾਹਮਣੇ ਆ ਗਈ ਹੈ। ਪੁਲਿਸ ਦੇ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਵੀ ਇਹ ਬੰਦਾ ਕੌਣ ਆ ਤੇ ਇਹ ਕਿਹੜੀ ਗੱਲੋਂ ਆ ਤੇ ਡੇਰਾ ਪਰਿਵਾਰ ਦੇ ਵਿੱਚ ਸ਼ਹਿਰ ਪਾਲ ਦੀ ਘੜੀ। ਪਰ ਇੱਕ ਖ਼ਬਰ ਹੋਰ ਆ ਕਿ ਹਨੀਪ੍ਰੀਤ ਆ ਜਿਹੜੀ ਉਹਦੇ ਉੱਤੋਂ ਦੇਸ਼ ਧਰੋਹ ਦੇ ਸਾਰੇ ਜਿਹੜੇ ਆ ਉਹ ਮੁਕੱਦਮੇ ਹਟਾ ਲਏ ਗਏ ਆ, 35 ਜਣੇ ਜਿਹੜੇ ਉਹਨਾਂ ਦੇ ਉੱਤੋਂ ਵੀ ਮੁਕੱਦਮੇ ਹਟਾਏ ਗਏ ਆ, ਗੈਰ ਜ਼ਮਾਨਤੀ ਧਾਰਾ ਖਤਮ ਹੋ ਗਈਆਂ, ਹੁਣ ਜ਼ਮਾਨਤੀ ਧਾਰਾਵਾਂ ਹੈਗੀਆਂ ਜਿਨ੍ਹਾਂ ਦੇ ਆਧਾਰ ਦੇ ਉੱਤੇ ਸ਼ਾਇਦ ਆਉਂਦੇ ਸਮੇਂ ਦੇ ਵਿੱਚ ਉਹਨੂੰ ਜ਼ਮਾਨਤ ਮਿਲ ਜਾਣੀ।
ਕੀ ਬਾਤ ਹੈ, ਠੀਕ ਹੈ ਜੀ। ਉਧਰੋਂ ਨੂਰ ਮਹਿਲ ਵਾਲਾ ਬਾਬਾ ਵੀ ਦੱਸੇ ਦਿਓ ਵੀ ਫਰਿੱਜ ਚ ਹੀ ਆ ਕਿ ਕੱਢ ਲਿਆ ਬਾਹਰ? ਥੋੜੇ ਸਮੇਂ ਦੇ ਵਿੱਚ ਬਹੁਤ ਜਾਣਕਾਰੀਆਂ ਸਾਡੇ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ, ਬਹੁਤ ਸ਼ੁਕਰੀਆ।
ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ।
ਸੰਤ ਸਵਰਨ ਸਿੰਘ ਟਹਿਣਾ ਜੀ, ਤੇ ਉਧਰੋਂ ਸਾਡੀ ਉਡੀਕ ਹੈ ਕਿ ਨਿਕਾਵੀਰ ਗੁਰਸਿਮਰਨ ਮਿੰਟੂ ਜਿਹੜੇ ਕਿ ਸਾਡੇ ਬਹੁਤ ਸਤਿਕਾਰਯੋਗ ਵੀਰ ਰਘਵੀਰ ਸਿੰਘ JP ਉਹਨਾਂ ਦੇ ਨਾਲ ਰਲ ਕੇ ਇੱਕ ਕੈਂਪੇਨ ਦੇ ਵਿੱਚ ਇਸ ਵਕਤ ਮੋਹਰੀ ਨੇ, ਖਾਸ ਤੌਰ ਤੇ ਇਮੀਗ੍ਰੇਸ਼ਨ ਦੀਆਂ ਸਖ਼ਤ ਅਤੇ ਨਾ ਕਾਬਲੇ ਬਰਦਾਸ਼ਤ ਜਿਹੜੀਆਂ ਨੀਤੀਆਂ ਨੇ ਉਹਨਾਂ ਨੂੰ ਲੈ ਕੇ ਵੀ ਚਰਚਾ ਜਿਹੜੀ ਲਗਾਤਾਰ ਜਾ ਰਹੀ ਹੈ। ਵੀਰ ਸੰਨੀ ਕੌਸ਼ਲ, ਸਾਥੀ ਮੁਖਤਿਆਰ ਤੇ ਨਾਲ ਨਾਲ ਵੀਰ ਬਸਿਆਲਾ ਜੀ, ਇਹ ਸਾਰੇ ਇਸ ਕੋਰ ਟੀਮ ਦੇ ਵਿੱਚ ਸ਼ਾਮਲ ਨੇ। ਸੋ ਅਸੀਂ ਕੋਸ਼ਿਸ਼ ਚ ਹਾਂ ਕਿ ਗੁਰਸਿਮਰਨ ਮਿੰਟੂ ਉਹਨਾਂ ਦੇ ਨਾਲ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਜਲਦੀ, ਖਾਸ ਤੌਰ ਤੇ ਜਿਹੜੀ ਉਹਨਾਂ ਦੀ ਕੈਂਪੇਨ ਹੈ ਜਾਂ ਅਗਲੇ ਜਿਹੜੇ ਉਹਨਾਂ ਦੇ ਕਦਮ ਹੋਣਗੇ ਉਹਨਾਂ ਨੂੰ ਲੈ ਕੇ ਅਸੀਂ ਤੁਹਾਡੇ ਨਾਲ ਜ਼ਰੂਰ ਚਰਚਾ ਕਰਦੇ ਚੱਲਾਂਗੇ। ਕੁਝ ਇੱਕ ਹੋਰ ਗੀਤ ਸੰਗੀਤ ਤੁਹਾਡੇ ਲਈ ਸਾਂਝਾ ਕਰਦੇ ਹਾਂ। ਅਸ਼ੋਕ ਭੌਰਾ ਹੁਣੇ ਦੀਆਂ ਬਹੁਤ ਸਾਰੀਆਂ ਲਿਖਤਾਂ ਨੂੰ ਤੁਸੀਂ ਬੜਾ ਪਿਆਰ ਦਿੱਤਾ, ਅੱਜ ਕੱਲ੍ਹ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਨੇ, ਲੰਮਾ ਸਮਾਂ ਉਹਨਾਂ ਨੇ ਪੰਜਾਬ ਦੇ ਵੱਖ ਵੱਖ ਗਾਇਕਾਂ ਦੇ ਨਾਲ ਆਪਣਾ ਸਾਥ ਨਿਭਾਇਆ ਔਰ ਕਾਫ਼ੀ ਵਰ੍ਹੇ ਮਾਲਪੁਰ ਦੇ ਵਿੱਚ ਸ਼ੌਂਕੀ ਮੇਲਾ ਵੀ ਆਯੋਜਿਤ ਕਰਦੇ ਰਹੇ। ਉਹਨਾਂ ਦਾ ਲਿਖਿਆ ਇੱਕ ਗੀਤ ਅਮਰੀਕ ਭੱਜ ਦੇ ਇਲਾਕੇ ਦਾ ਇੱਕ ਬਹੁਤ ਸੋਹਣਾ ਸੁਨੱਖਾ ਯੂਨੀਵਰਸਿਟੀ ਮੁੰਡਾ ਪੰਮਾ ਡੂਮੇਆਲ ਉਸਨੇ ਗਾਇਆ ਜੀ, ਲੋ ਸੁਣਦੇ ਆ ਫਿਰ ਗੱਲਾਂ ਬਾਤਾਂ।
ਸੱਚ ਨੱਚਦਾ ਸੂਲੀ ਤੇ ਲਾ ਕੇ ਸੰਗ ਵੇਖਿਆ, ਸੱਚ ਨੱਚਦਾ ਸੂਲੀ ਤੇ ਲਾ ਕੇ ਸੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਕੋਤੇ ਇਸ਼ਕ ਚ ਖਾਂਦੀ ਵੇਖੀ ਸਾਦਾ ਦੀ ਫਕੀਰੀ, ਚੁੱਕੀ ਫਿਰੇ ਅਸਮਾਨ ਯਾਰੀਆਂ ਨੂੰ ਲਾਇਆ ਪੱਗਾਂ ਯਾਰਾਂ ਨੇ ਵਟਾ ਕੇ, ਜਿਹੜੀ ਅੱਗ ਵਿੱਚ ਡੋਬੀ ਸੌ ਉਮਰਾਂ ਦੀ ਖਾਕੇ ਜਿਹੜਾ ਰਾਤੀ ਸੀ ਅਮੀਰ ਜਿਹੜਾ ਰਾਤੀ ਸੀ ਅਮੀਰ ਸੁਬਾ ਨੰਗ ਵੇਖਿਆ ਹੁਣ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆਂ ਦਾ ਕਿਹੜਾ ਕਿਹੜਾ ਰੰਗ ਵੇਖਿਆ ਖੇਡੇ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡ ਦੇ ਨੇ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਚੁਬਾਰਿਆਂ ਨੇ ਉੱਚਿਆਂ ਦੀ ਗੱਲ ਪੌੜੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪੌੜੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ
ਬਿਲਕੁਲ ਪੰਮਾ ਡੂਮੇਵਾਲ ਦੀ ਆਵਾਜ਼ ਸੁਣ ਰਹੇ ਸੀ ਪਹਿਲਾਂ ਪਹਿਲਾਂ ਜ਼ਿਕਰ ਹੋਇਆ ਸੀ ਨੂਰ ਮਹਿਲੀਏ ਦਾ ਸਿਰਸੇ ਵਾਲੇ ਬਾਬੇ ਦਾ ਵੀ ਗੱਲਬਾਤ ਹੋਈ ਸੀ ਕਹਿੰਦੇ ਕਿ ਨੂਰ ਮਹਿਲੀਏ ਦਾ ਫਰਿੱਜ ਚ ਲੱਗਿਆ ਸਿਰਸੇ ਵਾਲਾ ਬਾਬਾ ਉੱਥੇ ਬੈਠਾ ਜੇਲ੍ਹ ਚ ਤੇ ਬਿਆਸ ਵਾਲਾ ਬਾਬਾ ਕਹਿੰਦੇ ਵਕੀਲ ਭਾਲ ਲਾ ਹੁਣ ਪਤਾ ਨੀ ਹੁਣ ਜਨਤਾ ਨੇ ਉਹ ਰੱਬ ਜਿਹੜੇ ਆ ਉਹਨਾਂ ਤੋਂ ਕੀ ਲੈਣਾ ਸੋ ਆਉਂਦੇ ਸਮੇਂ ਦੇ ਵਿੱਚ ਗੱਲਬਾਤ ਕਰਦੇ ਚੱਲਾਂਗੇ ਨੱਚਦਾ ਪੰਜਾਬ ਪ੍ਰੋਗਰਾਮ ਤੋਂ ਮੌਸਮ ਦੀ ਗੱਲ ਕਰੀਏ ਮੌਸਮ ਜਿਵੇਂ ਟੈਣਾ ਸਾਹਿਬ ਦੱਸ ਰਹੇ ਕਿ ਪੰਜਾਬ ਦਾ ਕਾਫੀ ਖਰਾਬ ਹੈ ਜੀ ਮੌਸਮ ਯਾਨੀ ਕਿ ਸੂਰਜ ਦਿਖਦਾ ਹੀ ਨਹੀਂ ਧੁੰਦ ਪੈਣੀ ਸੰਭਵ ਹੈ ਸੋ ਧੂੰਏ ਦੇ ਨਾਲ ਕਾਫੀ ਜਿਹੜਾ ਹਾਲਾਤ ਜਿਹੜੇ ਖਰਾਬ ਹੈ ਸਾਹ ਲੈਣਾ ਬੜਾ ਮੁਸ਼ਕਿਲ ਹੈ ਸੋ ਨਿਊਜ਼ੀਲੈਂਡ ਦਾ ਵੀ ਮੌਸਮ ਜਿਹੜਾ ਦੋਸਤੋ ਠੀਕ ਠਾਕ ਚੱਲ ਰਿਹਾ ਕੱਲ੍ਹ ਨੂੰ ਠੀਕ ਠਾਕ ਰਹੇਗਾ ਪਰਸੋਂ ਨੂੰ ਵੀ ਠੀਕ ਰਹੇਗਾ ਲੇਕਿਨ ਫਿਰ ਫਰਾਈਡੇ ਤੋਂ ਯਾਨੀ ਕਿ ਸ਼ੁੱਕਰਵਾਰ ਤੋਂ ਫਿਰ ਬਾਰਿਸ਼ ਜਿਹੜੀ ਉਹ ਸ਼ੁਰੂ ਹੋ ਜਾਣੀ ਹੈ ਸ਼ਨੀਵਾਰ ਵੀ ਬਾਰਿਸ਼ ਹੋਣੀ ਹੈ ਐਤਵਾਰ ਨੂੰ ਤਾਂ ਫਿਰ ਬਿਜਲੀ ਗੜਕਣ ਦੀਆਂ ਸੰਭਾਵਨਾ ਜਿਹੜੀਆਂ ਬਣੀਆਂ ਹੋਈਆਂ ਨੇ ਔਕਲੈਂਡ ਦੇ ਵਿੱਚ ਅਤੇ ਇਸੇ ਤਰ੍ਹਾਂ ਹੀ ਅਗਲੇ ਸੋਮਵਾਰ ਤੱਕ ਬਿਜਲੀ ਜਿਹੜੀ ਉਹ ਗੜਕੇਗੀ ਕਾਫੀ ਮੀਂਹ ਜਿਹੜਾ ਪੈਣ ਦੀਆਂ ਸੰਭਾਵਨਾ ਬਣੀਆਂ ਹੋਈਆਂ ਨੇ
ਜ਼ਿਕਰ ਕਰ ਰਿਹਾ ਸੀ ਸਾਡੇ ਨਾਲ ਦੂਸਰੇ ਪਾਸੇ ਫੋਨ ਦੇ ਉਸ ਪਾਰ ਨਿੱਕੇ ਵੀਰ ਗੁਰਸਿਮਰਨ ਮਿੰਟੂ ਹੋ ਗਏ ਨੇ ਜਿਹੜੇ ਕਿ ਆਮ ਤੌਰ ਦੇ ਉੱਤੇ ਜਿੱਥੇ ਵੀ ਕੋਈ ਸਰਕਾਰੀ ਪਾਲਿਸੀਜ਼ ਦੀ ਗੱਲ ਹੁੰਦੀ ਹੈ ਤੇ ਨਾਨ ਪੋਲੀਟੀਕਲ ਲੋਬਿੰਗ ਦੇ ਵਿੱਚ ਬਹੁਤ ਬਰੀਕ ਨਜ਼ਰ ਰੱਖਦੇ ਨੇ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਉੱਤੇ ਸਾਡੀ ਜਿਹੜੀ ਰੇਡੀਓ ਸਪਾਈਸ ਦੀ ਟੀਮ ਆ ਉਹਦੇ ਵਿੱਚੋਂ ਸਭ ਤੋਂ ਜ਼ਿਆਦਾ ਜੇ ਮੈਂ ਮਾਹਰ ਦੇ ਤੌਰ ਦੇ ਉੱਤੇ ਮੰਨਾਂ ਤੇ ਵੀਰ ਗੁਰਸਿਮਰਨ ਮਿੰਟੂ ਜਿਹਨਾਂ ਨੂੰ ਮਿੰਟੂ ਸਰਕਾਰੀਆ ਦੇ ਨਾਂ ਦੇ ਨਾਲ ਬਹੁਤੇ ਜਿਹੜੇ ਸੱਜਣ ਜਾਣਦੇ ਨੇ ਸਾਡੇ ਨਾਲ ਫੋਨ ਦੇ ਉਸ ਪਾਰ ਮੌਜੂਦ ਨੇ ਮਿੰਟੂ ਜੀ ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ ਜੀ ਆਇਆਂ ਨੂੰ
ਪਿਆਰ ਭਰੀ ਸਤਿ ਸ੍ਰੀ ਅਕਾਲ ਵੀਰ ਪਰਮਿੰਦਰ ਸਿੰਘ ਜੀ ਤੇ ਵੀਰ ਅਮਰੀਕ ਸਿੰਘ ਜੀ, ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਬਹੁਤ ਬਹੁਤ ਸ਼ੁਕਰੀਆ
ਜੀ
ਬੰਦੋ ਜੀ। ਇੰਨੇ ਸਾਲ ਹੋ ਗਏ ਤੁਹਾਨੂੰ ਇਸ ਮੁਲਕ ਚ ਰਹਿੰਦਿਆਂ ਨੂੰ, ਇਸ ਤੋਂ ਪਹਿਲਾਂ ਕਦੇ ਸਰਕਾਰਾਂ ਪ੍ਰਵਾਸੀ ਨੀਤੀਆਂ ਨੂੰ ਲੈ ਕੇ ਇੰਨੀਆਂ ਜ਼ਾਲਮ ਦੇਖੀਆਂ ਤੁਸੀਂ?
ਬਿਲਕੁਲ ਪਰਮਿੰਦਰ ਭਾਜੀ, ਬੜੀ ਇੱਕ ਹੈਰਾਨੀ ਦੀ ਗੱਲ ਹੈ ਕਿ ਇੰਨੇ ਸਾਲ ਇੱਥੇ ਰਹਿੰਦਿਆਂ ਹੋ ਗਏ ਨੇ, ਤੇ ਖਾਸ ਤੌਰ ਤੇ ਇਹ ਦੇਸ਼ ਜਿਹੜਾ ਨਿਊਜ਼ੀਲੈਂਡ ਦੇਸ਼ ਆ, ਇਹਨੂੰ ਉਹਨਾਂ ਚੰਦ ਦੇਸ਼ਾਂ ਦੇ ਵਿੱਚ ਜਾਣਿਆ ਜਾਂਦਾ ਸੀ ਜਿੱਥੇ ਮਨੁੱਖੀ ਅਧਿਕਾਰਾਂ ਦੀ ਸਭ ਤੋਂ ਜ਼ਿਆਦਾ ਰਾਖੀ ਜਿਹੜੀ ਆ ਉਹ ਕੀਤੀ ਜਾਂਦੀ ਸੀ, ਤੇ ਜਿੱਥੇ ਖਾਸ ਤੌਰ ਤੇ ਇਮੀਗ੍ਰੈਂਟਸ ਨੂੰ ਲੈ ਕੇ ਜਿਹੜਾ ਹਮੇਸ਼ਾ ਮਾਨ ਸਨਮਾਨ ਸਤਿਕਾਰ ਜਿਹੜਾ ਦਿੱਤਾ ਜਾਂਦਾ ਸੀ। ਇਹੀ ਕਾਰਨ ਹੈ ਕਿ ਬੀਤੇ 20 ਸਾਲਾਂ ਦੇ ਵਿੱਚ ਜਿਹੜੀ ਪ੍ਰਵਾਸ ਦੀ ਜਿਹੜੀ ਖਾਸ ਤੌਰ ਤੇ ਪੰਜਾਬ ਤੋਂ ਜਿਹੜਾ ਬਹੁਤ ਸਾਰਾ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਪ੍ਰਵਾਸ ਹੈ ਉਹ ਨਿਊਜ਼ੀਲੈਂਡ ਵੱਲ ਨੂੰ ਵੀ ਹੋਇਆ, ਭਾਵੇਂ ਕਿ ਸਾਡਾ ਇਤਿਹਾਸ ਜਿਹੜਾ 100 ਸਾਲ ਤੋਂ ਵੀ ਜ਼ਿਆਦਾ ਹੈ ਇੱਧਰ ਨੂੰ, ਲੇਕਿਨ ਜ਼ਿਆਦਾ ਸਕਿੱਲ ਬੇਸ ਕੈਟਾਗਰੀ ਤੇ ਜਾਂ ਫਿਰ ਜੇਕਰ ਅਸੀਂ ਗੱਲ ਕਰ ਲਈਏ ਆਪਣਾ ਸਟੂਡੈਂਟ ਕੈਟਾਗਰੀ ਦੇ ਵਿੱਚ, ਤੇ ਵੈਸੇ ਵੀ ਵਿਜ਼ਟਰ ਜਿਹੜੇ ਨਿਊਜ਼ੀਲੈਂਡ ਆਉਂਦੇ ਨੇ ਉਹਨਾਂ ਦਾ ਨਿਊਜ਼ੀਲੈਂਡ ਦੇਖਣ ਨੂੰ, ਉਹਨਾਂ ਦਾ ਨਿਊਜ਼ੀਲੈਂਡ ਆਉਣ ਦਾ ਜਿਹੜਾ ਰੁਝਾਨ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਵਧਿਆ, ਕਿਉਂਕਿ ਇਹ ਇੱਕ ਮਾਨਤਾ ਜਿਹੜੀ ਆ ਨਾ ਕੇਵਲ ਭਾਰਤ ਦੇ ਵਿੱਚ ਬਲਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਇਹ ਹਾਲੇ ਵੀ ਇਹ ਮਾਨਤਾ ਹੈ ਕਿ ਨਿਊਜ਼ੀਲੈਂਡ ਇੱਕ ਬਹੁਤ ਹੀ ਸ਼ਾਂਤੀ ਪਸੰਦ ਮੁਲਕ ਹੈ ਤੇ ਇੱਥੇ ਖਾਸ ਤੌਰ ਤੇ ਇਮੀਗ੍ਰੈਂਟ ਦਾ ਸਤਿਕਾਰ ਕੀਤਾ ਜਾਂਦਾ। ਲੇਕਿਨ ਜੋ ਮੌਜੂਦਾ ਸਰਕਾਰ ਦੇ ਵੱਲੋਂ ਜੋ ਨੀਤੀਆਂ ਜਿਹੜੀਆਂ ਘੜੀਆਂ ਗਈਆਂ ਤੇ ਉਸ ਤੋਂ ਬਾਅਦ ਨਿਕਲੀਆਂ ਨੀਤੀਆਂ ਨਹੀਂ ਘੜੀਆਂ ਗਈਆਂ, ਉਸ ਤੋਂ ਬਾਅਦ ਜਿਹੜਾ ਖਾਸ ਤੌਰ ਤੇ ਮਾਈਗ੍ਰੈਂਟਸ ਨੂੰ ਲੈ ਕੇ ਜਿਹੋ ਜਿਹੇ ਬਿਆਨ ਦਿੱਤੇ ਜਾ ਰਹੇ ਨੇ, ਉਹਨਾਂ ਨੂੰ ਜਿਸ ਤਰੀਕੇ ਨਾਲ ਹਾਸ਼ੀਏ ਤੇ ਲਿਆ ਕੇ ਟਾਰਗੇਟ ਕੀਤਾ ਜਾ ਰਿਹਾ ਇੱਕ ਖਾਸ ਕਮਿਊਨਿਟੀ ਨੂੰ, ਪਰਟੀਕੁਲਰ ਕਮਿਊਨਿਟੀ ਨੂੰ, ਭਾਰਤੀ ਕਮਿਊਨਿਟੀ ਨੂੰ, ਉਹ ਉਸ ਤੋਂ ਵੀ ਜ਼ਿਆਦਾ ਹੈਰਾਨੀ ਖੜੀ ਕਰਦੀ ਹੈ। ਤੇ ਉਸ ਤੋਂ ਵੀ ਜ਼ਿਆਦਾ ਹੈਰਾਨੀ ਇਹ ਖੜੀ ਕਰਦੀ ਹੈ ਕਿ ਪ੍ਰਧਾਨ ਮੰਤਰੀ ਜਸਿੰਡਾ ਆਰਡਨ, ਜਿਨ੍ਹਾਂ ਨੂੰ ਕਿ ਇਹ ਮੰਨਿਆ ਜਾ ਰਿਹਾ ਕਿ ਬੜੇ ਕਾਬਿਲ ਲੀਡਰ ਨੇ ਤੇ ਖਾਸ ਤੌਰ ਤੇ ਬੜੀ ਮਨੁੱਖੀ ਅਧਿਕਾਰਾਂ ਦੀ ਜਿਹੜੀ ਹੈ ਉਸਦੀ ਰਾਖੀ ਕਰਨ ਵਾਲੇ ਨੇ ਤੇ ਬੜੀਆਂ ਬੜੀਆਂ ਮਨੁੱਖੀ ਭਾਵਨਾਵਾਂ ਨੂੰ ਸਮਝਦੇ ਨੇ, ਉਹਨਾਂ ਦੇ ਵੱਲੋਂ ਆਪਣੇ ਕੈਬਨਿਟ ਰੈਂਕ ਦੇ ਮਿਨਿਸਟਰ ਦਾ ਬਾਅਦ ਚੋਂ ਕੋਈ ਸਟੇਟਮੈਂਟ ਤੱਕ ਨਾ ਦੇਣਾ ਜਾਂ ਕੋਈ ਕੋਈ ਠੋਸ ਕਾਰਵਾਈ ਨਾ ਉਸ ਦੇ ਉੱਪਰ ਕਰਨਾ, ਇਹ ਉਸ ਤੋਂ ਵੀ ਜ਼ਿਆਦਾ ਹੈਰਾਨੀ ਖੜੀ ਕਰਦਾ
ਜੀ। ਸੋ ਜਿਹੜੇ ਪ੍ਰੋਟੈਸਟ ਹੋਏ ਨੇ ਇਸ ਵਾਰ, ਸੋ ਲੱਗਦਾ ਇਸੇ ਗੱਲ ਨੂੰ ਲੈ ਕੇ ਹੋਏ ਨੇ।
ਜਿੱਥੋਂ ਤੱਕ ਪ੍ਰੋਟੈਸਟ ਦੀ ਗੱਲ ਹੈ ਜੀ, ਅਮਰੀਕਾ ਦੀ ਵਿਰੋਧ ਜਿਹੜਾ ਕਿਸੇ ਚੀਜ਼ ਦਾ ਹੋਣਾ ਇਹ ਇੱਕ ਮਨੁੱਖੀ ਸੁਭਾਅ ਦਾ ਹਿੱਸਾ ਹੈ, ਜਿਹੜੀ ਕਿ ਖਾਸ ਤੌਰ ਤੇ ਇੱਕ ਵਧੀਕੀ ਜਿਸ ਨੂੰ ਕਹਿ ਲਓ ਕਿ ਇੱਕ ਭਾਈਚਾਰੇ ਦੇ ਗੈਂਸ ਜਿਹੜੀ ਵਧੀਕੀ ਹੋ ਜਾਂਦੀ ਹੈ, ਮਨੁੱਖੀ ਸੁਭਾਅ ਦਾ ਇੱਕ ਹਿੱਸਾ ਹੈ। ਲੇਕਿਨ ਪ੍ਰੋਟੈਸਟ ਨੂੰ ਕਿਸ ਤਰੀਕੇ ਨਾਲ ਕੀਤਾ ਜਾਂਦਾ ਹੈ ਉਹ ਵੀ ਅੱਗੇ ਜਿਹੜਾ ਇੱਕ ਬਹੁਤ ਮਾਇਨੇ ਰੱਖਦਾ ਹੈ। ਸੋ ਪ੍ਰੋਟੈਸਟ ਜਿਹੜੇ ਹੋਏ ਨੇ ਜੀ, ਬਿਲਕੁਲ ਕਮਿਊਨਿਟੀ ਦੇ ਵਿੱਚ ਬੀਤੇ ਦਿਨੀ ਪ੍ਰੋਟੈਸਟ ਹੋਏ ਨੇ, ਇੱਕ ਦੋ ਪ੍ਰੋਟੈਸਟ ਕੀਤੇ ਗਏ ਨੇ ਉਲੀਕੇ ਗਏ ਨੇ, ਲੇਕਿਨ ਉਸ ਦੇ ਨਾਲ ਨਾਲ ਜਿਹੜੇ ਆ ਕਮਿਊਨਿਟੀ ਦੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਜਿਹੜਾ ਹੈ ਉਹ ਬੈਠ ਕੇ ਗੱਲਬਾਤ ਕਰਨ ਦਾ ਜਿਹੜਾ ਸੱਦਾ ਵੀ ਦਿੱਤਾ ਗਿਆ। ਸੋ ਜਿਸ ਰਾਹੀਂ ਇਹ ਜਿਹੜੀ ਨੋਟਬੰਦੀ ਕੀਤੀ ਜਾ ਸਕੇ ਕਿ ਸਰਕਾਰਾਂ ਤੇ ਕਿਸ ਤਰੀਕੇ ਨਾਲ ਪ੍ਰੈਸ਼ਰ ਪਾਉਣਾ ਤੇ ਕਿਸ ਤਰੀਕੇ ਨਾਲ ਇਸ ਮੁਸ਼ਕਿਲ ਘੜੀ ਨੂੰ ਜਿਹੜਾ ਨਿਬਿਠਣਾ, ਸੋ ਇਸ ਦੀ ਵੀ ਪਲੈਨਿੰਗ ਕੀਤੀ ਗਈ। ਸੋ ਜਿੱਥੋਂ ਤੱਕ ਪ੍ਰੋਟੈਸਟ ਦੀ ਗੱਲ ਹੈ ਜੀ, ਹਾਂ ਬਿਲਕੁਲ ਪ੍ਰੋਟੈਸਟ ਹੋਏ ਨੇ, ਲੇਕਿਨ ਪ੍ਰੋਟੈਸਟ ਦੇ ਜਿਹੜੇ ਆ ਉਹ ਸਾਈਡ ਇਫੈਕਟ ਵੀ ਜਿਹੜੇ ਉਹ ਦੇਖਣ ਨੂੰ ਮਿਲ ਰਹੇ ਨੇ।
ਜੀ ਸੋ ਕਾਫੀ ਤਾਦਾਦ ਦੇ ਵਿੱਚ ਜਿੱਥੇ ਤੁਸੀਂ ਕਿਹਾ ਬੈਠਕ ਦੀ ਗੱਲ ਹੋਈ ਉੱਥੇ ਵੀ ਕਾਫੀ ਲੋਕ ਪਹੁੰਚੇ, ਜਿਹੜੀ ਬੈਠਕ ਹੋਈ ਸੀ ਉੱਥੇ ਕਿਹੜੀ ਕਿਹੜੀਆਂ ਗੱਲਾਂ ਬਾਤਾਂ ਹੋਈਆਂ?
ਅਮਰੀਕਾ ਜੀ ਜਿਹੜੀ ਖਾਸ ਤੌਰ ਤੇ ਜਿਹੜੀ ਬੈਠਕ ਰੱਖੀ ਗਈ ਸੀ ਬੀਤੇ ਸ਼ਨੀਵਾਰ ਰੱਖੀ ਗਈ ਸੀ ਤੇ ਕਮਿਊਨਿਟੀ ਐਕਸ਼ਨ ਗਰੁੱਪ ਦੇ ਵੱਲੋਂ, ਜਿਸ ਦੇ ਵਿੱਚ ਭਾਈਚਾਰੇ ਨੂੰ ਜਿਹੜਾ ਉਹ ਖੁੱਲਾ ਸੱਦਾ ਦਿੱਤਾ ਗਿਆ ਸੀ ਕਿ ਆਓ ਆਪਾਂ ਗੱਲਬਾਤ ਕਰੀਏ। ਸੋ ਇਸ ਦੇ ਵਿੱਚ ਜਿਹੜੇ ਮੁੱਖ ਤੌਰ ਤੇ ਜਿਹੜੀਆਂ ਚਾਰ ਕੈਟਾਗਰੀਆਂ ਜਿਹੜੀਆਂ ਇਮੀਗ੍ਰੇਸ਼ਨ ਦੇ ਵੱਲੋਂ ਜਿਨ੍ਹਾਂ ਦੇ ਵਿੱਚ ਹਾਲ ਹੀ ਦੇ ਵਿੱਚ ਜਿਹੜਾ ਮੌਜੂਦਾ ਸਮੇਂ ਦੇ ਵਿੱਚ ਜਿਹੜੇ ਨਿਯਮਾਂ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ, ਇਸ ਤੇ ਮੁੱਖ ਤੌਰ ਤੇ ਵਿਚਾਰ ਕੀਤੇ ਗਏ ਸੀ, ਜਿਸ ਦੇ ਵਿੱਚ ਖਾਸ ਤੌਰ ਤੇ ਜਿਹੜੀ ਵਰਕ ਟੂ ਰੈਜੀਡੈਂਸ ਕੈਟਾਗਰੀ ਦੇ ਵਿੱਚ ਜਿਹੜਾ ਸਟੂਡੈਂਟਸ ਦੇ ਨਾਲ ਜਿਹੜੀ ਹੈ ਖਾਸ ਤੌਰ ਤੇ ਇੱਕ ਕਿਸਮ ਦੀ ਵਧੀਕੀ ਕੀਤੀ ਗਈ, ਪੇਰੈਂਟਸ ਕੈਟਾਗਰੀ ਨੂੰ ਜਿਹੜਾ ਬੰਦ ਕਰ ਦਿੱਤਾ ਗਿਆ, ਤੇ ਖਾਸ ਤੌਰ ਤੇ ਬਹੁਤ ਸਾਰੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਨਿਊਜ਼ੀਲੈਂਡ ਦੇ ਪਰਮਾਨੈਂਟ ਰੈਜੀਡੈਂਟ ਨੇ ਜਾਂ ਸਿਟੀਜ਼ਨ ਨੇ ਸਪਾਊਸ ਕੈਟਾਗਰੀ ਦੇ ਵਿੱਚ ਜਿਨ੍ਹਾਂ ਦੇ ਹਾਲ ਹੀ ਦੇ ਵਿੱਚ ਵਿਆਹ ਹੋਏ ਬੀਤੇ ਸਾਲ ਦੇ ਸਮੇਂ ਦੇ ਦੌਰਾਨ, ਤੇ ਉਹਨਾਂ ਨੂੰ ਜਿਸ ਤਰੀਕੇ ਨਾਲ ਵੀਜ਼ੇ ਦੇਣ ਤੋਂ ਨਾ ਕੀਤੀ ਜਾ ਰਹੀ ਹੈ, ਲਟਕਾਇਆ ਜਾ ਰਿਹਾ, ਵੀਜ਼ਾ ਡਿਲੇ ਕੀਤੀ ਜਾ ਰਹੀ ਹੈ ਉਸ ਦੇ ਉੱਪਰ, ਤੇ ਨਾਲ ਹੀ ਨਾਲ ਇੱਕ ਹੋਰ ਕੈਟਾਗਰੀ ਜਿਹੜੀ ਹੈ ਨਿਊਜ਼ੀਲੈਂਡ ਦੇ ਵਿੱਚ ਇਸਦੀ ਇੱਕ ਅਹਿਮ ਐਸਾ ਸਥਾਨ ਸੀ, ਇਸ ਨੂੰ ਬੰਦ ਕਰ ਦਿੱਤਾ ਗਿਆ ਸੀ, ਉਹ ਸੀ ਹਿਊਮੈਨੀਟੇਰੀਅਨ ਕੈਟਾਗਰੀ, ਜਿਹੜੀ ਕਿ ਅਸੀਂ ਕਹਿ ਲਓ ਕਿ ਖਾਸ ਤੌਰ ਤੇ ਮਨੁੱਖੀ ਕਦਰਾਂ ਕੀਮਤਾਂ ਦੀ ਜਿਹੜੀ ਰਾਖੀ ਕਰਨ ਵਾਲੀ ਜਿਹੜੀ ਇੱਕ ਵੱਖਰੀ ਕੈਟਾਗਰੀ ਹੁੰਦੀ ਸੀ, ਇਸ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ। ਸੋ ਇਸ ਦੇ ਉੱਪਰ ਵੀ ਜਿਹੜਾ ਉਹ ਵਿਚਾਰ ਜਿਹੜੀ ਰੱਖੀ ਗਈ, ਸੋ ਬੜੀ ਵੱਡੀ ਗਿਣਤੀ ਦੇ ਵਿੱਚ, ਚੰਗੀ ਗਿਣਤੀ ਦੇ ਵਿੱਚ ਸਾਡੇ ਭਾਈਚਾਰੇ ਦੇ ਜਿਹੜੇ ਲੋਕ ਨੇ ਆਪਣੇ ਸਮਾਂ ਕੱਢ ਕੇ ਭੈਣਾਂ ਭਰਾ ਜਿਹੜੇ ਪਹੁੰਚੇ ਸੀ, ਤੇ ਸਾਰਿਆਂ ਨੇ ਆਪੋ ਆਪਣੇ ਸੁਝਾਅ ਦਿੱਤੇ, ਤੇ ਇੱਕ ਬਹੁਤ ਹੀ ਕੰਸਟਰਕਟਿਵ ਜਿਹੜੀ ਆ ਇਹ ਮੀਟਿੰਗ ਰਹੀ
ਜੀ।
ਤੇ ਨਾਲ ਨਾਲ ਜੇਕਰ ਅਸੀਂ ਜਿਹੜੇ ਅਸਲੀਅਤ ਜਿਹੜੇ ਤੱਥ ਨੇ ਮਿੰਟੂ ਜੀ, ਤੁਸੀਂ ਵੀ ਬਹੁਤ ਗੌਹ ਦੇ ਨਾਲ ਇਹਨਾਂ ਨੂੰ ਦੇਖਦੇ ਰਹਿੰਦੇ ਹੋ, 85% ਜਿਹੜਾ ਪ੍ਰਵਾਸੀ ਭਾਈਚਾਰਾ ਉਹ ਇਸ ਕਾਬਲ ਨਹੀਂ ਹੈ ਕਿ ਉਹ 2,12,000 ਦੀ ਜਿਹੜੀ ਕੈਪ
ਬਿਲਕੁਲ ਜਿਹੜੀ ਅਸੀਂ ਇਹ ਨਹੀਂ ਕਹਿੰਦੇ ਕਿ ਜਿਹੜੀ ਸਰਕਾਰ ਹੈ ਉਹ ਜਿਹੜੀ ਹੈ ਕਿ ਉਹ ਬਿਲਕੁਲ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਮੈਜੋਰਿਟੀ ਜਿਵੇਂ ਕਿ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਉਹ ਇਸ ਗੈਪ ਨੂੰ ਪੇਰੈਂਟਸ ਕੈਟਾਗਰੀ ਦੀ ਤੁਸੀਂ ਗੱਲ ਕੀਤੀ ਇਸ ਨੂੰ ਜਿਹੜਾ ਇਸਨੂੰ ਫੁਲਫਿਲ ਨਹੀਂ ਕਰ ਸਕਦੇ ਇਸ ਰਿਕੁਆਇਰਮੈਂਟ ਨੂੰ। ਜੇਕਰ ਅਸੀਂ ਅੰਕੜੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੰਕੜਿਆਂ ਦੇ ਵਿੱਚ ਸਿਰਫ ਪੂਰੀ ਨਿਊਜ਼ੀਲੈਂਡ ਦੇ ਵਿੱਚ 1,10,000 ਹੀ ਅਜਿਹੇ ਲੋਕ ਨੇ ਜਿਹੜੇ ਕਿ ਜਿਹੜੀ ਆਪਣੀ ਜਿਹੜੀ ਇਨਕਮ ਦੀ ਰਿਕੁਆਇਰਮੈਂਟ ਨੂੰ ਜਿਹੜਾ ਉਹ ਪੂਰਾ ਕਰ ਸਕਦੇ ਨੇ। ਸੋ ਤੁਸੀਂ ਆਪੇ ਹਿਸਾਬ ਲਾ ਲਓ ਕਿ ਲਗਭਗ 5 ਮਿਲੀਅਨ ਨਿਊਜ਼ੀਲੈਂਡ ਦੀ ਆਬਾਦੀ ਹੋ ਰਹੀ ਹੈ ਤੇ ਉਸ ਦੇ ਵਿੱਚ ਸਿਰਫ 1,10,000 ਹੀ ਲੋਕ ਨੇ ਜਿਹੜੇ ਕਿ ਇਸ ਜਿਹੜੀ ਹੈ ਇਨਕਮ ਰਿਕੁਆਇਰਮੈਂਟ ਨੂੰ ਪੂਰਾ ਕਰ ਸਕਦੇ। ਸੋ ਇੱਕ ਤਰੀਕੇ ਦੀ ਵਧੀਕੀ ਹੈ। ਸੋ ਇਹਦੇ ਵਿੱਚ ਜਿਹੜੀ ਇੱਕ ਮੰਗ ਜਿਹੜੀ ਰੱਖੀ ਗਈ ਹੈ ਇਸ ਨੂੰ ਜਿਹੜਾ ਮੁੜ ਵਿਚਾਰ ਕਰਨ ਲਈ, ਸੋ ਇਸ ਦੇ ਵਿੱਚ ਇਹ ਰੱਖਿਆ ਗਿਆ ਕਿ ਜਿਹੜਾ ਜਾਇਜ਼, ਕਿਉਂਕਿ ਨਿਊਜ਼ੀਲੈਂਡ ਦੀ ਇੱਕ ਮੀਡੀਅਨ ਜਿਹੜੀ ਵੇਜ ਹੈ ਉਹ $53,000 ਹੈ। ਇਹਨਾਂ ਇੱਕ ਆਮ ਨਿਊਜ਼ੀਲੈਂਡ ਦਾ ਨਾਗਰਿਕ ਜਿਹੜਾ ਇੱਕ ਬਸ਼ਿੰਦਾ ਹੈ ਉਹ ਸਲਾਨਾ ਕਮਾਉਂਦਾ ਹੈ। ਸੋ ਜਿੰਨਾ ਇੱਕ ਆਮ ਬਸ਼ਿੰਦਾ ਕਮਾਉਂਦਾ ਹੈ ਇਨਕਮ ਕੈਪ ਵੀ ਜਿਹੜੀ ਹੈ ਓਨੀ ਹੀ ਹੋਣੀ ਚਾਹੀਦੀ ਹੈ। ਸੋ ਇੱਕ ਬਹੁਤ ਵੱਡੀ ਵਧੀਕੀ ਹੈ ਕਿ ਜਿੰਨਾ ਇੱਕ ਨਿਊਜ਼ੀਲੈਂਡ ਦਾ ਆਮ ਬਸ਼ਿੰਦਾ ਕਮਾਉਂਦਾ ਉਸ ਤੋਂ ਤੁਸੀਂ ਡਬਲ ਜਿਹੜੀ ਉਹ ਸੈਲਰੀ ਰਿਕੁਆਇਰਮੈਂਟ ਰੱਖ ਦਿੱਤੀ ਹੈ ਜਿਹੜੀ ਕਿ ਕਦੇ ਪੂਰੀ ਨਹੀਂ ਹੋ ਸਕਦੀ। ਜਾਂ ਕਹਿ ਲਓ ਕਿ ਬਹੁਤ ਹੀ ਘੱਟ ਬੰਦੇ, ਜਾਂ ਕਹਿ ਲਓ ਕਿ ਸਿਰਫ ਅਮੀਰ ਕੈਟਾਗਰੀ ਦੇ ਬੰਦੇ ਹੀ ਇਸ ਜਿਹੜੀ ਰਿਕੁਆਇਰਮੈਂਟ ਨੂੰ ਫੁਲਫਿਲ ਕਰ ਸਕਦੇ ਆ।
ਇੱਕ ਹੋਰ ਚੀਜ਼ ਮਿੰਟੋ ਜੀ ਮੈਂ ਮਹਿਸੂਸ ਕਰਦਾ ਨਿੱਜੀ ਤੌਰ ਦੇ ਉੱਤੇ ਕਿ ਪ੍ਰਵਾਸੀ ਭਾਈਚਾਰੇ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਨਿਊਜ਼ੀਲੈਂਡ ਦੇ ਵਿੱਚ ਸੈਟਲ ਨੇ, ਲੇਕਿਨ ਉਹਨਾਂ ਵਿੱਚੋਂ ਜਿਹੜੇ ਪੰਜਾਬੀ ਨੇ ਉਹੀ ਜ਼ਿਆਦਾ ਵੋਕਲ ਨਜ਼ਰ ਆ ਰਹੇ ਨੇ। ਇਹਦਾ ਕੋਈ ਖਾਸ ਕਾਰਨ ਤੁਸੀਂ ਮੰਨਦੇ ਹੋ? ਤੇ ਜੇਕਰ ਖਾਸ ਕਾਰਨ ਹੈ ਵੀ ਨਹੀਂ ਤੇ ਬਾਕੀ ਕਮਿਊਨਿਟੀਆਂ ਕਿਉਂ ਨਹੀਂ ਉੱਠਦੀਆਂ?
ਇਤਿਹਾਸ ਹੈ ਜੀ, ਬੜਾ ਸੂਰਮਗਤੀ ਵਾਲਾ ਇਤਿਹਾਸ ਹੈ ਤੇ ਅਸੀਂ ਬੜੇ ਸੰਘਰਸ਼ਾਂ ਦੇ ਵਿੱਚੋਂ ਪਹਿਲਾਂ ਵੀ ਨਿਕਲਦੇ ਰਹੇ ਹਾਂ। ਸੋ ਪੰਜਾਬੀ ਖੂਨ ਹੈ, ਜਲਦੀ ਬਾਲਾ ਮਾਰ ਜਾਂਦਾ। ਤੇ ਦੂਜੀ ਗੱਲ ਇਹ ਹੈ ਕਿ ਸਾਡੇ ਇਹ ਵੀ ਸਾਡੇ ਮੈਨੂੰ ਲੱਗਦਾ ਕਿ ਭਾਈਚਾਰੇ ਨੂੰ ਮਾਫ਼ੀ ਚਾਹੁੰਦਾ ਇਹ ਸ਼ਬਦ ਕਹਿਣ ਤੋਂ ਪਹਿਲਾਂ ਕਿ ਸਾਡੇ ਚ ਅਸੀਂ ਆਪਣੇ ਆਪ ਨੂੰ ਲੀਡਰ ਪਹਿਲਾਂ ਦੇਖਣ ਲੱਗ ਪੈਂਦੇ ਹਾਂ, ਸੇਵਕ ਬਾਅਦ ਚੋਂ ਦੇਖਦੇ ਹਾਂ। ਸੋ ਇਹੋ ਜਿਹੇ ਮੌਕੇ ਕਈ ਬੰਦੇ ਲੱਭਦੇ ਵੀ ਨੇ ਕਿ ਉਹਨਾਂ ਨੂੰ ਜਿਹੜਾ ਉਹਨਾਂ ਦੀ ਲੀਡਰਸ਼ਿਪ ਦਾ ਭਾਰ ਹੋਵੇ। ਸੋ ਦੂਜੀ ਗੱਲ ਇਹ ਹੈ ਕਿ ਆਪਣੇ ਜਿਹੜੇ ਭਾਈਚਾਰੇ ਨੂੰ ਜਿਹੜਾ ਹੈ ਖਾਸ ਤੌਰ ਤੇ, ਕਿਉਂਕਿ ਪੰਜਾਬੀ ਇੱਕ ਆਜ਼ਾਦ ਸੁਭਾਅ ਦਾ ਮਾਲਕ ਹੈ। ਸੋ ਪੰਜਾਬੀ ਕਿਸੇ ਦੇ ਥੱਲੇ ਲਾ ਕੇ ਨਹੀਂ ਰਹਿੰਦਾ। ਪੰਜਾਬੀ ਕਦੋਂ ਜਦੋਂ ਕੋਈ ਵਧੀਕੀ ਹੁੰਦੀ ਹੈ ਸਭ ਤੋਂ ਪਹਿਲਾਂ ਉਸ ਨੂੰ ਮਹਿਸੂਸ ਕਰਦਾ। ਸੋ ਅਜਿਹੇ ਮੌਕੇ ਤੇ ਕੁਛ ਜਿਹੜੇ ਲੋਕ ਨੇ ਉਹਨਾਂ ਨੂੰ ਜਿਹੜਾ ਉਹਨਾਂ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਜਿਹੜਾ ਉਹਨਾਂ ਨੂੰ ਕਹਿ ਲਈ ਕਿਸੇ ਤਰੀਕੇ ਨਾਲ ਕਹਿ ਲਓ ਕਿ ਪ੍ਰੋਟੈਸਟ ਕਰਨਾ ਜਾਂ ਕੁਛ ਅਜਿਹਾ ਕਰਨਾ, ਸੋ ਇਹਦੇ ਹਿਸਾਬ ਨਾਲ ਵੀ ਜਿਹੜਾ ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਵਿਉਂਤਬੰਦੀ ਕਰਨ ਦੀ ਕੋਸ਼ਿਸ਼ ਕਰਦੇ ਨੇ। ਸੋ ਪੰਜਾਬੀ ਹੀ ਤੁਹਾਡੀ ਗੱਲ ਸਹੀ ਹੈ ਕਿ ਜਿਹੜੇ ਪ੍ਰੋਟੈਸਟ ਜਿਹੜੇ ਨਜ਼ਰ ਆਏ ਨੇ ਜਾਂ ਜਿਹੜੇ ਜੋ ਵੀ ਇਸ ਮੌਕੇ ਜਿਹੜੇ ਲੋਕਾਂ ਨੇ ਇਸ ਚੀਜ਼ ਦੇ ਖਿਲਾਫ਼ ਜਿਹੜੀ ਆ ਵਧੀਕੀਆਂ ਦੇ ਖਿਲਾਫ਼ ਜਾਂ ਇਹਨਾਂ ਨੀਤੀਆਂ ਦੇ ਖਿਲਾਫ਼ ਜਿਹੜੀ ਆਵਾਜ਼ ਉਠਾਈ ਹੈ ਉਸ ਦੇ ਵਿੱਚ ਜ਼ਿਆਦਾ ਬਹੁਤਾਤ ਗਿਣਤੀ ਦੇ ਵਿੱਚ ਮੈਂ ਕਹਿ ਲਾ ਕਿ 80-90% ਲੋਕ ਜਿਹੜੇ ਨੇ ਉਹ ਪੰਜਾਬੀ ਹੀ ਨੇ। ਬਾਕੀ ਭਾਈਚਾਰੇ, ਕਿਉਂਕਿ ਬਾਕੀ ਵੀ ਭਾਈਚਾਰੇ ਭਾਰਤੀ ਭਾਈਚਾਰੇ ਜਿਵੇਂ ਕਿ ਗੁਜਰਾਤੀ ਮੂਲ ਦੇ ਜਿਹੜੇ ਸਾਡੇ ਇੱਥੇ ਭਾਈਚਾਰੇ ਦੇ ਲੋਕ ਰਹਿੰਦੇ ਨੇ, ਜਾਂ ਫਿਰ ਕਹਿ ਲਓ ਕਿ ਤਾਮਿਲ ਸਾਊਥ ਇੰਡੀਅਨ ਜਿਹੜੇ ਲੋਕ ਰਹਿੰਦੇ ਨੇ, ਤਾਮਿਲ ਤੇਲਗੂ ਜਿਹੜੇ ਨੇ, ਤੇ ਜਾਂ ਹੋਰ ਭਾਈਚਾਰਿਆਂ ਦੇ ਲੋਕ ਵੀ ਰਹਿੰਦੇ ਨੇ, ਉਹਨਾਂ ਨੇ ਇੰਨੀ ਸਰਗਰਮੀ ਨਹੀਂ ਦਿਖਾਈ ਜਿੰਨੀ ਕਿ ਪੰਜਾਬੀਆਂ ਨੇ ਸਰਗਰਮੀ ਦਿਖਾਈ।
ਤੇ ਮੈਡਮ ਜੀ, ਜੇ ਅਸੀਂ ਫਰਦਰ ਗੱਲ ਕਰੀਏ ਤੇ 4 ਸ਼੍ਰੇਣੀਆਂ ਨੇ ਜਿਨ੍ਹਾਂ ਨੂੰ ਲੈ ਕੇ ਕੋਰ ਕਮੇਟੀ ਜਿਹੜੀ ਹੈ ਉਹ ਵਾਰ ਵਾਰ ਚਰਚਾ ਕਰ ਰਹੀ ਹੈ। ਪਹਿਲੀ ਹੈ ਕਿ ਜਿਹੜੀ ਸੈਲਰੀ ਰਿਕੁਆਇਰਮੈਂਟ ਹੈ ਖਾਸ ਤੌਰ ਤੇ ਪੇਰੈਂਟ ਰੈਜੀਡੈਂਟ ਵੀਜ਼ਾ ਦੇ ਵਿੱਚ, ਦੂਸਰੇ ਦੇ ਵਿੱਚ ਸੈਲਰੀ ਰਿਕੁਆਇਰਮੈਂਟ ਵਰਕ ਟੂ ਰੈਜੀਡੈਂਟ ਵੀਜ਼ਾ ਦੇ ਵਿੱਚ, ਤੀਸਰੀ ਗੱਲ ਹੋ ਰਹੀ ਹੈ ਵੀਜ਼ਾ ਪ੍ਰੋਸੈਸਿੰਗ ਡਿਲੇ, ਬਲਕਿ ਬਹੁਤ ਨਾਂਵਾਚਕ ਜਿਹੜੇ ਇਸ ਵਕਤ ਸੰਕੇਤ ਨਜ਼ਰ ਆ ਰਹੇ ਨੇ ਪਾਰਟਨਰਸ਼ਿਪ ਕੈਟਾਗਰੀ ਦੇ ਵਿੱਚ, ਤੇ ਚੌਥੀ ਜਿਹੜੀ ਮਨੁੱਖਤਾ ਦੇ ਆਧਾਰ ਦੇ ਉੱਤੇ ਕੈਟਾਗਰੀ ਉਹਨੂੰ ਦੁਬਾਰਾ ਪੁਨਰ ਸੁਰਜੀਤ ਕੀਤਾ ਜਾਵੇ। ਇਹਦੇ ਵਿੱਚ ਲੁਕਵੇਂ ਤੌਰ ਦੇ ਉੱਤੇ ਜਿਹੜੀ ਖਾਸ ਤੌਰ ਤੇ ਵਿਦਿਆਰਥੀ ਭਾਈਚਾਰਾ 9-9 ਸਾਲ ਤੋਂ 7-7 ਸਾਲ ਤੋਂ ਰਗੜੇ ਖਾ ਰਿਹਾ, ਉਹਨਾਂ ਦੀ ਭਲਾਈ ਵੀ ਕਿਤੇ ਨਾ ਕਿਤੇ ਲੁਕੀ ਹੋਈ ਹੈ। ਸੋ ਇਹ ਪੱਖ ਜਿਹੜੇ ਥੋੜੇ ਜਿਹਾ ਵਿਸਥਾਰ ਦੇ ਵਿੱਚ ਜ਼ਰੂਰ ਸਾਂਝੇ ਕਰੋ।
ਬਿਲਕੁਲ ਪ੍ਰਵਿੰਦਰ ਭਾਜੀ, ਕਿ ਜਿਵੇਂ ਤੁਸੀਂ ਗੱਲ ਇਹਨਾਂ ਸਾਰੀਆਂ ਕੈਟਾਗਰੀਜ਼ ਦੀ ਕੀਤੀ ਹੈ ਤੇ ਮੈਂ ਵੀ ਪਹਿਲਾਂ ਥੋੜਾ ਜਿਹਾ ਇਸ ਤੇ ਚਾਨਣਾ ਪਾਇਆ। ਸੋ ਇਹ ਜਿਹੜੀਆਂ ਸਾਰੀਆਂ ਕੈਟਾਗਰੀਜ਼ ਨੇ ਇਹ ਸਾਰੇ ਵੱਖੋ ਵੱਖ ਸਾਡੇ ਵਰਗਾਂ ਨੂੰ ਜਿਹੜੀਆਂ ਦਰਸਾਉਂਦੀਆਂ ਨੇ। ਜੇਕਰ ਜਿੱਥੇ ਅਸੀਂ ਸਟੂਡੈਂਟ ਭਾਈਚਾਰੇ ਦੀ ਅਸੀਂ ਗੱਲ ਕਰਦੇ ਹਾਂ, ਸਾਡਾ ਅਕਸਰ ਸਟੂਡੈਂਟ ਭਾਈਚਾਰੇ ਦੀ ਜਿਹੜੀ ਇਹ ਉਹਨਾਂ ਦੀ ਨਾਰਾਜ਼ਗੀ ਰਹਿੰਦੀ ਹੈ ਕਿ ਦੇਖਿਆ ਜੀ ਜਦੋਂ ਇਹਨਾਂ ਦੀ ਗੱਲ ਹੁੰਦੀ ਹੈ, ਜਿਹਨਾਂ ਇਹਨਾਂ ਦੀ ਕੋਈ ਪੇਰੈਂਟ ਕੈਟਾਗਰੀ ਦੀ ਗੱਲ ਹੁੰਦੀ ਹੈ ਤਾਂ ਉਦੋਂ ਇਹ ਬੜੀ ਜਲਦੀ ਆਵਾਜ਼ ਉਠਾਉਂਦੇ ਨੇ, ਸਾਡੇ ਲਈ ਕੋਈ ਆਵਾਜ਼ ਨਹੀਂ ਉਠਾਉਂਦਾ। ਸੋ ਬੇਸਿਕਲੀ ਜਿਹੜੀ ਵਰਕ ਟੂ ਰੈਜੀਡੈਂਸ ਕੈਟਾਗਰੀ ਦੇ ਵਿੱਚ ਜਿਹੜੀਆਂ ਹਾਲ ਹੀ ਦੇ ਵਿੱਚ ਮੌਜੂਦਾ ਤਬਦੀਲੀਆਂ ਕੀਤੀਆਂ ਗਈਆਂ, ਸਾਡੇ ਸਟੂਡੈਂਟ ਜਿਹੜੇ ਇੱਥੇ ਭੈਣਾਂ ਭਰਾ ਆਏ ਨੇ ਕਈ ਕਈ ਸਾਲਾਂ ਤੋਂ, 4-4, 5-5 ਸਾਲਾਂ ਤੋਂ ਇੱਥੇ ਹਾਰਡਵਰਕ ਕਰ ਰਹੇ ਨੇ, ਆਪਣੀ ਮਿਹਨਤ ਕਰ ਰਹੇ ਨੇ, ਟੈਕਸ ਪੇ ਕਰ ਰਹੇ ਨੇ। ਇੱਕ ਇੱਕ ਉਮੀਦ ਹੁੰਦੀ ਹੈ, ਇੱਕ ਸੁਪਨਾ ਹੁੰਦਾ ਹਰ ਸਟੂਡੈਂਟ ਦਾ ਕਿ ਮੈਂ ਇੰਨਾ ਹਾਰਡਵਰਕ ਕਰ ਰਿਹਾ ਤੇ ਕੱਲ੍ਹ ਨੂੰ ਮੇਰੀ ਰੈਜੀਡੈਂਸੀ ਹੋਊਗੀ, ਪੀ ਆਰ ਹੋਊਗੀ ਤੇ ਪਰਿਵਾਰ ਨੂੰ ਮੈਂ ਸੱਦੂਗਾ। ਸੋ ਇੱਥੇ ਜਿਹੜਾ ਉਹਨਾਂ ਦਾ ਸੁਪਨਾ ਜਿਹੜਾ ਕਿਸੇ ਤਰੀਕੇ ਨਾਲ ਜਿਹੜਾ ਉਹ ਸਰਕਾਰ ਵੱਲੋਂ ਚੋਰ ਕੀਤਾ, ਹਾਲਾਂਕਿ ਸਰਕਾਰ ਨੇ ਬਾਅਦ ਦੇ ਵਿੱਚ ਥੋੜਾ ਜਿਹਾ ਇੱਕ ਚਲਾਕੀ ਖੇਡਦੇ ਹੋਏ ਕੁਛ ਹੋਰ ਆਪਣੀਆਂ ਜਿਹੜੀ ਉਹਨਾਂ ਨੇ ਆਪਾਂ ਗੱਲ ਕੀਤੀ ਹੈ। ਸੋ ਇਹ ਵੀ ਇੱਕ ਬਹੁਤ ਹੀ ਜ਼ਿਆਦਾ ਸਖ਼ਤ ਰੁੱਖ ਜਿਹੜਾ ਇਮੀਗ੍ਰੇਸ਼ਨ ਦੇ ਵੱਲੋਂ ਜਿਹੜਾ ਅਪਣਾਇਆ ਹੋਇਆ, ਕਿਉਂਕਿ ਕਈ ਜਿਹੜੇ ਰੈਜ਼ੀਡੈਂਟ ਜਾਂ ਸਿਟੀਜ਼ਨ ਜਿਹੜੇ ਨੇ ਇੱਥੋਂ ਦੇ ਮੁੰਡੇ ਕੁੜੀਆਂ ਨੇ ਜਿਨ੍ਹਾਂ ਦੇ ਨਵੇਂ ਵਿਆਹ ਹੋਏ ਨੇ, ਸੋ ਉਹਨਾਂ ਨੂੰ ਇਹ ਗੱਲ ਉਹਨਾਂ ਨੂੰ ਫੋਰਸ ਕੀਤਾ ਜਾ ਰਿਹਾ ਕਿ 12-12 ਮਹੀਨੇ ਦਾ ਆਪਣਾ ਜਿਹੜਾ ਰਿਲੇਸ਼ਨਸ਼ਿਪ ਜਿਹੜਾ ਉਹ ਸ਼ੋਅ ਕਰਨਗੇ ਤੁਸੀਂ ਇਕੱਠੇ ਰਹੇ ਹੋ। ਸੋ ਜਿਹੜੇ ਖਾਸ ਤੌਰ ਤੇ ਇਹਦੇ ਵਿੱਚ ਫਸਦੇ ਸਾਡੇ ਭਾਰਤੀ ਭਾਈਚਾਰੇ ਦੇ ਲੋਕ ਨੇ, ਕਿਉਂਕਿ ਅਸੀਂ 12-12 ਮਹੀਨੇ ਜਿਹੜੇ ਆ ਉਹ ਇਕੱਠੇ ਰਿਲੇਸ਼ਨਸ਼ਿਪ ਸ਼ੋਅ ਨਹੀਂ ਕਰ ਸਕਦੇ, ਕਿਉਂਕਿ ਸਾਡੇ ਵਿੱਚੋਂ ਜ਼ਿਆਦਾਤਰ ਅਸੀਂ ਇੰਡੀਆ ਵਿਆਹ ਕਰਾਉਣ ਜਾਂਦੇ ਹਾਂ, ਕਿਉਂਕਿ ਅਰੇਂਜ ਮੈਰਿਜਸ ਹੁੰਦੀਆਂ ਨੇ। ਅਰੇਂਜ ਮੈਰਿਜਸ ਦੇ ਵਿੱਚ ਹੁਣ ਅਸੀਂ ਆਪਣਾ ਸਮਾਂ ਕੱਢ ਕੇ ਛੁੱਟੀ ਲੈ ਕੇ ਅਸੀਂ ਉੱਥੇ ਵਿਆਹ ਕਰਾ ਕੇ ਅਸੀਂ ਵਾਪਸ ਆ ਜਾਂਦੇ ਹਾਂ। ਸੋ ਇਹਨਾਂ ਲਈ ਇਹ ਗੱਲ ਨਵੀਂ ਨਹੀਂ ਹੈ। ਇਸ ਕਾਨੂੰਨ ਦੇ ਵਿੱਚ ਸਾਨੂੰ 50 ਸਾਲ ਤੋਂ ਪਹਿਲਾਂ ਤੋਂ ਹੀ ਨਿਊਜ਼ੀਲੈਂਡ ਦੇ ਵਿੱਚ ਇਸ ਦੀ ਛੋਟ ਜਿਹੜੀ ਮਿਲੀ ਹੋਈ ਹੈ ਅਰੇਂਜ ਮੈਰਿਜ ਦੀ, ਲੇਕਿਨ ਜਾਣ ਬੁੱਝ ਕੇ ਸਰਕਾਰ ਦੇ ਵੱਲੋਂ ਇਸ ਨੂੰ ਜਿਹੜਾ ਉਹ ਮੁੱਦਾ ਬਣਵਾ ਦਿੱਤਾ ਗਿਆ, ਕਿਉਂਕਿ ਨਿਊਜ਼ੀਲੈਂਡ ਫਸਟ ਪਾਰਟੀ ਇਹ ਚਾਹੁੰਦੀ ਹੈ ਕਿ ਵੱਧ ਤੋਂ ਵੱਧ ਇਮੀਗ੍ਰੇਸ਼ਨ ਨੰਬਰ ਜਿਹੜੇ ਆ ਉਸ ਨੂੰ ਕੱਟ ਕਰਕੇ ਤੇ ਉਹ ਆਪਣੇ ਜਿਹੜੇ 4-5% ਵੋਟ ਹੈ ਉਸ ਨੂੰ ਖੁਸ਼ ਕਰ ਸਕਣ ਕਿ ਦੇਖੋ ਜੀ ਅਸੀਂ ਇਮੀਗ੍ਰੇਸ਼ਨ ਦੇ ਵਿੱਚ ਕਟੌਤੀ ਕਰਾ ਦਿੱਤੀ ਹੈ। ਸੋ ਇਸ ਦੇ ਵਿੱਚ ਜ਼ਿਆਦਾ ਜਿਹੜੀ ਹੈ ਬਲੀ ਚੜ ਰਹੀ ਹੈ ਉਹ ਖਾਸ ਤੌਰ ਤੇ ਅਰੇਂਜ ਮੈਰਿਜਸ ਦੀ, ਔਰ ਜਿਸ ਤਰੀਕੇ ਨਾਲ ਟੀਕਾ ਟਿੱਪਣੀਆਂ ਜਿਹੜੀਆਂ ਸਰਕਾਰ ਦੇ ਕੁਝ ਮੰਤਰੀਆਂ ਦੇ ਵੱਲੋਂ ਭਾਰਤੀ ਸੱਭਿਆਚਾਰ ਨੂੰ ਲੈ ਕੇ ਤੇ ਮਾਨਤਾਵਾਂ ਨੂੰ ਲੈ ਕੇ ਕੀਤੀਆਂ ਗਈਆਂ ਉਹ ਵੀ ਇਸੇ ਦੇ ਅੰਡਰ ਹੀ ਆਉਂਦੀਆਂ ਨੇ। ਸੋ ਕਲਚਰਲੀ ਅਰੇਂਜ ਮੈਰਿਜਸ ਨੂੰ ਟਾਰਗੇਟ ਕੀਤਾ ਗਿਆ। ਸੋ ਇਸ ਦੇ ਵਿੱਚ ਹੈਰਾਨੀਜਨਕ ਗੱਲ ਇਹ ਹੈ ਕਿ ਕਈ ਕਈ ਕੇਸ ਇਹੋ ਜਿਹੇ ਨੇ ਜਿਸ ਦੇ ਵਿੱਚ ਖਾਸ ਤੌਰ ਤੇ ਕਿ ਕਹਿ ਲਓ ਕਿ ਜਿਸ ਦੇ ਵਿੱਚ ਕਿ ਦੋ ਦੋ ਤਿੰਨ ਤਿੰਨ ਵਾਰ ਨਾ ਜਿਹੜੀ ਹੈ ਉਹ ਕਰ ਦਿੱਤੀ ਗਈ ਹੈ, ਡਿਨਾਈ ਜਾਣ ਬੁੱਝ ਕੇ ਜਿਹੜਾ ਕੀਤਾ ਜਾ ਰਿਹਾ। ਹਾਲਾਂਕਿ ਹੁਣ ਜਦੋਂ ਪ੍ਰੈਸ਼ਰ ਥੋੜਾ ਜਿਹੜਾ ਹੁਣ ਬਣਿਆ ਹੈ ਸਰਕਾਰ ਦੇ ਉੱਪਰ, ਤਾਂ ਹੁਣ ਜਿਹੜਾ ਇਮੀਗ੍ਰੇਸ਼ਨ ਮਿਨਿਸਟਰ ਦੇ ਵੱਲੋਂ ਆਨੰਦ ਫਾਨੰਦ ਦੇ ਵਿੱਚ ਜਿਹੜਾ ਬਿਆਨ ਦਿੱਤਾ ਗਿਆ ਕਿ ਇਸ ਨੂੰ ਅਸੀਂ ਦੁਬਾਰਾ ਰਿਵਿਊ ਕਰਾਂਗੇ। ਸੋ ਜਿਹੜਾ ਹੈ ਇਸ ਇਹ ਜਿਹੜੇ ਵੀਜ਼ਾ ਡਿਲੇ ਹੋ ਰਹੇ ਨੇ, ਸੋ ਇਹ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਪਰਿਵਾਰਾਂ ਦੇ ਵਿੱਚ ਵੀ ਜਿਹੜਾ ਹੈ ਉਹ ਇੱਕ ਜਿਹੜੀ ਖਾਸ ਤੌਰ ਤੇ ਇਹਦੇ ਨਾਲ ਬਹੁਤ ਹੀ ਜ਼ਿਆਦਾ ਅਸੰਤੁਸ਼ਟੀ ਤੇ ਕਈ ਪਰਿਵਾਰ ਵੀ ਟੁੱਟ ਰਹੇ ਨੇ। ਸੋ ਇੱਕ ਇਹ ਵੀ ਜਿਹੜਾ ਇੱਕ ਬਹੁਤ ਖਾਸ ਤੌਰ ਤੇ ਅਹਿਮ ਜਿਹੜੇ ਇੱਕ ਚੇਂਜ ਹੈ ਜਿਸ ਨੂੰ ਜਿਹੜਾ ਵਿਚਾਰਿਆ ਗਿਆ, ਤੇ ਨਾਲ ਹੀ ਨਾਲ ਪੇਰੈਂਟਸ ਦਾ ਜਿਵੇਂ ਕਿ ਮੈਂ ਹੁਣੇ ਡਿਸਕਸ ਕਰ ਲਿਆ, ਤੇ ਇਹਦੇ ਨਾਲ ਹੀ ਨਾਲ ਹਿਊਮੈਨੀਟੇਰੀਅਨ ਜਿਹੜੀ ਕੈਟਾਗਰੀ ਦੇ ਵਿੱਚ, ਕਿਉਂਕਿ ਕਈ ਵਾਰ ਅਜਿਹਾ ਹੁੰਦਾ ਹੈ ਕਿ ਜਿੱਥੇ ਖਾਸ ਤੌਰ ਤੇ ਪੇਰੈਂਟਸ ਜਾਂ ਪਰਿਵਾਰ ਦਾ ਕੋਈ ਇੱਕ ਮੈਂਬਰ ਇਕੱਲਾ ਜਿਹੜਾ ਇੰਡੀਆ ਰਹਿ ਜਾਂਦਾ ਹੈ, ਸੋ ਜਿਸ ਤਰੀਕੇ ਨਾਲ ਜਾਂ ਕਿਸੇ ਇੰਡੀਆ ਛੱਡ ਕੇ ਜਾਂ ਕਿਸੇ ਹੋਰ ਵੀ ਕੰਟਰੀ ਦੇ ਵਿੱਚ ਰਹਿ ਜਾਂਦਾ, ਸੋ ਕੋਈ ਅਜਿਹੀ ਪ੍ਰੋਵੀਜ਼ਨ ਜਿਹੜੀ ਹੁਣ ਨਹੀਂ ਹੈ ਕਿ ਜਿਹੜਾ ਉਹਨਾਂ ਨੂੰ ਰਹਿਮ ਦੇ ਆਧਾਰ ਤੇ ਜਿਹੜਾ ਸਰਕਾਰ ਨੂੰ ਬੇਨਤੀ ਕੀਤੀ ਜਾ ਸਕੇ ਕਿ ਉਹਨਾਂ ਨੂੰ ਇੱਥੇ ਲਿਆਂਦਾ ਜਾ ਸਕੇ। ਸੋ ਪਹਿਲਾਂ ਇੱਕ ਬਹੁਤ ਅਹਿਮ ਕੈਟਾਗਰੀ ਹੁੰਦੀ ਸੀ ਜਿਸ ਨੂੰ ਕਿ ਬਾਅਦ ਵਿੱਚ ਬੰਦ ਕਰ ਦਿੱਤਾ ਗਿਆ, ਸੋ ਇਸ ਦੇ ਉੱਪਰ ਵੀ ਵਿਚਾਰ ਚਰਚਾ ਕੀਤੀ ਗਈ ਤੇ ਖੁੱਲ੍ਹ ਕੇ ਜਿਹੜੇ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ, ਆਈਡੀਆ ਦਿੱਤੇ, ਔਰ ਇਸ ਨੂੰ ਜਿਹੜਾ ਹੁਣ ਕਮਿਊਨਿਟੀ ਐਕਸ਼ਨ ਗਰੁੱਪ ਦੇ ਵੱਲੋਂ ਜਿਹੜਾ ਹੁਣ ਵੱਡੇ ਪੱਧਰ ਤੇ ਜਿਹੜਾ ਅੱਗੇ ਲੈ ਕੇ ਆਉਂਦਾ ਜਾਵੇਗਾ ਤੇ ਸਰਕਾਰ ਤੇ ਜਿਹੜਾ ਨਿਰੰਤਰ ਜਿਹੜਾ ਇਸਦਾ ਦਬਾਅ ਬਣਾਇਆ ਜਾਵੇਗਾ ਤੇ ਇਸ ਦਬਾਅ ਨੂੰ ਜਿਹੜਾ ਹੋਰ ਵਧਾਇਆ ਜਾਵੇਗਾ।
ਜੀ ਜੀ ਮਿੱਟੂ ਜੀ, ਮੈਂ ਤੁਹਾਨੂੰ ਪਿਛਲੇ 16-17 ਸਾਲਾਂ ਤੋਂ ਦੇਖਦਾ ਆ ਰਿਹਾ, ਤੁਸੀਂ ਆਪਣੇ ਰੁਝੇਵਾਂ ਵਿੱਚੋਂ ਸਮਾਂ ਕੱਢ ਕੇ ਰੇਡੀਓ ਪੇਸ਼ਕਾਰ ਦੀ ਭੂਮਿਕਾ ਦੇ ਵਿੱਚ ਬੜੀ ਸੁਹਿਰਦਤਾ ਦੇ ਨਾਲ ਨਜ਼ਰ ਆ ਰਹੇ ਹੋ। ਅੱਜ ਰਾਤ ਨੂੰ ਜਦੋਂ ਰੇਡੀਓ ਸਪਾਈਸ ਤੇ ਤੁਸੀਂ 7 ਵਜੇ ਤੋਂ ਲੈ ਕੇ 9 ਵਜੇ ਤੱਕ ਪ੍ਰਾਈਮ ਟਾਈਮ ਦੇ ਦੌਰਾਨ ਪੇਸ਼ ਹੋਣਾ ਹੈ, ਪਿਛਲੇ ਮੰਗਲਵਾਰ ਦੀ ਤਰਜ਼ ਤੇ ਇਸ ਵਾਰ ਵੀ ਇਸ ਮੁੱਦੇ ਤੇ ਨਜ਼ਰਸਾਨੀ ਕਰੋਗੇ?
ਜੀ ਬਿਲਕੁਲ, ਇਸ ਮੁੱਦੇ ਤੇ ਜਿਹੜੀ ਹੈ ਮੈਂ ਪਿਛਲੇ 4 ਵੀਕਸ ਤੋਂ ਲਗਾਤਾਰ ਜਿਹੜਾ ਉਸ ਇਸਤੇ ਮੈਂ ਜਿਹੜਾ ਉਹ ਕੰਮ ਕਰ ਰਿਹਾ ਜੀ, ਤੇ ਅੱਜ ਵੀ ਇਸ ਮੁੱਦੇ ਤੇ ਬਿਲਕੁਲ ਅਸੀਂ ਚਰਚਾ ਕਰਾਂਗੇ, ਤੇ ਨਾਲ ਹੀ ਨਾਲ ਖਾਸ ਤੌਰ ਤੇ ਜਿਵੇਂ ਕਿ ਕੁਛ ਜਿਹੜਾ ਮੀਡੀਆ ਦੇ ਵੱਲੋਂ ਜਿਸ ਤਰੀਕੇ ਨਾਲ ਇਹਨਾਂ ਖਾਸ ਤੌਰ ਤੇ ਸਾਡੇ ਜਿਹੜੇ ਕਿ ਜਿਸਨੂੰ ਕਹਿੰਦੇ ਆ ਕਿ ਬਿਲਕੁਲ ਇੱਕ ਵੱਖਰੀ ਰੰਗਤ ਦੇ ਕੇ ਇੱਕ ਅਲੱਗ ਤਰੀਕੇ ਨਾਲ ਜਿਹੜਾ ਉਹ ਥੋੜਾ ਜਿਹਾ ਪੇਸ਼ ਕੀਤਾ ਜਾ ਰਿਹਾ ਮੇਨ ਸਟ੍ਰੀਮ ਮੀਡੀਆ ਦੇ ਵੱਲੋਂ, ਸੋ ਮੇਨ ਸਟ੍ਰੀਮ ਮੀਡੀਆ ਦੇ ਵੱਲੋਂ ਕਿਹੋ ਜਿਹਾ ਆਪਣਾ ਰੋਲ ਅਦਾ ਕੀਤਾ ਜਾ ਰਿਹਾ ਉਸ ਦੇ ਉੱਪਰ ਵੀ ਮੈਂ ਗੱਲਬਾਤ ਕਰਾਂਗਾ, ਤੇ ਆਊਟ ਜਿਹੜੀ ਵਾਈਡਰ ਕਮਿਊਨਿਟੀਜ਼ ਨੇ ਨਿਊਜ਼ੀਲੈਂਡ ਦੇ ਵਿੱਚ, ਸੋ ਉਹ ਇਸ ਬਾਰੇ ਕੀ ਸੋਚ ਰਹੀਆਂ ਨੇ ਉਸ ਦੇ ਉੱਪਰ ਵੀ ਮੈਂ ਗੱਲ ਕਰਾਂਗਾ ਕਿ ਉਹ ਭਾਰਤੀ ਭਾਈਚਾਰੇ ਦੇ ਨਾਲ ਨੇ ਜਾਂ ਭਾਰਤੀ ਭਾਈਚਾਰੇ ਤੋਂ ਅਸਹਿਮਤ ਨੇ, ਜਾਂ ਉਹਨਾਂ ਦੇ ਮਨ ਦੇ ਵਿੱਚ ਕੀ ਪਰਸੈਪਸ਼ਨ ਜਿਹੜੀ ਆ ਉਹ ਚੱਲ ਰਹੀ ਹੈ, ਉਹ ਕੀ ਸੋਚ ਰਹੇ ਨੇ ਇਸ ਸਮੇਂ ਜੋ ਮੌਜੂਦਾ ਜਿਹੜਾ ਇਹ ਟਕਰਾਅ ਚੱਲ ਰਿਹਾ ਭਾਰਤੀ ਭਾਈਚਾਰੇ ਦਾ, ਖਾਸ ਤੌਰ ਤੇ ਮੁੱਖ ਤੌਰ ਤੇ ਭਾਰਤੀ ਭਾਈਚਾਰੇ ਦਾ ਤੇ ਇਮੀਗ੍ਰੇਸ਼ਨ ਨੀਤੀਆਂ ਨੂੰ ਲੈ ਕੇ ਸਰਕਾਰ ਦੇ ਨਾਲ, ਸੋ ਇਸ ਸਭ ਬਾਰੇ ਜਿਹੜੀ ਆ ਉਹ ਅੱਜ ਮੈਂ ਪ੍ਰੋਗਰਾਮ ਦੇ ਵਿੱਚ ਚਰਚਾ ਕਰਾਂਗਾ।
ਸ਼ੁਕਰੀਆ ਜੀ। ਰੇਡੀਓ ਸਪਾਈਸ ਉੱਤੇ 2 79 92 70 ਦੇ ਉੱਤੇ ਕਾਲ ਕਰਕੇ ਤੁਸੀਂ ਗੁਰਸਿਮਰਨ ਮਿੰਟੂ ਹੁਣਾਂ ਦੇ ਨਾਲ ਆਪਣੇ ਖਿਆਲਾਤ ਵੀ ਸਾਂਝੇ ਕਰ ਸਕਦੇ ਹੋ। ਇਹ ਕਾਫੀ ਸੈਂਸਿਟਿਵ ਮੁੱਦਾ, ਇਹਦੇ ਉੱਤੇ ਵਿਚਾਰ ਚਰਚਾ ਦੇ ਨਾਲ ਅੱਗੇ ਵਧਿਆ ਜਾਣਾ ਜ਼ਰੂਰੀ ਆ। ਵਿਤਕਰੇ ਭਰੀਆਂ ਨੀਤੀਆਂ ਜਿਹੜੀਆਂ ਇਹਨਾਂ ਨੇ ਲੱਕ ਤੋੜ ਕੇ ਰੱਖ ਦਿੱਤਾ ਪ੍ਰਵਾਸੀ ਭਾਈਚਾਰਿਆਂ ਦਾ, ਇਕੱਲੇ ਪੰਜਾਬੀਆਂ ਦਾ ਨਹੀਂ, ਜਿੰਨੇ ਵੀ ਵੱਖ ਵੱਖ ਪ੍ਰਵਾਸੀ ਇਸ ਮੁਲਕ ਵਿੱਚ ਰਹਿੰਦੇ ਨੇ। ਮਿੰਟੂ ਜੀ, ਹੋਰ ਤਕੜੇ ਹੋ ਕੇ ਤੁਸੀਂ ਇਹਦੇ ਵਿੱਚ ਆਪਣੀ ਭੂਮਿਕਾ ਨਿਭਾਉਂਦੇ ਰਹਿਣਾ, ਸਾਡਾ ਸਾਰਿਆਂ ਦਾ ਸਾਥ ਤੁਹਾਡੇ ਨਾਲ ਹੈ। ਬਹੁਤ ਬਹੁਤ ਸ਼ੁਕਰੀਆ।
ਬਹੁਤ ਮਿਹਰਬਾਨੀ,
ਬਹੁਤ ਬਹੁਤ ਧੰਨਵਾਦ ਭਾਜੀ, ਅਮਰੀਕ ਭਾਜੀ, ਬਹੁਤ ਬਹੁਤ ਸ਼ੁਕਰੀਆ।
ਸ਼ੁਕਰੀਆ ਜੀ, ਮਿਹਰਬਾਨੀ।
ਇਸ ਗੁਰਸਿਮਰਨ ਮਿੰਟੂ ਜਿਹੜੇ ਕਿ 30 ਨਵੰਬਰ ਦਿਨ ਸ਼ਨੀਵਾਰ ਅਤੇ 1 ਦਸੰਬਰ ਦਿਨ ਐਤਵਾਰ ਨੂੰ ਹੋਣ ਜਾ ਰਹੀਆਂ ਨੇ
ਜੀ।
ਇਹਦੇ ਵਿੱਚ ਕਾਫੀ ਸਾਰੇ ਵਲੰਟੀਅਰ ਦੀ ਜ਼ਰੂਰਤ ਹੈ, ਸੋ ਤੁਸੀਂ info@nzsikhgames.org ਉੱਤੇ ਈਮੇਲ ਕਰਕੇ ਆਪਣੀ ਵਲੰਟੀਅਰ ਵਾਸਤੇ ਸੇਵਾਵਾਂ ਜਿਹੜੀ ਵੀ ਖੇਤਰ ਚ ਨਿਭਾਉਣਾ ਚਾਹੁੰਦੇ ਹੋ ਉਹਦੇ ਲਈ ਰਜਿਸਟਰ ਹੋ ਸਕਦੇ ਹੋ। ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਪੁਲਮੈਨ ਪਾਰਕ ਦੇ ਵਿੱਚ ਇਹ ਇਵੈਂਟ ਹੋਣ ਜਾ ਰਿਹਾ, ਇਹਦੀਆਂ ਤਿਆਰੀਆਂ ਲਗਭਗ ਮੁਕੰਮਲ ਹੋ ਰਹੀਆਂ ਨੇ। ਵੀਰ ਦਲਜੀਤ ਸਿੰਘ ਸਿੱਧੂ ਹੋਣਾ ਦੇ ਨਾਲ 021-275-1160 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ। ਕਮਿਊਨਿਟੀ ਨੋਟਿਸਿਸ ਦੇ ਵਿੱਚ ਹੋਰ ਵੀ ਕਾਫੀ ਨੋਟਿਸਿਸ ਨੇ ਜਿਨ੍ਹਾਂ ਦੇ ਵਿੱਚ ਜੇਕਰ ਗੱਲ ਕਰੀਏ ਤੇ ਖਾਸ ਤੌਰ ਤੇ ਗੁਰਦੁਆਰਾ ਬੇਗਮਪੁਰਾ ਤੋਂ ਜਿਹੜਾ ਸਾਨੂੰ ਕਮਿਊਨਿਟੀ ਨੋਟਿਸ ਆਇਆ ਸੀ ਉਸ ਨੂੰ ਜੇਕਰ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਜਾਈਏ ਤੇ ਪ੍ਰੋਗਰਾਮ 22 ਨਵੰਬਰ ਨੂੰ ਅਖੰਡਪੁਰ ਸਾਹਿਬ ਰੱਖੇ ਜਾਣਗੇ ਗੁਰਪੁਰਬ ਦੇ ਸਬੰਧੀ, 24 ਨਵੰਬਰ ਐਤਵਾਰ ਨੂੰ ਇਸੇ ਭੋਗ ਪੈਣਗੇ। ਸਵੇਰੇ 10 ਵਜੇ ਭੋਗ ਤੇ ਉਪਰੰਤ ਨਿਸ਼ਾਨ ਸਾਹਿਬ ਦੀ ਸੇਵਾ 10:30 ਵਜੇ ਹੋਵੇਗੀ, ਕੀਰਤਨ ਦਰਬਾਰ 11 ਵਜੇ ਤੋਂ ਸ਼ੁਰੂ ਹੋ ਜਾਣਗੇ। ਸੋ 24 ਨਵੰਬਰ ਨੂੰ ਹੀ ਨਗਰ ਕੀਰਤਨ ਜਿਹੜੇ ਨੇ ਉਹ 12:30 ਤੋਂ ਲੈ ਕੇ 2 ਵਜੇ ਤੱਕ ਸਜਾਏ ਜਾਣਗੇ। ਨੰਬਰ 1/9 ਵਰਨੋਨ ਸਟਰੀਟ ਪਾਪਕੁਰਾ ਦੇ ਵਿੱਚ ਬੇਗਮਪੁਰਾ ਗੁਰੂ ਘਰ ਸਥਿਤ ਹੈ ਜੀ। ਜ਼ਿਆਦਾ ਜਾਣਕਾਰੀ ਲਈ ਤੁਸੀਂ 298-2811 ਦੇ ਉੱਤੇ ਵੀਰ ਰਾਮ ਲਾਲ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਕੀਰਤਨ ਫੇਰੀ ਦਾ ਅਰੇਂਜਮੈਂਟ ਜਿਹੜਾ ਹੈ ਉਹ ਗੁਰਦੁਆਰਾ ਸ੍ਰੀ ਦਰਮੇਸ਼ ਦਸ਼ਮੇਸ਼ ਦਰਬਾਰ ਨੰਬਰ 166 ਸਾਊਥ ਰੋਡ ਕੋਲਮਾ ਰੋਡ ਮਾਫ ਕਰਨਾ ਪਾਪਾ ਟੋਇਟੋ ਦੇ ਵਿੱਚ ਉਹਨਾਂ ਵੱਲੋਂ ਕੀਤਾ ਗਿਆ, ਜਿਸ ਦੇ ਲਈ 9 ਨਵੰਬਰ ਯਾਨੀ ਕਿ ਆਉਂਦੇ ਸ਼ਨੀਵਾਰ ਦਾ ਦਿਨ ਤੁਸੀਂ ਯਾਦ ਰੱਖਣਾ, ਦੁਪਹਿਰ 3 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਇਹ ਕੀਰਤਨ ਫੇਰੀ ਹੋਵੇਗੀ, ਜਿਸ ਦੀ ਆਰੰਭਤਾ 3:15 ਤੋਂ ਲੈ ਕੇ 4:30 ਰੱਖੀ ਗਈ ਹੈ। ਉਸ ਦੇ ਉਪਰੰਤ ਅਰਦਾਸ ਅਤੇ ਚਾਹ ਦੇ ਲੰਗਰ ਤੁਹਾਡੇ ਤੱਕ ਹੋਣਗੇ। 279-9888 ਦੇ ਉੱਤੇ ਤੁਸੀਂ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕਰ ਸਕਦੇ। ਉਧਰ ਓਟਾਹੂਹੂ ਗੁਰੂ ਘਰ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਤੌਰ ਤੇ ਸਮਾਗਮ ਰਚਾਏ ਜਾ ਰਹੇ ਨੇ, ਜਿਸ ਦੀ ਜਾਣਕਾਰੀ ਡਾਕਟਰ ਇੰਦਰਪਾਲ ਸਿੰਘ ਹੋਣਾ ਨੇ ਸਾਂਝੀ ਕੀਤੀ ਹੈ। ਉਹ ਕਹਿੰਦੇ ਨੇ ਕਿ ਜਿੱਥੇ 8 ਨਵੰਬਰ ਨੂੰ ਸਵੇਰ ਨੂੰ ਅਖੰਡਪੁਰ ਸਾਹਿਬ ਰੱਖੇ ਜਾਣਗੇ, 10 ਨਵੰਬਰ ਯਾਨੀ ਐਸੇ ਐਤਵਾਰ ਕਮਿੰਗ ਸੰਡੇ ਸਵੇਰੇ 10 ਵਜੇ ਤੋਂ ਮਾਫ ਕਰਨਾ ਸਵੇਰੇ 7:30 ਤੋਂ 8:30 ਤੱਕ ਭੋਗ ਸ੍ਰੀ ਅਖੰਡਪੁਰ ਸਾਹਿਬ, 8:30 ਤੋਂ 9:30 ਕੀਰਤਨ ਦੀ ਸੇਵਾ ਭਾਈ ਹਰਮਨਦੀਪ ਸਿੰਘ ਵਡਾਲਾ ਨਿਭਾਉਣਗੇ, ਜਦੋਂ ਕਿ 9:30 ਤੋਂ 10:30 ਵਜੇ ਤੱਕ ਕੀਰਤਨ ਦੀ ਸੇਵਾ ਜਿਹੜੇ ਛੋਟੇ ਬੱਚੇ ਨੇ ਉਹਨਾਂ ਵੱਲੋਂ ਨਿਭਾਈ ਜਾਣੀ ਹੈ। ਉਪਰੰਤ ਢਾਡੀ ਜਥਾ ਭਾਈ ਜਸਵਿੰਦਰ ਸਿੰਘ ਸ਼ਾਂਤ ਜਿਹੜੇ ਨੇ ਉਹ 10:30 ਵਜੇ ਤੋਂ ਲੈ ਕੇ 11:30 ਵਜੇ ਤੱਕ ਨਿਭਾਉਣਗੇ, ਅਤੇ ਫਿਰ 11:30 ਤੋਂ 12:30 ਤੱਕ ਭਾਈ ਸੁਖਵੀਰ ਸਿੰਘ ਕੱਲਾ ਆਪਣੇ ਜਥੇ ਸਮੇਤ ਜਿਹੜੇ ਕਿ ਖਡੂਰ ਸਾਹਿਬ ਦੇ ਹੈੱਡ ਗ੍ਰੰਥੀ ਨੇ ਉਹ ਹਾਜ਼ਰੀ ਲਵਾਉਣਗੇ। 12:30 ਤੋਂ 1:30 ਵਜੇ ਤੱਕ ਭਾਈ ਹਰਮਨਦੀਪ ਸਿੰਘ ਵਡਾਲਾ, ਅਤੇ ਫਿਰ 1:30 ਵਜੇ ਤੋਂ 2:30 ਵਜੇ ਤੱਕ ਕੀਰਤਨ ਦੀ ਸੇਵਾ ਭਾਈ ਰਣਜੀਤ ਸਿੰਘ ਪਟਿਆਲਾ, ਅਤੇ 2:30 ਵਜੇ ਤੋਂ ਲੈ ਕੇ 3:30 ਵਜੇ ਤੱਕ ਭਾਈ ਦੀਪ ਸਿੰਘ ਕੀਰਤਨ ਦੀ ਸੇਵਾ ਨਿਭਾਉਣਗੇ। ਜ਼ਿਆਦਾ ਜਾਣਕਾਰੀ ਲਈ ਤੁਸੀਂ ਡਾਕਟਰ ਇੰਦਰਪਾਲ ਹੋਣਾ ਨੂੰ 021-372-921 ਜਾਂ ਵੀਰ ਦਲਜੀਤ ਸਿੰਘ ਹੋਣਾ ਨੂੰ 021-803-512 ਦੇ ਉੱਤੇ ਸੰਪਰਕ ਕਰ ਸਕਦੇ ਹੋ। ਇਸੇ ਤਰ੍ਹਾਂ ਦੇ ਪ੍ਰੋਗਰਾਮ ਵੱਖ ਵੱਖ ਗੁਰੂ ਘਰਾਂ ਦੇ ਵਿੱਚ ਲੀਕੇ ਗਏ ਨੇ, ਤੇ ਤੁਸੀਂ ਇਹ ਜਾਣਕਾਰੀ ਨੂੰ ਸਾਡੇ ਨਾਲ ਸਾਂਝੀ ਕਰਨਾ ਹੋਵੇ info@radiospoice.co.nz ਦੇ ਉੱਤੇ ਜ਼ਰੂਰ ਕਮਿਊਨਿਟੀ ਨੋਟਸ ਦੇ ਵਿੱਚ ਸ਼ਮੂਲੀਅਤ ਕਰਵਾ ਸਕਦੇ ਹੋ। ਪੈਣਾ ਭਰਜਾਈਆਂ ਦੇ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਜੀ ਉਹ ਵੀ ਉਲੀਕਿਆ ਗਿਆ। ਨਿਊਜ਼ੀਲੈਂਡ ਸਿੱਖ ਵੁਮੈਨ ਐਸੋਸੀਏਸ਼ਨ ਜਿਹੜੇ ਨੇ ਉਹ ਵਿਸ਼ੇਸ਼ ਤੌਰ ਤੇ ਇਸ ਨੂੰ ਲੈ ਕੇ 9 ਨਵੰਬਰ ਦੀ ਸ਼ਾਮ ਨੂੰ ਹਾਜ਼ਰ ਹੋ ਰਹੇ ਨੇ,
ਸ਼ਨੀਵਾਰ
ਰਖਲ ਟਿਕਟਾਂ ਤਾਂ ਲਗਭਗ ਵਿਕੇ ਗਈਆਂ ਜੀ। ਕਹਿੰਦੇ
ਇਹਦੇ ਬਾਰੇ ਜੀ ਪਤਾ ਬੀਬੀਆਂ ਨੂੰ ਪੁੱਛਣਾ ਪੜੇਗਾ ਜੀ,
ਰੀਨਾ ਸਿੰਘ ਹੋਣੀ ਜਿਹੜੇ ਕਹਾਣੀ ਪੜ੍ਹਦੇ ਹੁੰਦੇ ਸੀ ਉਹਨਾਂ ਨੂੰ ਪੁੱਛਣਾ ਪੈਣਾ। ਸੋ $10 ਦੀ ਟਿਕਟ ਹੈ ਜੀ, ਵੈਸੇ ਜੇ ਤੁਸੀਂ ਕਿਸਮਤ ਅਜ਼ਮਾਈ ਕਰਨੀ ਆ ਤਾਂ ਹੁਣ ਵੀ ਕਰ ਸਕਦੇ ਆ, ਸ਼ਾਮ ਨੂੰ 6 ਵਜੇ ਤੋਂ ਲੈ ਕੇ 11:30 ਤੱਕ।
ਅੱਛਾ ਜੀ,
ਰੋਟੀ ਨੀ ਮਿਲਣੀ ਉਦੋਂ
ਲੱਗਦਾ ਨੀ,
ਜ਼ਿਆਦਾ ਜਾਣਕਾਰੀ ਲਈ ਤੁਸੀਂ ਨਿਊਜ਼ੀਲੈਂਡ ਸਿੱਖ ਵੁਮੈਨ ਐਸੋਸੀਏਸ਼ਨ ਨੂੰ 270-0798 ਦੇ ਉੱਤੇ ਸੰਪਰਕ ਕਰ ਸਕਦੇ ਹੋ। ਲੇਡੀਜ਼ ਓਨਲੀ ਨਾਈਟ 9 ਨਵੰਬਰ ਟਾਊਨ ਹਾਲ ਪਾਪਾ ਟੋਇਟੋ ਆਉਂਦੇ ਸ਼ਨੀਵਾਰ ਦੀ ਸ਼ਾਮ।
ਬਿਲਕੁਲ ਜੀ, ਸੋ ਗੱਲਬਾਤ ਕਰਾਂਗੇ ਕੀਵੀ ਪੰਜਾਬੀ ਜਿਹੜੇ ਅਵਾਰਡ ਨੇ ਉਹਨਾਂ ਦੀ ਡੇਟ ਵੀ ਚੇਂਜ ਹੋਈ, ਤੇ ਨਾਲ ਨਾਲ ਪ੍ਰਵਾਸੀ ਭਾਰਤੀ ਨਿਊਜ਼ੀਲੈਂਡ ਦੇ ਜਿਹੜੇ ਨੀਤੀਆਂ ਨੇ ਉਹ ਜਿਹੜੇ ਕਿ ਗੋਰੇ ਨੇ ਟਿੱਪਣੀ ਕੀਤੀ ਸੀ ਉਹ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਅਜੀਤ ਵੈਬ ਜਿਹੜੀ ਆ ਟੀਵੀ ਆ ਉਸਦੇ ਜ਼ਰੀਏ ਤੁਹਾਡੇ ਤੱਕ ਅਸੀਂ ਜ਼ਰੂਰ ਸੁਣਾਉਣੀ ਚਾਹਾਂਗੇ।
ਇੱਕ ਹੋਰ ਬੜੀ ਬ੍ਰੇਕਿੰਗ ਨਿਊਜ਼ ਆ ਜੀ ਮੇਰੇ ਆਪਣੇ ਸ਼ਹਿਰ ਹੁਸ਼ਿਆਰਪੁਰ ਤੋਂ, ਜਿਸ ਦਾ ਅੰਜਲ ਛੱਕ ਕੇ ਮੈਂ ਇੱਥੇ ਇਸ ਮੁਲਕ ਦੇ ਵਿੱਚ ਆਇਆ। ਉੱਥੇ ਦੇ ਇੱਕ ਬਹੁਤ ਸਿਰੜੀ ਸਰਦਾਰ ਨੇ, ਉਮਰ ਉਹਨਾਂ ਦੀ ਬਹੁਤ ਜ਼ਿਆਦਾ ਹੋ ਗਈ, ਉਹਨਾਂ ਦਾ ਨਾਮ ਹੈ ਨੀ ਸਰਦਾਰ ਬਲਵੰਤ ਸਿੰਘ ਖੇੜਾ
ਜੀ।
ਉਹਨਾਂ ਨੇ ਜਿਹੜੀ ਹੁਸ਼ਿਆਰਪੁਰ ਦੀ ਅਦਾਲਤ ਹੈ ਉਹਦੇ ਵਿੱਚ ਇੱਕ ਮੁੱਦਾ ਬੜਾ ਜ਼ਬਰਦਸਤ ਰੱਖਿਆ ਸੀ। ਉਹਨਾਂ ਨੇ ਕਿਹਾ ਸੀ ਵੀ ਜਿਹੜਾ ਪੰਥਕ ਪੱਤਾ ਵਰਤਿਆ ਜਾਂਦਾ ਅਕਾਲੀ ਦਲ ਬਾਦਲ ਵੱਲੋਂ, ਉਹਦੇ ਵਿੱਚ ਸੰਵਿਧਾਨ ਦੇ ਵਿੱਚ ਜਿਹੜਾ ਉਹਲਾ ਰੱਖਿਆ ਜਾਂਦਾ ਉਹਨੂੰ ਲੈ ਕੇ ਅਕਾਲੀ ਦਲ ਜਿਹੜਾ ਆਪਣੀ ਨੀਤੀ ਆਪਣੀ ਵਿਚਾਰਧਾਰਾ ਸਪਸ਼ਟ ਕਰੇ। ਸੋ ਹੁਣ ਆਖਿਰਕਾਰ ਉਹਨਾਂ ਦੀ ਮਿਹਨਤ ਰੰਗ ਲਿਆਈ ਹੈ। ਸੋ ਬਾਬੇ ਬਾਦਲ ਨੂੰ ਯਾਨੀ ਕਿ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਦੇ ਕਾਕਾ ਜੀ ਨੂੰ ਸੁਖਬੀਰ ਸਿੰਘ ਬਾਦਲ, ਤੇ ਨਾਲ ਨਾਲ ਜਿਹੜੇ ਉਹਨਾਂ ਦੇ ਅਕਸਰ ਮੀਡੀਆ ਐਡਵਾਈਜ਼ਰ ਜਾਂ ਬੁਲਾਰੇ ਨੇ ਦਲਜੀਤ ਸਿੰਘ ਚੀਮਾ ਜੀ, ਉਹਨਾਂ ਤਿੰਨਾਂ ਨੂੰ ਹੁਸ਼ਿਆਰਪੁਰ ਦੀ ਅਦਾਲਤ ਨੇ ਹੁਣ ਸੰਮਨ ਕੀਤਾ ਜੀ। ਤੇ ਕੇਸ ਇਹ ਆ ਵੀ ਅਕਾਲੀ ਦਲ ਬਾਦਲ ਨੇ ਸੰਵਿਧਾਨ ਜਿਹੜਾ ਰੱਖਿਆ ਉਹ ਵਿਧਾਨ ਸਭਾ, ਲੋਕ ਸਭਾ ਤੇ ਦੂਜੀਆਂ ਰਾਜਨੀਤਿਕ ਚੋਣਾਂ ਲਈ ਵਰਤਦਾ, ਜਿਹਦੇ ਵਿਚ ਪਾਰਟੀ ਨੂੰ ਧਰਮ ਨਿਰਪੱਖ ਪਾਰਟੀ ਡਿਕਲੇਅਰ ਕਰਦਾ, ਪਰ ਅਸਲ ਦੇ ਵਿਚ ਬਾਬੇ ਨਾਨਕ ਦੀ ਤੱਕੜੀ ਕਹਿ ਕੇ ਜਿਹੜੇ ਜਿਹੜੇ ਸਿੰਘ ਸੱਜੇ ਹੁੰਦੇ ਆ ਉਹਨਾਂ ਤੋਂ ਫਿਰ ਧਰਮ ਦੀ ਦੁਹਾਈ ਪਾ ਕੇ ਵੋਟਾਂ ਜਿਹੜੀਆਂ ਉਹ ਇਮੋਸ਼ਨਲੀ ਬਲੈਕਮੇਲ ਕਰਕੇ ਲਈਆਂ ਜਾਂਦੀਆਂ। ਸੋ ਬਹੁਤ ਜਿਹੜੇ ਸੱਜਣ ਪਿਆਰੇ, ਇੱਥੇ ਵੀ ਇੱਕ ਬ੍ਰਾਂਚ ਬਣੀ ਹੋਈ ਹੈ ਵੈਸੇ ਉਹਨਾਂ ਦੀ, ਕਰਦੇ ਕਰਾਉਂਦੇ ਤਾਂ ਕੱਖ ਨੀ ਉਹ, ਲੇਕਿਨ ਇਹ ਵੀ ਲਾਲਾ ਲਾਲਾ ਕਰਾਉਣ ਨੂੰ ਕਾਫ਼ੀ, ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਸਾਰੀਆਂ ਦੇ ਲਈ ਸੇਮ ਹੀ ਵੈਸੇ ਤਾਂ ਕਹਾਣੀ ਹੈਗੀ, ਪਰ ਚਲੋ ਜਿਹੜੀ ਗੱਲ ਸਾਹਮਣੇ ਦੀ ਉਹ ਕਹਿ ਵੀ ਹੋਈ ਜਾਂਦੀ ਫਿਰ। ਸੋ ਇਹਨਾਂ ਨੇ ਹੁਣ ਸੰਵਿਧਾਨ ਦੇ ਮਾਮਲੇ ਜਿਹੜਾ ਉਹਲਾ ਰੱਖਿਆ ਹੋਇਆ ਜੀ, ਬਾਬੇ ਨਾਨਕ ਦੀ ਤੱਕੜੀ ਦਾ ਬਹਾਨਾ ਲਾ ਕੇ ਜਿਹੜੀਆਂ ਵੋਟਾਂ ਲਈਆਂ ਜਾਂਦੀਆਂ ਹੁਣ ਪਿੱਛੇ ਜਿਹਾ ਵੀ ਦਾਖਾ ਹਲਕੇ ਤੋਂ ਮਨਪ੍ਰੀਤ ਸਿੰਘ ਆਲੀ ਮੁੱਛਾਂ ਨੂੰ ਵਟਾ ਦੇ ਕੇ ਉੱਥੋਂ ਜੇਤੂ
ਠਹਿਰੇ,
ਰਾਣਾ ਕੇ ਪੀ ਸਿੰਘ ਉਹਨਾਂ ਨੇ ਪਰਸੋਂ ਉਹਨਾਂ ਨੂੰ ਸਹੁੰ ਚੁਕਾ ਦਿੱਤੀ ਵਿਧਾਨ ਸਭਾ ਦੇ ਵਿਚ। ਸੋ ਪਾਰਟੀ ਭਾਵੇਂ ਤੀਜੇ ਨੰਬਰ ਤੇ ਆ, ਲੇਕਿਨ ਆਮ ਆਦਮੀ ਪਾਰਟੀ ਦੀਆਂ ਨਲਾਇਕੀਆਂ ਦੀ ਵਜ੍ਹਾ ਦੇ ਨਾਲ ਇਹ ਪਾਰਟੀ ਜਿਹੜੀ ਆ
ਇੱਕ
ਵਾਰ ਫਿਰ ਲੋਕਾਂ ਦੇ ਸਿਰ ਚੜ ਕੇ ਆਪਣਾ ਜਾਦੂ ਚਲਾਉਣ ਦੀ ਕੋਸ਼ਿਸ਼ ਦੇ ਵਿਚ ਹੈ। ਸੋ ਇਹ ਬ੍ਰੇਕਿੰਗ ਨਿਊਜ਼ ਹੁਣੇ ਹੁਣੇ ਜਿਹੜੀ ਹੈ ਉਹ ਸਾਨੂੰ ਬਲਤੇਜ ਪੰਨੂ ਸਾਹਿਬ ਨੇ ਭੇਜੀ ਹੈ ਜੀ ਪਟਿਆਲੇ ਤੋਂ। ਸੋ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ।
ਬਿਲਕੁਲ ਜੀ, ਬਹੁਤ ਮਿਹਰਬਾਨੀ। ਤੇ ਨਾਲ ਨਾਲ ਜਿਵੇਂ ਬਾਬੇ ਨਾਨਕ ਜੀ ਦੀ ਗੱਲ ਚੱਲਦੀ ਹੈ, ਐਂਜਡ ਇੰਡੀਅਨ ਫਲੇਮ ਹਮੇਸ਼ਾ ਹੀ ਦਸਵੰਧ ਕੱਢਦੇ ਨੇ ਜੀ। ਸੋ ਇਸੇ ਹੀ ਐਤਵਾਰ ਨੂੰ ਲੈ ਕੇ, ਐਤਵਾਰ ਤੋਂ ਲੈ ਕੇ ਯਾਨੀ ਕਿ ਮੰਗਲਵਾਰ ਤੱਕ, ਅਗਲੇ ਮੰਗਲਵਾਰ ਤੱਕ ਤਿੰਨ ਦਿਨ ਜਿਹੜੀਆਂ ਗੁਲਾਬ ਜਾਮਣਾਂ ਤੁਹਾਨੂੰ ਸਿਰਫ ਹਾਫ ਪ੍ਰਾਈਜ਼ ਦੇ ਉੱਤੇ ਮਿਲਣਗੀਆਂ। ਸੋ ਰੀਨਾ ਸਿੰਘ ਹੋਣਾ ਦੇ ਨਾਲ ਤੁਸੀਂ ਰਾਬਤਾ ਕਰ ਸਕੋਗੇ। ਤਿੰਨ ਦਿਨ ਐਤਵਾਰ, ਸੋਮਵਾਰ ਤੇ ਮੰਗਲਵਾਰ, ਇਸੇ ਹੀ ਹਫ਼ਤੇ ਆਉਣ ਵਾਲੇ ਐਤਵਾਰ। ਸੋ ਰੀਨਾ ਸਿੰਘ ਹੋਣਾ ਦੇ ਨਾਲ ਰਾਬਤਾ ਤੁਸੀਂ ਕਰ ਸਕਦੇ ਹੋ 266-9927 ਜਾਂ ਫਿਰ 166 ਗ੍ਰੇਟ ਸਾਊਥ ਰੋਡ, ਮੈਨੂ ਰਿਵਰ ਚੰਨ, ਐਨਜ਼ਡ ਇੰਡੀਅਨ ਫਲੇਮ। ਸੋ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਗੁਲਾਬ ਜਾਮਣਾ ਤੁਹਾਨੂੰ ਮਿਲਣਗੀਆਂ ਹਾਫ ਪ੍ਰਾਈਜ਼ ਦੇ ਉੱਤੇ, ਔਰ ਲਿਮਿਟ ਰਹੇਗੀ ਕੁਛ, ਅਤੇ ਤੁਸੀਂ ਜ਼ਰੂਰ ਇਸ ਦੇ ਲਈ ਪਹਿਲਾਂ ਫੋਨ ਜ਼ਰੂਰ ਕਰ ਲੈਣਾ। ਹੋਰ ਵੀ ਜਾਣਕਾਰੀ ਜ਼ਰੂਰ ਦਿੰਦੇ ਚੱਲਾਂਗੇ। ਅਤੇ ਲਓ ਫਿਰ ਸੁਣਦੇ ਹਾਂ ਗੀਤ ਸੁਣੀਏ ਜੀ, ਅਤੇ ਪਹਿਲਾਂ ਖਬਰਾਂ ਅਤੇ ਨਾਲ ਨਾਲ ਐਡਾਂ ਸੁਣ ਲੈਂਦੇ ਹਾਂ ਜਿਹੜੇ ਸਾਡੇ ਸੰਦੇਸ਼ ਨੇ, ਉਹ ਪਹਿਲਾਂ ਸੁਣ ਲਈਏ, ਫਿਰ ਉਸ ਤੋਂ ਬਾਅਦ ਫਿਰ ਆਉਂਦੇ ਜੀ ਤੁਹਾਡੇ ਨਾਲ। ਮਿਹਰਬਾਨੀ।
ਐਨਜ਼ਡ ਇੰਡੀਅਨ ਫਲੇਮ ਕਿਸੇ ਵੀ ਤਰ੍ਹਾਂ ਦੀ ਵੈਜੀਟੇਰੀਅਨ ਅਤੇ ਨਾਨ ਵੈਜੀਟੇਰੀਅਨ ਕੇਟਰਿੰਗ ਦੇ ਲਈ ਆਪਣਾ ਭਰੋਸੇਮੰਦ ਨਾਮ ਹਮੇਸ਼ਾ ਯਾਦ ਰੱਖੋ, ਐਨਜ਼ਡ ਇੰਡੀਅਨ ਫਲੇਮ, ਮੈਨਰੇਵਾ ਦੇ ਵਿੱਚ, ਨੰਬਰ 166 ਗ੍ਰੇਟ ਸਾਊਥ ਰੋਡ, ਤੇ ਫੋਨ ਨੰਬਰ 266-9927। ਸਤੋਂ ਦਿਨ ਤੁਹਾਡੀ ਸੇਵਾ ਚ ਹਾਜ਼ਰ। ਐਨਜ਼ਡ ਇੰਡੀਅਨ ਫਲੇਮ
ਜੋੜੀ ਰੱਖਦੀ ਹੈ। ਮੈਂ ਕਿਹਾ ਜੀ ਮੁੰਡੇ ਦਾ ਵਿਆਹ ਧਰਿਆ ਤੇ ਤੁਸੀਂ ਸੋਚਾਂ ਵਿੱਚ ਘੁੰਮੇ ਜਾਂਦੇ ਹੋ।
ਬਈ ਮੈਂ ਸੋਚ ਰਿਹਾ ਸੀ ਕਿ ਵਿਆਹ ਤੇ ਡੈਕੋਰੇਸ਼ਨ ਤੇ ਐਂਟਰਟੇਨਮੈਂਟ ਦਾ ਪ੍ਰਬੰਧ ਕਿਵੇਂ ਕਰੀਏ।
ਇਸ ਦੀ ਜ਼ਿੰਮੇਵਾਰੀ ਅਸੀਂ ਦੇਵਾਂਗੇ ਸਟਾਈਲ ਐਨਜ਼ਡ ਇਵੈਂਟਸ ਨੂੰ, ਜੋ ਕਿ ਇਵੈਂਟ ਮੈਨੇਜਮੈਂਟ ਦੇ ਮਾਹਿਰ ਨੇ। ਇਹ ਬਹੁਤ ਹੀ ਪ੍ਰੋਫੈਸ਼ਨਲ ਨੇ ਤੇ ਸਾਰੀਆਂ ਹੀ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ, ਜਿਵੇਂ ਕਿ ਘਰ ਜਾਂ ਹਾਲ ਦੀ ਡੈਕੋਰੇਸ਼ਨ, ਭੰਗੜੇ ਦੀ ਟੀਮ, ਡੀਜੇ, ਲਾਈਵ ਢੋਲ, ਜਾਗੋ, ਡੈਕੋਰੇਸ਼ਨ ਹਾਇਰ, ਮਹਿੰਦੀ ਨਾਈਟਸ ਅਤੇ ਮਚ ਮੋਰ। ਮੈਂ ਤਾਂ ਲੱਕੀ ਦਾ ਫੋਨ ਨੰਬਰ ਵੀ ਨੋਟ ਕੀਤਾ ਹੋਇਆ, 021-99-4458 ਜਾਂ ਫਿਰ 9921295-63।
ਸਟਾਈਲ ਐਂਡ ਇਵੈਂਟਸ, ਫੰਕਸ਼ਨ ਕੋਈ ਵੀ ਹੋਵੇ ਉਸ ਨੂੰ ਯਾਦਗਾਰੀ ਬਣਾਉਣ ਦੀ ਜ਼ਿੰਮੇਵਾਰੀ
ਜ਼ਿੰਦਗੀ ਦੇ ਹਰ ਪਰਦੇਸੀ ਵਾਸਤਿਆਂ। ਤੁਹਾਡੇ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਦੇ ਨਾਲ ਜੋੜੀ ਰੱਖਦੀ ਹੈ ਵਿਰਸਾ ਅਕੈਡਮੀ, ਓਲਡ ਪਪਟੋ ਵਿੱਚ ਸੇਂਟ ਜੋਰਜ ਸਟਰੀਟ ਤੇ ਸਥਿਤ ਪਪਟੋ ਟਾਊਨ ਹਾਲ ਦੇ ਵਿੱਚ, ਹਰੇਕ ਵੀਰਵਾਰ ਸ਼ਾਮੀ 6:30। ਜ਼ਿਆਦਾ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ ਨਵਤੇਜ ਰੰਧਾਵਾ ਜੀ ਨੂੰ, ਫੋਨ 021-01-36-364 ਤੇ, ਜਾਂ ਫਿਰ ਲੱਕੀ ਸੈਣੀ ਹੋਣਾ ਦੇ ਨਾਲ ਗੱਲਬਾਤ ਕਰੋ ਫੋਨ 021-99-4458 ਤੇ। ਵਿਰਸਾ ਅਕੈਡਮੀ। ਦੇਸ਼, ਦੁਨੀਆ, ਧਰਮ, ਸਭਿਆਚਾਰ, ਜ਼ਿੰਦਗੀ ਦੇ ਹਰ ਪੱਖ ਤੇ ਭਾਈਚਾਰਕ ਸਾਂਝ ਬਾਰੇ ਆਨਲਾਈਨ ਪੜ੍ਹੋ punjabiherald.co.nz।
ਨਿਊਜ਼ੀਲੈਂਡ ਵਿੱਚ ਵਸਦੇ ਪੰਜਾਬ ਦੀ ਤਾਜ਼ਾ ਖਬਰ। ਜ਼ਿਆਦਾ ਜਾਣਕਾਰੀ ਦੇ ਲਈ ਸੰਪਰਕ ਕਰੋ ਸਰਦਾਰ ਹਰਜਿੰਦਰ ਸਿੰਘ ਬਸਿਆਲਾ ਜੀ, ਫੋਨ 021-025-3।
ਕਰਨ ਲੱਗੋ ਤਾਂ ਉਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ, ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕੇ ਰੱਬ ਨੇ ਸੁਖਾਲੇ ਕਰਤੇ, ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ, ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ, ਹੋਰਾਂ ਦੀ ਹਮੈਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕੇ ਦਾਤਾ ਨੇ ਸੁਖਾਲੇ ਕਰਤੇ। ਖੁੱਲਿਆ ਖੜਾਕ ਹੋਇਆ ਨਾ ਨੂਰ
ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ ਐਸਾ ਬੂਹਾ ਖੁੱਲਿਆ ਖੜਾਕ ਹੋਇਆ ਨਾ ਨੂਰ ਦੀਆਂ ਲਾਟਾਂ ਵੱਲ ਝਾਕ ਹੋਇਆ ਨਾ ਜਦੋਂ ਸੱਬੇ ਮਾਨਸ ਕੀ ਰਾਤ ਜਾਪਦੇ ਕਿੱਦਾਂ ਕਹੀਏ ਆਪਾਂ ਸਾਡਾ ਪਾਕ ਹੋਇਆ ਨਾ ਜਦੋਂ ਤੱਕ ਚੌਧਰੀ ਤੋਂ ਚੱਕ ਹੋਇਆ ਨਾ ਰਾਂਝੇ ਦਾ ਵੀ ਹੀਰ ਨਾਲ ਸਾਕ ਹੋਇਆ ਨਾ ਉਹ ਜਿਹੜਾ ਸੁੱਚੀ ਆਸ਼ਕੀ ਚ ਖਾਕ ਹੋਇਆ ਨਾ ਜੀ ਰਹਿਮਤਾਂ ਵੀ ਉਹਦੇ ਵੱਲੋਂ ਟਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਵਿੱਚੋਂ ਮਹਿਕ ਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਕੌਣਾਂ ਦੀਆਂ ਬੁੱਲਿਆਂ ਤੋਂ ਬਾਤ ਉੱਡ ਗਈ ਰੂਹਾਂ ਵਿੱਚੋਂ ਮਹਿਕ ਦੀ ਸੌਗਾਤ ਉੱਡ ਗਈ ਚੌਹਾਂ ਪਾਸੇ ਬਲਦੇ ਨੇ ਲੱਖ ਸੂਰਜੇ ਜ਼ਿੰਦਗੀ ਚੋਂ ਕਾਲੀ ਬੋਲੀ ਰਾਤ ਉੱਡ ਗਈ ਆਕੜਾਂ ਦੀ ਮੁੱਛੀ ਜਿਹੀ ਔਕਾਤ ਉੱਡ ਗਈ ਮੇਰੇ ਵਿੱਚੋਂ ਮੇਰੇ ਵਾਲੀ ਜ਼ਾਤ ਉੱਡ ਗਈ ਐਬ ਤੇ ਵਰੇਬ ਦੀ ਬਰਾਤ ਉੱਡ ਗਈ ਜੀ ਸਾਡੇ ਤੇ ਕਰਮ ਸਾਈਆਂ ਬਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਉਹੀ ਗੱਲਾਂ ਸੋਚ ਅੱਜ ਹਾਸੇ ਆਉਂਦੇ ਆ ਕਿ ਸਾਡੇ ਬੂਹੇ ਸੱਦੇ ਵੀ ਉਦਾਸੇ ਆਉਂਦੇ ਆ ਲੋਕਾਂ ਹਿੱਸੇ ਆਉਂਦੀ ਸਦਾ ਖੰਡ ਮਿਸ਼ਰੀ ਸਾਡੇ ਹਿੱਸੇ ਲੂਣ ਦੇ ਪਤਾਸੇ ਆਉਂਦੇ ਆ ਲੱਭੇ ਨਾ ਲਫ਼ਜ਼ ਸ਼ੁਕਰਾਨੇ ਕਹਿਣ ਨੂੰ ਸੁਬਾ ਸ਼ਾਮ ਕਰੀ ਦੇ ਬਹਾਨੇ ਕਹਿਣ ਨੂੰ ਤੱਕ ਸਰਕਾਰ ਅਫਸਾਨੇ ਕਹਿਣ ਨੂੰ ਤੁਮਣਾ ਮੂਹੀ ਵਰਕੇ ਵੀ ਕਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਵੀ ਵਿਉਂਤ ਜਈ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਅਸੀਂ ਵੀ ਵਿਉਂਤ ਜਈ ਬਣਾਈ ਹੋਈ ਆ ਜਿੰਨੀ ਵੀ ਇਲਾਹੀ ਏ ਕਮਾਈ ਹੋਈ ਆ ਗੀਤਾਂ ਦੇ ਆ ਭਾਂਡਿਆਂ ਚ ਪਾ ਕੇ ਵੰਡਣੀ ਅੰਬਰੋਂ ਖੁਮਾਰੀ ਜਿਹੜੀ ਆਈ ਹੋਈ ਆ ਆਜਿਜ਼ਾਂ ਦੇ ਕਾਰਜ ਸਵਾਰੇ ਮੌਲਾ ਨੇ ਰੰਗ ਫਿਰਦੌਸ ਵਾਲੇ ਵਾਰੇ ਮੌਲਾ ਨੇ ਲੱਗਦਾ ਫਰਿਸ਼ਤੇ ਵੀ ਸਾਰੇ ਮੌਲਾ ਨੇ ਜੀ ਖੁਸ਼ ਹੋ ਕੇ ਸਾਡੇ ਹੀ ਦੁਆਲੇ ਕਰਤੇ ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਜਿਨੀ ਹੱਥੀ ਮੰਗੀਆਂ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ ਸਮਝੋ ਕਿ ਦਾਤਾ ਨੇ ਸੁਖਾਲੇ
ਲਓ ਜੀ ਫਿਰ ਦੋਸਤੋ ਫਿਰ ਜ਼ਰੂਰ ਤੁਹਾਡੀ ਗੱਲਬਾਤ ਵੀ ਜ਼ਰੂਰ ਸੁਣਾਉਂਦੇ ਹਾਂ। ਉੱਧਰ ਕ੍ਰਿਕਟ ਦਾ ਮੈਚ ਚੱਲ ਰਿਹਾ ਜੀ, ਇੰਗਲੈਂਡ ਅਤੇ ਨਿਊਜ਼ੀਲੈਂਡ ਦਾ T20। ਸੋ ਨਿਊਜ਼ੀਲੈਂਡ ਨੇ 180 ਬਣਾ ਲਿਆ 7 ਵਿਕਟਾਂ 'ਤੇ। ਹੋਰ ਉਸ ਤੋਂ ਬਾਅਦ ਇੰਗਲੈਂਡ ਖੇਡ ਰਿਹਾ, 142 ਹੋ ਗਏ ਜੀ, 3 ਵਿਕਟਾਂ ਗਵਾ ਚੁੱਕੇ ਆ ਅਤੇ 16 ਓਵਰ ਚੱਲਦਾ ਪਿਆ ਜੀ। ਲੱਗਦਾ ਕਿ ਦੇਖੋ ਕਿੱਥੇ ਕਹਾਣੀ ਪਹੁੰਚਦੀ ਆ। ਇੱਕ ਦੋ ਗੀਤਾਂ ਬਾਅਦ ਫੋਰੀ ਅਪਡੇਟ ਜਿਹੜੀ ਆ ਤੁਹਾਨੂੰ ਦਿੰਦੇ ਚੱਲਾਂਗੇ। ਅਤੇ ਲਓ ਪਹਿਲਾਂ ਗੱਲ ਚੱਲੀ ਸੀ ਪ੍ਰਵਾਸੀ ਭਾਰਤੀ ਨਿਊਜ਼ੀਲੈਂਡ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਉੱਤੇ ਗੋਰੇ ਮੰਤਰੀ ਦੀ ਜਿਹੜੀ ਟਿੱਪਣੀ ਹੈ ਉਹ ਅਸੀਂ ਜ਼ਰੂਰ ਤੁਹਾਡੇ ਨਾਲ ਕਰਦੇ ਚੱਲਾਂਗੇ। ਰਿਪੋਰਟ ਕੀਤੀ ਜੀ ਹਰਮਨਪ੍ਰੀਤ ਸਿੰਘ ਸੈਣੀ, ਕਿਆ ਬਾਤ ਹੈ। ਉਹਨਾਂ ਨੇ ਇਹ ਰਿਪੋਰਟ ਜਿਹੜੀ ਹੈ ਅਜੀਤ ਵੈਬ ਟੀਵੀ ਦੇ ਉੱਤੇ ਭੇਜੀ ਹੈ, ਤੁਸੀਂ ਵੀ ਦੇਖ ਸਕਦੇ ਹੋ। ਲੇਕਿਨ ਅੱਜ ਸੁਣਦੇ ਹਾਂ ਨੱਚਦਾ ਪੰਜਾਬ ਪ੍ਰੋਗਰਾਮ ਤੋਂ।
ਮੌਜੂਦਾ ਲੇਬਰ ਦੀ ਸਰਕਾਰ ਵੱਲੋਂ ਨਿਊਜ਼ੀਲੈਂਡ ਵਿੱਚ ਰਹਿ ਰਹੇ ਪ੍ਰਵਾਸੀ ਵਿਦਿਆਰਥੀਆਂ ਦੇ ਵੀਜ਼ਿਆਂ, ਮਾਪਿਆਂ ਦੀ ਕੈਟਾਗਰੀ ਸੰਬੰਧੀ ਵੀਜ਼ਿਆਂ, ਵਰਕ ਵੀਜ਼ਿਆਂ ਤੇ ਪੱਕੀ ਨਾਗਰਿਕਤਾ ਲੈਣ ਸੰਬੰਧੀ ਵੀਜ਼ਿਆਂ ਦੀ ਨੀਤੀਆਂ 'ਚ ਤਬਦੀਲੀਆਂ ਕਰਕੇ ਇਨ੍ਹਾਂ ਵੀਜ਼ਾ ਪ੍ਰਣਾਲੀਆਂ ਨੂੰ ਤੰਗ ਤੇ ਔਖਾ ਕੀਤਾ ਜਾ ਰਿਹਾ ਹੈ। ਉੱਥੇ ਹੀ ਨਿਊਜ਼ੀਲੈਂਡ ਦੀ ਸਰਕਾਰ ਵਿੱਚ ਇੱਕ ਮੰਤਰੀ ਵੱਲੋਂ ਸਥਾਨਕ ਨੈਸ਼ਨਲ ਰੇਡੀਓ ਚੈਨਲ ਉੱਤੇ ਕੀਤੀ ਗੱਲਬਾਤ ਦੌਰਾਨ ਭਾਰਤੀ ਭਾਈਚਾਰੇ ਖਿਲਾਫ ਕੀਤੀ ਟਿੱਪਣੀ ਕਾਰਨ ਭਾਰਤੀ ਭਾਈਚਾਰੇ ਵਿੱਚ ਰੋਸ ਹੈ। ਕੈਬਨਿਟ ਮੰਤਰੀ ਸ਼ੇਨ ਜੋਨਸ ਨੇ ਕਿਹਾ ਸੀ ਕਿ ਜੇਕਰ ਭਾਰਤੀਆਂ ਨੂੰ ਨਵੇਂ ਨਿਯਮਾਂ ਸੰਬੰਧੀ ਕੋਈ ਸਮੱਸਿਆ ਹੈ ਤਾਂ ਉਹ ਅਗਲੀ ਫਲਾਈਟ ਲੈ ਕੇ ਆਪਣੇ ਦੇਸ਼ ਵਾਪਸ ਚਲੇ ਜਾਣ। ਜਿਸ ਤੋਂ ਬਾਅਦ ਸਥਾਨਕ ਭਾਈਚਾਰੇ ਵਿੱਚ ਵਧੇ ਰੋਸ ਕਾਰਨ ਪੰਜਾਬੀ ਮੂਲ ਦੇ ਰਘਵੀਰ ਸਿੰਘ ਜੀਪੀ ਨੇ ਮੌਜੂਦਾ ਸਰਕਾਰ ਵਾਲੀ ਲੇਬਰ ਪਾਰਟੀ ਦੇ ਹਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਅਤੇ ਉਨ੍ਹਾਂ ਰੋਸ ਕਾਰਨ ਆਏ ਭਾਰਤੀਆਂ ਨਾਲ ਮਿਲ ਕੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣ ਲਈ ਮੀਟਿੰਗ ਕੀਤੀ, ਜਿਸ ਵਿੱਚ ਬਹੁਗਿਣਤੀ ਵਿੱਚ ਇਕੱਤਰ ਹੋਏ ਲੋਕਾਂ ਨੇ ਸਰਕਾਰ ਪ੍ਰਤੀ ਆਪਣਾ ਗੁੱਸਾ ਜ਼ਾਹਰ ਕੀਤਾ। ਲੋਕਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਜਾਣ ਬੁੱਝ ਕੇ ਭਾਰਤੀਆਂ ਦੀਆਂ ਵੀਜ਼ਾ ਅਰਜ਼ੀਆਂ ਵੱਡੇ ਪੱਧਰ ਉੱਤੇ ਰੱਦ ਕੀਤੀਆਂ ਜਾ ਰਹੀਆਂ ਹਨ।
ਨਿਊਜ਼ੀਲੈਂਡ ਇਮੀਗ੍ਰੇਸ਼ਨ ਵੱਲੋਂ ਜਿਹੜੇ ਰੂਲ ਚੇਂਜ ਕੀਤੇ ਗਏ ਆ ਅਤੇ ਉਸ ਤੋਂ ਬਾਅਦ ਭਾਰਤੀ ਭਾਈਚਾਰੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਸੀ ਅਤੇ ਮੇਰੇ ਨਾਲ ਖੜੇ ਨੇ ਰਘਵੀਰ ਸਿੰਘ ਜੀ, ਜਿਨ੍ਹਾਂ ਨੇ ਇਸ ਰੋਸ ਵਜੋਂ ਬੀਤੇ ਦਿਨੀ ਆਪਣੀ ਲੇਬਰ ਪਾਰਟੀ ਤੋਂ ਮੈਂਬਰਸ਼ਿਪ ਤੋਂ ਵੀ ਅਸਤੀਫਾ ਦਿੱਤਾ। ਅਤੇ ਰਘਵੀਰ ਜੀ, ਸਤਿ ਸ਼੍ਰੀ ਅਕਾਲ, ਕੀ ਕਹਿਣਾ ਚਾਹੋਗੇ ਤੁਸੀਂ?
ਸਤਿ ਸ਼੍ਰੀ ਅਕਾਲ ਜੀ, ਅਜੀਤ ਦਸ਼ੋਤਰਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਇਸ ਮੀਟਿੰਗ ਦੇ ਬਾਰੇ ਜਿਹੜੇ ਰੂਲ ਚੇਂਜ ਕੀਤੇ ਗਏ ਹੈਗੇ ਆ, ਪੇਰੈਂਟਸ ਕੈਟਾਗਰੀ ਵਾਲੇ ਜਿਹੜੇ ਵੀਜ਼ੇ ਡਿਲੇ ਹੋਏ ਆ, ਜੋ ਸਾਡੇ ਇਮੀਗ੍ਰੇਸ਼ਨ ਦੇ ਸਾਰੇ ਇਸ਼ੂ ਹੈਗੇ ਆ, ਅਸੀਂ ਉਹਨਾਂ ਨੂੰ ਹੱਲ ਕਰਨ ਲਈ, ਉਹਨਾਂ ਦੀ ਆਵਾਜ਼ ਸਰਕਾਰ ਤੱਕ ਲਿਜਾਣ ਲਈ ਇਹ ਮੀਟਿੰਗ, ਪਹਿਲੀ ਮੀਟਿੰਗ ਹੋਈ ਆ ਤਾਂ ਬੜੀ ਸਕਸੈਸਫੁਲ ਹੈ। ਹੁਣ ਅਸੀਂ ਗਾਹਾਂ ਦਾ ਪ੍ਰੋਗਰਾਮ ਉਡੀਕਾਂਗੇ ਤਾਂ ਨਾਲੇ ਫਿਲਹਾਲ ਸਾਡੀ ਪਟੀਸ਼ਨ ਤਿਆਰ ਹੋ ਰਹੀ ਹੈ ਜੋ ਸਰਕਾਰ ਤੱਕ ਅਸੀਂ ਲੈ ਕੇ ਜਾਵਾਂਗੇ।
ਅੱਜ ਇੱਕ ਇਤਿਹਾਸਿਕ ਸਾਡੀ ਮੀਟਿੰਗ ਹੋਈ ਹੈ ਜਿਹਦੇ 'ਚ ਕਮਿਊਨਿਟੀ ਇਕੱਠੀ ਹੋ ਰਹੀ ਹੈ ਔਰ ਨੈਕਸਟ ਈਅਰ ਜਿਹੜਾ ਇਲੈਕਸ਼ਨ ਆ ਰਿਹਾ ਅਸੀਂ ਇਹਦਾ ਜਿਹੜਾ ਜਵਾਬ ਹੈਗਾ ਕਮਿਊਨਿਟੀ ਪੱਖੋਂ ਦੇਵਾਂਗੇ, ਨਾ ਕਿ ਪੋਲੀਟੀਕਲ ਪੱਖੋਂ। ਲਾਈਕ ਸਟੂਡੈਂਟ ਦੇ ਨਾਲ ਧੱਕਾ ਹੋ ਰਿਹਾ, ਉਹਨਾਂ ਦੇ ਪੇਰੈਂਟਸ ਨਾਲ ਧੱਕਾ ਹੋਇਆ ਐਂਡ ਪਲੱਸ ਇੱਥੇ ਦੀ ਇਕੋਨਮੀ ਦੇ ਨਾਲ ਧੱਕਾ ਹੋਇਆ ਹੈ। ਸੋ ਹਰ ਤਰਫੋਂ ਨੁਕਸਾਨ ਹੋਇਆ ਹੈ, ਜਬਕਿ ਉਹ ਸਟੂਡੈਂਟ ਜਿਹੜੇ ਹੈਗੇ ਅੱਜ ਦੀ ਡੇਟ 'ਚ ਵੀ ਸਾਨੂੰ ਚਾਹੀਦੇ ਨੇ। ਅੱਜ ਦੀ ਡੇਟ 'ਚ ਸਾਡੀ ਸਕਿੱਲ ਸ਼ੋਰਟੇਜ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੋ ਰਹੀ ਹੈ।
ਨਿਊਜ਼ੀਲੈਂਡ ਤੋਂ ਜਿੱਥੇ ਅਸੀਂ 130 ਵਰ੍ਹਿਆਂ ਤੋਂ ਉੱਤੇ ਹੋ ਗਿਆ, ਸਾਡੇ ਬਜ਼ੁਰਗਾਂ ਨੂੰ ਜਿਹਨਾਂ ਦਾ ਖੂਨ ਪਸੀਨਾ ਇਸ ਮਿੱਟੀ ਦੇ ਵਿੱਚ ਰਲਿਆ ਹੋਇਆ ਔਰ ਕੰਟਰੀਬਿਊਟ ਕਰਦਿਆਂ, ਤੁਹਾਨੂੰ ਬੜਾ ਦੁੱਖ ਲੱਗਦਾ ਜਦੋਂ ਇਸ ਦੇਸ਼ ਦੀ 120 ਸੀਟਾਂ ਦੀ ਪਾਰਲੀਮੈਂਟ ਦੇ ਵਿੱਚ ਇੱਕ ਬੰਦਾ ਜ਼ਿੰਮੇਵਾਰ ਉਹਦੇ 'ਤੇ ਬਹਿ ਕੇ ਇਹ ਗੱਲ ਕਹਿ ਦੇਵੇ ਕਿ ਜੇਕਰ ਭਾਰਤੀ ਲੋਕ ਆਪਣੇ ਹੱਕਾਂ ਦੀ ਲੜਾਈ ਲੜਨਾ ਚਾਹੁੰਦੇ ਆ, ਇਸ ਦੀ ਬਜਾਏ ਉਹਨਾਂ ਨੂੰ ਚਾਹੀਦਾ ਕਿ ਆਪਣੇ ਜਹਾਜ਼ ਫੜ ਕੇ ਵਾਪਸ ਭਾਰਤ ਚਲੇ ਜਾਣ। ਸੋ ਵੀ ਆਰ ਹੇਅਰ ਟੂ ਸਟੇ, ਵੀ ਆਰ ਹੇਅਰ ਟੂ ਲਿਵ। ਇਸ ਮੁਲਕ ਨੂੰ ਜਿੱਥੇ ਅਸੀਂ ਯੋਗਦਾਨ ਪਾਇਆ ਉਹਨੂੰ ਲੈ ਕੇ ਜਿੱਥੇ ਆਪਣੇ ਹੱਕਾਂ ਦੀ ਲੜਾਈ ਦੇ ਲਈ ਅੱਜ ਸਾਡੀ ਮੀਟਿੰਗ ਹੋਈ ਹੈ, ਪੰਜਾਬੀ ਮੂਲ ਦੇ ਜਿਹੜੇ ਬਹੁਤੇ ਸਾਡੇ ਕਮਿਊਨਿਟੀ ਮੈਂਬਰ ਇਹਦੇ ਵਿੱਚ ਸ਼ਾਮਲ ਹੋਏ, ਬਲਕਿ ਭਾਰਤੀ ਮੂਲ ਦੇ ਔਰ ਕੁਝ ਇੱਕ ਜਿਹੜੇ ਬਾਕੀ ਕਮਿਊਨਿਟੀਜ਼ ਦੇ ਲੋਕ ਨੇ ਉਹਨਾਂ ਨੇ ਇਹਦੇ ਵਿੱਚ ਕੰਟਰੀਬਿਊਟ ਕੀਤਾ। ਅੱਗੇ ਚੱਲ ਕੇ ਸਾਡੀ ਕੋਸ਼ਿਸ਼ ਹੈ ਕਿ ਵਲਿੰਗਟਨ ਦੀ ਪਾਰਲੀਮੈਂਟ ਤੱਕ ਇਸ ਦੀ ਗੂੰਜ ਜਿਹੜੀ ਉਹ ਪਹੁੰਚਣੀ ਚਾਹੀਦੀ ਹੈ।
ਆਪਣੀ ਪਾਰਟਨਰਸ਼ਿਪ ਦਾ ਕਾਫੀ ਡਿਲੇ ਚੱਲ ਰਹੀ ਹੈ ਵੀਜ਼ਿਆਂ ਦੀ, ਉਹਦੇ ਬਾਰੇ?
ਡਿਲੇ ਤਾਂ ਇੱਦਾਂ ਹੈ ਜੀ, ਮੈਨੂੰ ਲੱਗਦਾ ਨਾ ਹੀ ਕਹਿ ਦੇਣਾ ਚਾਹੀਦਾ ਆਪਾਂ ਨੂੰ। ਪਿਛਲੇ 6 ਮਹੀਨਿਆਂ 'ਚ ਜਿਹੜਾ ਸਤਿਆਨਾਸ ਪਾਰਟਨਰਸ਼ਿਪ ਕੈਟਾਗਰੀ ਦੇ ਵਿੱਚ ਵਜਿਆ, ਤੁਹਾਨੂੰ ਵੀ ਪਤਾ ਕਿ ਜਿਹੜਾ ਸਾਡਾ ਸਮਾਜਿਕ ਸੈਟਅਪ ਹੈ ਤੁਸੀਂ ਉੱਥੋਂ ਹੀ ਆਏ ਆ, ਉਹ ਇੱਦਾਂ ਦਾ ਵੀ ਜੇਕਰ ਉੱਥੋਂ ਇੱਥੇ ਵਿਆਹ ਕਰਾ ਕੇ ਆਇਆ ਜਿਹੜਾ ਲਾੜਾ ਜਾਂ ਲਾੜੀ, ਪਿੱਛੇ ਰਹਿ ਗਿਆ ਜੀਵਨ ਸਾਥੀ ਨੂੰ ਜੇਕਰ ਸਮੇਂ ਸਿਰ ਨਹੀਂ ਸੱਦਦਾ, ਤਾਂ ਉੱਥੇ ਲੋਕਾਂ ਦੇ ਤਾਨੇ ਮਿਹਣੇ ਤੁਹਾਡੇ ਆਪਸੀ ਸੰਬੰਧਾਂ ਨੂੰ ਬਹੁਤ ਬੁਰੀ ਤਰ੍ਹਾਂ ਵਿਗਾੜ ਦਿੰਦੇ ਆ। ਉਹ ਸਮਾਜਿਕ ਤਵਜ਼ਨ ਨੂੰ ਆਪਾਂ ਪਰੇ ਵੀ ਕਰ ਲਈਏ ਤਾਂ ਵੀ ਸਟੇਬਲ ਰਿਲੇਸ਼ਨਸ਼ਿਪ ਜਿਹੜੇ ਆ ਉਹਨਾਂ ਦਾ ਬਹਾਨਾ ਲਾ ਕੇ ਇੱਕ ਲਾਈਨ ਲਿਖ ਕੇ ਤੁਹਾਡਾ ਜਿਹੜਾ ਕੇਸ ਆ ਉਹਨੂੰ ਰਿਫਿਊਜ਼ ਕਰ ਦਿੱਤਾ ਜਾਂਦਾ, ਜਿਹੜੀ ਕਿ ਮੈਂ ਸਮਝਦਾ ਵੀ ਇੱਥੋਂ ਦੇ ਰੇਸ ਰਿਲੇਸ਼ਨ ਮੈਨੇਜਰ ਜਾਂ ਰੇਸ ਰਿਲੇਸ਼ਨ ਜਿਹੜਾ ਮਹਿਕਮਾ ਉਹਨੂੰ ਵੀ ਨਿਗਾਹ ਮਾਰਨ ਦੀ ਲੋੜ ਆ। ਇਕੱਲੀ ਇਸ ਕੈਟਾਗਰੀ 'ਚ ਨਹੀਂ, ਟੋਟਲ 4 ਕੈਟਾਗਰੀਜ਼ ਦੇ ਵਿੱਚ ਅਸੀਂ ਆਪਣੀ ਫਾਈਟ ਕਰ ਰਹੇ ਜੀ। ਨੰਬਰ 1 ਪੇਰੈਂਟਸ ਦੀ, ਨੰਬਰ 2 ਪਾਰਟਨਰਸ਼ਿਪ ਦੀ, ਨੰਬਰ 3 'ਤੇ ਜਿਹੜੇ ਵਰਕ ਵੀਜ਼ੇ ਵਾਲੇ ਪਰਮਾਨੈਂਟ ਰੈਜੀਡੈਂਸੀ ਦੀ ਝਾਕ ਰੱਖ ਕੇ ਬੈਠੇ ਆ, ਉਹਨਾਂ ਦਾ ਰਾਹ ਬਹੁਤ ਲੰਮਾ ਹੋ ਗਿਆ, ਕਈਆਂ ਨੂੰ 9 ਸਾਲ ਹੋ ਗਿਆ ਜੀ, 9 ਸਾਲਾਂ 'ਚ ਵੀ ਹਲੇ ਤਾਂ ਅਸੀਂ ਪਰਮਾਨੈਂਟ ਰੈਜੀਡੈਂਸੀ ਦੀ ਖੈਰ ਨਹੀਂ ਪਈ। ਚੌਥੀ ਕੈਟਾਗਰੀ ਜਿਹੜੀ ਪੂਰੀ ਤਰ੍ਹਾਂ ਅਸੀਂ ਭੁਲਾ ਬੈਠੇ,
ਦੂਜੇ ਪਾਸੇ ਸਰਕਾਰ ਦੇ ਇਮੀਗ੍ਰੇਸ਼ਨ ਮੰਤਰੀ ਗੈਲੋਵੇ ਭਾਰਤੀ ਭਾਈਚਾਰੇ ਦੇ ਰੋਸ ਨੂੰ ਵੇਖਦਿਆਂ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਪਾਰਟਨਰਸ਼ਿਪ ਵੀਜ਼ਿਆਂ ਸੰਬੰਧੀ ਜਲਦੀ ਢੁਕਵਾਂ ਹੱਲ ਲੱਭਣ ਦੀ ਗੱਲ ਕੀਤੀ
Hi everyone, this is a message for our Kiwi Indian community. As you know, earlier this year, Immigration New Zealand made a decision to change the way they operationalise immigration instructions, in particular in the way they deal with people who want to bring their partner to New Zealand after a culturally arranged marriage. Whilst what Immigration New Zealand did was correct in law, it has left a lot of people worse off, and I can understand the concern that people have expressed about this. What I have done is asked Immigration New Zealand to look at their options and to see if we can find a fair and reasonable solution so that people who do have a culturally arranged marriage away from New Zealand have the opportunity to bring their partner to New Zealand. This government really values our Kiwi Indian community. You make an enormous contribution to our communities, to our society, and to our economy. I'm hopeful that we can find a solution, and I'm working closely with Immigration New Zealand to find one. I hope to be able to come back to you soon with the results of that work.
ਰੇਡੀਓ ਸਪਾਈਸ ਨਿਊਜ਼ੀਲੈਂਡ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਰਮਵੀਰ ਸਿੰਘ ਬਾਠ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਿਉਰਾ ਹੁਣ ਪੇਸ਼ ਨੇ ਨਿਊਜ਼ੀਲੈਂਡ ਦੀਆਂ ਕੁਝ ਖਾਸ ਖਾਸ ਖਬਰਾਂ ਆਕਲੈਂਡ ਵਿੱਚ ਰੀਅਲ ਅਸਟੇਟ ਮਾਰਕੀਟ ਵਿੱਚ ਇੱਕ ਵਾਰ ਫਿਰ ਤੋਂ ਤੇਜ਼ੀ ਵੇਖਣ ਨੂੰ ਮਿਲ ਰਹੀ ਹੈ ਅਜਿਹਾ ਮੰਨਣਾ ਇੱਕ ਮਸ਼ਹੂਰ ਰੀਅਲ ਅਸਟੇਟ ਕੰਪਨੀ ਬਾਰਫੁੱਟ ਐਂਡ ਥੰਬਸਨ ਦਾ ਕੰਪਨੀ ਅਨੁਸਾਰ ਪਿਛਲੇ 3 ਮਹੀਨਿਆਂ ਦੇ ਵਿੱਚ ਆਕਲੈਂਡ ਵਿੱਚ ਵਿਕਣ ਵਾਲੇ ਘਰਾਂ ਦੀ ਗਿਣਤੀ ਵਿੱਚ ਲਗਭਗ 3 ਗੁਣਾ ਵਾਧਾ ਹੋਇਆ ਹੈ ਦੱਸਣਯੋਗ ਹੈ ਕਿ ਸਿਰਫ ਪਿਛਲੇ ਮਹੀਨੇ ਵਿੱਚ ਹੀ ਇਹਨਾਂ ਪ੍ਰਾਪਰਟੀਆਂ ਵਿੱਚ 40% ਦਾ ਵਾਧਾ ਦਰਜ ਕੀਤਾ ਗਿਆ ਹੈ ਕੰਪਨੀ ਅਨੁਸਾਰ ਹੁਣ ਮਾਰਕੀਟ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਮੁਕਾਬਲੇ ਖਰੀਦਦਾਰਾਂ ਦੀ ਗਿਣਤੀ ਵਧੀ ਹੈ ਤੇ ਇਸ ਦਾ ਅਸਰ ਔਸਤ ਘਰ ਦੇ ਮੁੱਲ ਤੇ ਵੀ ਪਿਆ ਜੋ ਕਿ 1.6% ਵਧਿਆ ਨਜ਼ਰ ਆ ਰਿਹਾ ਹੈ ਉਧਰ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੋਨੇਡਨ ਦੇ 32 ਡਾਕਟਰ ਵਿਨੋਦ ਸਕਾਂਥਾ ਵੱਲੋਂ ਆਪਣੇ ਤੇ ਲੱਗੇ ਕਤਲ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਗਿਆ ਹੈ ਦਰਅਸਲ 16 ਐਂਬਰ ਰਸ਼ ਵੱਲੋਂ ਡਾਕਟਰ ਵਿਨੋਦ ਦੇ ਉਸ ਨਾਲ ਸਰੀਰਕ ਸਬੰਧਾਂ ਨੂੰ ਜੱਗ ਜ਼ਾਹਿਰ ਕਰਨ ਦੀ ਗੱਲ ਆਖੀ ਗਈ ਸੀ ਜਿਸ ਤੋਂ ਬਾਅਦ ਡਾਕਟਰ ਵਿਨੋਦ ਡਰ ਗਿਆ ਤੇ ਉਸਨੇ ਐਂਬਰ ਦੇ ਡੋਨੇਡਨ ਸਥਿਤ ਘਰ ਵਿੱਚ ਉਸਦਾ ਕਤਲ ਕਰ ਦਿੱਤਾ ਅਜਿਹਾ ਕਹਿਣਾ ਇਹ ਕਰਾਊਨ ਪ੍ਰੋਸੀਕਿਊਟਰ ਰਿਚਰਡ ਸਮਿਥ ਦਾ ਇਹ ਘਟਨਾ ਫਰਵਰੀ 2018 ਦੇ ਵਿੱਚ ਵਾਪਰੀ ਸੀ ਵਿਨੋਦ ਸਦਰਨ ਡਿਸਟ੍ਰਿਕਟ ਹੈਲਥ ਬੋਰਡ ਵਿੱਚ ਜੂਨੀਅਰ ਡਾਕਟਰ ਵਜੋਂ ਕੰਮ ਕਰ ਰਿਹਾ ਸੀ ਉਧਰ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟਰੱਸਟ ਵੱਲੋਂ ਜੋ ਸਾਲਾਨਾ ਕਿਵੀ ਪੰਜਾਬੀ ਅਵਾਰਡ ਸਮਾਗਮ 2 ਨਵੰਬਰ ਨੂੰ ਕਰਵਾਇਆ ਜਾਣਾ ਸੀ ਉਹ ਹੁਣ 23 ਨਵੰਬਰ ਨੂੰ ਡਾਇਵਰਸਿਟੀ ਸੈਂਟਰ 25 ਟੂਈ ਰੋਡ ਪਾਪਾ ਟੋਏਟੋਏ ਵਿਖੇ ਸ਼ਾਮ 6:30 ਤੋਂ ਰਾਤ 9 ਵਜੇ ਤੱਕ ਕਰਵਾਇਆ ਜਾਏਗਾ ਇਸ ਤੋਂ ਪਹਿਲਾਂ ਇਹ ਸਮਾਗਮ ਕਿਸੇ ਹੋਰ ਥਾਂ ਤੇ ਹੋਣ ਵਾਲਾ ਸੀ ਇਹਨਾਂ ਅਵਾਰਡਾਂ ਦੀ ਨਵੀਂ ਸ਼ੁਰੂਆਤ 2017 ਵਿੱਚ ਨਿਊਜ਼ੀਲੈਂਡ ਪੰਜਾਬੀ ਫਾਊਂਡੇਸ਼ਨ ਵੱਲੋਂ ਕਿਵੀ ਪੰਜਾਬੀ ਅਵਾਰਡ ਦੇ ਨਾਲ ਕੀਤੀ ਗਈ ਪਰ ਹੁਣ ਪਿਛਲੇ ਸਾਲ ਤੋਂ ਨਿਊਜ਼ੀਲੈਂਡ ਪੰਜਾਬੀ ਮਲਟੀਮੀਡੀਆ ਟਰੱਸਟ ਦੀ ਸਰਪ੍ਰਸਤੀ ਹੇਠ ਇਹ ਅਵਾਰਡ ਕਰਵਾਏ ਜਾ ਰਹੇ ਨੇ ਕਿਵੀ ਪੰਜਾਬੀ ਅਵਾਰਡ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋਣਗੇ ਆਰਗੇਨਾਈਜੇਸ਼ਨ ਆਫ਼ ਦਾ ਈਅਰ ਅਵਾਰਡ ਉਸ ਸੰਸਥਾ ਨੂੰ ਭੇਟ ਕੀਤਾ ਜਾਏਗਾ ਜਿਸਨੇ ਸਮੁੱਚੇ ਭਾਈਚਾਰੇ ਅਤੇ ਨਿਊਜ਼ੀਲੈਂਡਰਾਂ ਦੀ ਭਲਾਈ ਵਾਸਤੇ ਆਪਣਾ ਯੋਗਦਾਨ ਪਾ ਕੇ ਸਮੁੱਚੇ ਭਾਈਚਾਰੇ ਦਾ ਮਾਣ ਵਧਾਇਆ ਹੋਏਗਾ ਇਸੇ ਤਰੀਕੇ ਸਪੋਰਟਸ ਪਰਸਨ ਆਫ਼ ਦਾ ਈਅਰ ਅਵਾਰਡ ਉਸ ਖਿਡਾਰੀ ਜਾਂ ਖਿਡਾਰਨ ਨੂੰ ਦਿੱਤਾ ਜਾਣਾ ਹੈ ਜਿਸਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਉੱਤੇ ਨਾਮ ਰੌਸ਼ਨ ਕੀਤਾ ਹੋਏਗਾ ਇਸੇ ਤਰੀਕੇ ਆਊਟਸਟੈਂਡਿੰਗ ਕੰਟਰੀਬਿਊਸ਼ਨ ਫਾਰ ਦਾ ਕਮਿਊਨਿਟੀ ਸੇਵਾ ਕਾਰਜਾਂ ਦੇ ਵਿੱਚ ਆਪਣਾ ਨਿੱਜੀ ਸਮਾਂ ਕੱਢਣਾ ਅਤੇ ਆਰਥਿਕ ਪੱਖ ਨੂੰ ਵੀ ਇਸੇ ਪਾਸੇ ਲਾ ਕੇ ਪ੍ਰਵਾਸੀ ਮੁਲਕਾਂ ਦੇ ਵਿੱਚ ਵਸ ਰਹੀ ਮਨੁੱਖਤਾ ਨੂੰ ਸਤਿਕਾਰ ਤੇ ਸਰਬੱਤ ਦੇ ਭਲੇ ਦੇ ਸੰਦੇਸ਼ ਨੂੰ ਪੱਕਿਆਂ ਕਰਨ ਦੇ ਲਈ ਕਰਨ ਵਾਲੇ ਬੰਦੇ ਨੂੰ ਦਿੱਤਾ ਜਾਏਗਾ ਆਨਰੇਰੀ ਪੰਜਾਬੀ ਉਹ ਮਾਣਮਤੀ ਸ਼ਖਸੀਅਤ ਹੋਏਗੀ ਜਿਸਨੇ ਕਿਸੇ ਹੋਰ ਭਾਈਚਾਰੇ ਵਿੱਚ ਰਹਿ ਕੇ ਵੀ ਪੰਜਾਬੀਅਤ ਦਾ ਝੰਡਾ ਬੁਲੰਦ ਕੀਤਾ ਹੋਵੇ ਤੇ ਇਸੇ ਤਰੀਕੇ ਵੁਮਨ ਆਫ਼ ਦੀ ਈਅਰ ਅਵਾਰਡ ਮਾਣਮਤੀ ਪੰਜਾਬਣ ਔਰਤ ਜਿਸਨੇ ਨਿੱਤ ਪ੍ਰਤੀ ਦੇ ਕਾਰਜਾਂ ਦੇ ਨਾਲ ਨਾਲ ਸਮਾਜਿਕ ਕਾਰਜਾਂ ਦੇ ਵਿੱਚ ਵੀ ਪੂਰਾ ਯੋਗਦਾਨ ਦਿੱਤਾ ਹੋਵੇ ਉਸ ਨੂੰ ਦਿੱਤਾ ਜਾਏਗਾ ਇਸੇ ਤਰੀਕੇ ਲਾਈਫ ਟਾਈਮ ਅਚੀਵਮੈਂਟ ਅਵਾਰਡ ਵੀ ਦਿੱਤਾ ਜਾਏਗਾ ਤੇ ਇਸ ਮੌਕੇ ਇਤਿਹਾਸਕ ਗਾਥਾ ਨੂੰ ਸ਼ਾਮਲ ਕਰਦਿਆਂ ਕਮਲਜੀਤ ਸਿੰਘ ਬਖਸ਼ੀ MP ਦੇ ਸਹਿਯੋਗ ਦੇ ਨਾਲ ਇੱਕ ਵਿਸ਼ੇਸ਼ ਡਾਕ ਟਿਕਟ ਵੀ ਜਾਰੀ ਕੀਤੀ ਜਾਏਗੀ ਜੋ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਕੀਤੀ ਜਾਏਗੀ ਇਸ ਸਮਾਗਮ ਦੇ ਵਿੱਚ ਕਈ ਹੋਰ ਵੱਖ ਵੱਖ ਤਰ੍ਹਾਂ ਦੀਆਂ ਵੰਨਗੀਆਂ ਵੀ ਵੇਖਣ ਨੂੰ ਮਿਲਣਗੀਆਂ ਉਧਰ ਦੂਸਰੇ ਪਾਸੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਦਿਨੋ ਦਿਨ ਕੀਤੀਆਂ ਜਾ ਰਹੀਆਂ ਸਖ਼ਤੀਆਂ ਦੇ ਬਾਵਜੂਦ ਨਵੀਂ ਨੀਤੀ ਦੇ ਨਾਲ ਚਾਈਲਡ ਕੇਅਰ ਅਤੇ ਰੈਸਟ ਹੋਮ ਸਣੇ 40 ਤੋਂ ਵੱਧ ਵੱਖ ਵੱਖ ਕਿੱਤਿਆਂ ਦੇ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਕਾਮਿਆਂ ਨੂੰ ਸੁੱਖ ਦਾ ਸਾਹ ਆਇਆ ਇਹਨਾਂ ਕਿੱਤਿਆਂ ਨੂੰ ਸਕਿੱਲ ਲੈਵਲ 4 ਅਤੇ 5 ਦੀ ਬਜਾਏ ਲੈਵਲ 3 ਦੇ ਰੂਪ ਦੇ ਵਿੱਚ ਵਿਚਾਰਿਆ ਜਾਏਗਾ ਭਾਵ ਕਿ ਇਹ ਕਿੱਤੇ ਪਹਿਲਾਂ ਘੱਟ ਸਕਿੱਲ ਲੈਵਲ ਵਾਲੇ ਮੰਨੇ ਜਾਂਦੇ ਸਨ ਜਿਸ ਕਰਕੇ ਸਧਾਰਨ ਹਾਲਾਤ ਦੇ ਵਿੱਚ PR ਦੇ ਮਾਪਦੰਡ ਦੇ ਵਿੱਚ ਫਿੱਟ ਨਹੀਂ ਸਨ ਬੈਠਦੇ
ਉਧਰ ਦੂਸਰੇ ਪਾਸੇ ਆਕਲੈਂਡ ਦੇ ਮਿਡਲਮੋਰ ਹਸਪਤਾਲ ਦੇ ਵਿੱਚ ਸਟਾਫ ਵੱਡੀਆਂ ਮੁਸ਼ਕਲਾਂ ਦੇ ਵਿੱਚ ਘਿਰ ਰਿਹਾ ਕਿਉਂਕਿ ਇੱਥੇ ਮੋਟੇ ਮਰੀਜ਼ਾਂ ਦੇ ਵਿੱਚ ਵਾਧਾ ਹੋ ਰਿਹਾ। ਕਾਉਂਟੀਜ਼ ਮੈਨੂਕਾਓ ਜ਼ਿਲ੍ਹੇ ਵਿੱਚ ਰਹਿਣ ਵਾਲੇ ਲਗਭਗ 36,000 ਲੋਕ ਮੋਟਾਪੇ ਚ ਗ੍ਰਸਤ ਨੇ। ਕਿਸੇ ਵੀ ਹੋਰ DHB ਦੀ ਤੁਲਨਾ ਵਿੱਚ ਇਹ ਅੰਕੜਾ ਦੁੱਗਣਾ ਹੈ। ਮਿਡਲਮੋਰ ਦੇ ਰੇਡੀਓਲੋਜੀ ਵਿਭਾਗ ਦੇ ਇੱਕ ਰਿਪੋਰਟ ਤਿਆਰ ਕੀਤੀ ਹੈ ਤੇ ਹਸਪਤਾਲ ਦੇ ਵਿੱਚ ਉਨ੍ਹਾਂ ਦੇ ਬਾਂਹ ਤੇ ਹੱਥ ਨੂੰ ਕਿਵੇਂ ਪ੍ਰਭਾਵਿਤ ਹੁੰਦੇ ਨੇ। ਰਿਪੋਰਟ ਵਿੱਚ ਕਿਹਾ ਗਿਆ ਕਿ ਕੁਝ ਮਰੀਜ਼ MRI ਮਸ਼ੀਨਾਂ ਦੇ ਵਿੱਚ ਫਿੱਟ ਨਹੀਂ ਬੈਠ ਸਕਦੇ, ਜਿਸ ਦਾ ਅਰਥ ਹੈ ਕਿ ਉਨ੍ਹਾਂ ਦਾ ਸਕੈਨ ਨਹੀਂ ਹਸਪਤਾਲ ਦੇ ਕਰਮਚਾਰੀ ਕਰ ਪਾਉਣਗੇ ਅਤੇ ਮੋਟਾਪੇ ਦੇ ਮਰੀਜ਼ਾਂ ਨੂੰ ਬਿਸਤਰੇ ਤੋਂ ਜਾਂਚ ਦੇ ਟੇਬਲ ਤੇ ਲਿਜਾਣ ਵੇਲੇ ਵੀ ਸਟਾਫ ਦੇ ਜ਼ਖਮੀ ਹੋਣ ਦਾ ਖਤਰਾ ਬਰਕਰਾਰ ਰਹਿੰਦਾ ਹੈ। ਇਸੇ ਤਰੀਕੇ ਨਿਆਂ ਮੰਤਰਾਲੇ ਦੀ ਇੱਕ ਨਵੀਂ ਰਿਪੋਰਟ ਦੇ ਵਿੱਚ ਖੁਲਾਸਾ ਕੀਤਾ ਗਿਆ ਕਿ ਨਿਊਜ਼ੀਲੈਂਡ ਦੇ ਵਿੱਚ ਬਹੁਤ ਘੱਟ ਅਪਰਾਧੀਆਂ ਦੇ ਵਿਰੁੱਧ ਜਿਨਸੀ ਹਿੰਸਾ ਦੇ ਮਾਮਲਿਆਂ ਵਿੱਚ ਮੁਕੱਦਮਾ ਚਲਾਇਆ ਜਾ ਰਿਹਾ ਅਤੇ ਦੋਸ਼ੀ ਠਹਿਰਾਇਆ ਜਾ ਰਿਹਾ। ਐਟਰੀਸ਼ਨ ਐਂਡ ਪ੍ਰੋਗਰੈਸ਼ਨ ਰਿਪੋਰਟ ਜੁਲਾਈ 2014 ਤੋਂ ਜੂਨ 2018 ਦੇ ਦਰਮਿਆਨ ਪੁਲਿਸ ਨੂੰ ਰਿਪੋਰਟ ਕੀਤੇ ਗਏ 23,739 ਜਿਨਸੀ ਹਿੰਸਾ ਦੇ ਮਾਮਲਿਆਂ ਦਾ ਵਿਸ਼ਲੇਸ਼ਣ ਕਰਦੀ ਹੈ ਤੇ ਅੰਕੜੇ ਦਰਸਾਉਂਦੇ ਨੇ ਕਿ ਪੁਲਿਸ ਨੂੰ ਰਿਪੋਰਟ ਕੀਤੀਆਂ ਗਈਆਂ 100 ਘਟਨਾਵਾਂ ਦੇ ਪਿੱਛੇ ਸਿਰਫ 31 ਲੋਕਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, 11 ਨੂੰ ਦੋਸ਼ੀ ਠਹਿਰਾਇਆ ਗਿਆ ਅਤੇ ਸਿਰਫ 6 ਨੂੰ ਹੀ ਕੈਦ ਹੋਈ। ਉਧਰ ਚਰਚਾ ਮੌਸਮ ਦੀ ਕਰੀਏ ਤਾਂ ਆਕਲੈਂਡ ਦੇ ਵਿੱਚ ਸਵੇਰ ਦੀ ਸ਼ੁਰੂਆਤ ਹਲਕੀ ਬੱਦਲਬਾਈ ਨਾਲ ਹੋਏਗੀ, ਫਿਰ ਪੂਰਾ ਦਿਨ ਮੌਸਮ ਸਾਫ਼ ਰਹੇਗਾ। ਹੈਮਿਲਟਨ ਦੇ ਵਿੱਚ ਸਵੇਰ ਅਤੇ ਸ਼ਾਮ ਬੱਦਲਬਾਈ ਰਹੇਗੀ, ਦੁਪਹਿਰ ਦਾ ਮੌਸਮ ਸਾਫ਼ ਰਹੇਗਾ। ਵਿਲਿੰਗਟਨ ਦੇ ਵਿੱਚ ਸਵੇਰੇ ਅੱਖ ਖੁੱਲਦਿਆਂ ਹੀ ਬੂੰਦਾਬਾਂਦੀ ਦੇ ਦਰਸ਼ਨ ਹੋਣਗੇ ਤੇ ਦੁਪਹਿਰ ਤੋਂ ਬਾਅਦ ਮੌਸਮ ਸਾਫ਼ ਰਹੇਗਾ। ਘੱਟੋ ਘੱਟ ਤਾਪਮਾਨ 13 ਡਿਗਰੀ ਤੇ ਵੱਧ ਤੋਂ ਵੱਧ ਤਾਪਮਾਨ 17 ਡਿਗਰੀ ਰਹੇਗਾ। ਨਿਊਜ਼ੀਲੈਂਡ ਦੀਆਂ ਖ਼ਬਰਾਂ ਦੇ ਸਿਲਸਿਲੇ ਨੂੰ ਇੱਥੇ ਹੀ ਕਰਦਿਆਂ ਸਮਾਪਤ। ਪਰਮਵੀਰ ਸਿੰਘ ਬਾਠ ਨੂੰ ਦਿਓ ਆਗਿਆ, ਸ਼ੁਕਰੀਆ।
ਬਿਲਕੁਲ, ਮੈਨੂੰ ਪਤਾ ਹੈ ਕਿ ਤੁਸੀਂ ਨਾਲ ਨਾਲ ਰੇਡੀਓ ਸੁਣ ਰਹੇ ਹੋ ਔਰ ਕ੍ਰਿਕਟ ਦਾ ਵੀ ਹੈ ਜਿਹੜੇ ਯਕੀਨ ਨੇ ਇੰਗਲੈਂਡ ਤੇ ਨਾਲ ਨਾਲ ਨਿਊਜ਼ੀਲੈਂਡ ਦੀਆਂ ਟੀਮਾਂ ਨੇ। T20 ਜਿਹੜਾ ਚੱਲ ਰਿਹਾ ਜੀ, ਸੋ 180 ਬਣਾਏ ਸੀ ਨਿਊਜ਼ੀਲੈਂਡ ਨੇ, ਸੋ 148 ਦੇ ਉੱਤੇ 6 ਆਊਟ ਹੋ ਗਏ ਜੀ ਇੰਗਲੈਂਡ ਦੇ ਤੇ 18ਵਾਂ ਓਵਰ ਚੱਲਦਾ ਹੈ ਔਰ 15 ਬੋਲਾਂ ਦੇ ਵਿੱਚ 33 ਰਨ ਹੋਰ ਚਾਹੀਦੇ ਇੰਗਲੈਂਡ ਨੂੰ। ਦੇਖਦੇ ਹਾਂ ਇੱਕ ਦੋ ਗੀਤਾਂ ਤੋਂ ਬਾਅਦ ਹੋਰ ਅਪਡੇਟ ਜਿਹੜੇ ਨੇ ਉਹ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰਦੇ ਚੱਲਦੇ ਹਾਂ। ਚਲੋ ਲਖਵਿੰਦਰ ਵਡਾਲੀ ਨੂੰ ਸੁਣਦੇ ਹਾਂ ਜੀ ਫਿਰ ਇਸ ਵਾਰ, ਇਹ ਲਾਈਵ ਜਿਹੜੀ ਹੈ ਗੱਲਬਾਤ ਹੈ ਉਹ ਬਾ ਕਮਾਲ।
ਇਨਾ ਪਿਆਰ ਨਾ ਸਾਨੂੰ ਕਰ ਅੜੀਏ, ਇਨਾ ਪਿਆਰ ਨਾ ਸਾਨੂੰ ਕਰ ਅੜੀਏ, ਬਣ ਪੀੜ ਅੱਖਾਂ ਵਿੱਚ ਰੜਕਾਂਗੇ, ਹਰ ਸਾਤੇ ਲਿਖਿਆ ਨਾਮ ਜਾਊ ਤੇਰੇ ਦਿਲ ਵਿੱਚ ਮੁੜ ਮੁੜ ਧੜਕਾਂ।
ਪੰਜਾਬੀ ਦੀ ਮਸ਼ਹੂਰ ਸ਼ਾਇਰਾ ਲਿਖਦੀ ਹੈ, ਕਹਿੰਦੀ ਹੈ, ਮਾਨ ਸਾਹਿਬ ਤੁਹਾਡੀ ਨਜ਼ਰ ਕਰੋ,
ਸੁਪਨੇ ਵਿੱਚ ਨੀਲੇ ਦਾ ਗਾਲੇ ਸਾਰੇ ਨੀਲਾ ਨੀਲਾ ਬਾਦਾ ਬਾਬਾ ਗਾ ਬਾਬਾ ਨੀ ਸਾ, ਸੁਪਨੇ ਵਿੱਚ ਸੁਪਨੇ ਵਿੱਚ ਮੈਨੂੰ ਮਾਹੀ ਮਿਲਿਆ ਤੇ ਮੈਂ ਗੱਲ ਪਾ ਲਈਆਂ ਬਾਵਾਂ, ਡਰਦੀ ਮਾਰੀ ਅੱਖ ਨਾ ਖੋਲਾ ਤੇ ਕਿਤੇ ਫੇਰ ਵਿਛੜਨਾ ਜਾ, ਕਾਹਦਾ ਤੂੰ ਵਿਛੋੜਾ।
ਜਿਉਂਦੇ ਜਿਉਂਦੇ ਰਹੋ,
ਰੱਬਾ ਰਾਂਝਣੇ ਨਾ ਪਾਇਆ ਸਾਰਾ ਇਲਜ਼ਾਮ ਲੋਕਾਂ ਸਾਡੇ ਜੁਨੀ ਲਾਇਆ, ਨਾਲੇ ਨਾ ਮੇਰਾ ਨਾਲੇ ਚੂਰੀ ਦਾ ਵੀ ਆਇਆ, ਚੰਗਾ ਕੀਤਾ ਨਾ ਪਵਾ ਕੇ ਸਾਡੀ ਦੂਰੀ, ਲੋਕਾਂ ਬਦਨਾਮ ਕਰਦੀ ਨਾਲੇ ਮੈਂ ਤੇ ਕਿਉਂ ਦੀ ਮਿੱਠੀ
ਖਾਦੀ ਜੋਦੇ ਰਹੋ,
ਲੋਕਾਂ ਬਦਨਾਮ ਕਰਦੀ।
ਮਾਈ ਹੀਰ ਕਹਿੰਦੀ ਹੈ
ਕੀਤਾ ਕੀ ਗੁਨਾ ਪਾਕੇ
ਜੀ ਕਿਆ ਬਾਤ ਹੈ ਸੋ ਲਖਵਿੰਦਰ ਵਡਾਲੀ ਇਹਨਾਂ ਦੀਆਂ ਵੀ ਖਬਰਾਂ ਮਿਲ ਰਹੀਆਂ ਜੀ ਸ਼ਾਇਦ ਨਿਊਜ਼ੀਲੈਂਡ ਵਿੱਚ ਪਹੁੰਚਣਗੇ ਕਿਸੇ ਸਮੇਂ ਤਾਂ ਜ਼ਰੂਰ ਅਪਡੇਟ ਜਿਹੜੀਆਂ ਕਰਦੇ ਚੱਲਾਂਗੇ ਲੇਕਿਨ ਉਧਰ ਇੰਗਲੈਂਡ ਦੇ 150 ਹੋ ਗਏ ਜੀ 7 ਆਊਟ ਹੋ ਗਏ ਤੇ 2 ਓਵਰ ਰਹਿੰਦੇ ਆ 12 ਬਾਲਾਂ ਦੇ ਵਿੱਚ 31 ਰਨ ਚਾਹੀਦੇ ਆ ਇੰਗਲੈਂਡ ਨੂੰ ਦੇਖਦੇ ਆ ਫਿਰ ਕੀ ਬਣਦਾ ਤੇ ਲਓ ਦੋਸਤੋ ਹੋਰ ਵੀ ਜਿਹੜੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਅਸੀਂ ਜ਼ਰੂਰ ਸਾਂਝੀਆਂ ਕਰ ਚੱਲਦੇ ਹਾਂ ਹਰਜਿੰਦਰ ਬਸਿਆਲਾ ਜੀ ਹਮੇਸ਼ਾ ਅਪਡੇਟ ਰੱਖਦੇ ਨੇ ਜੀ ਜਿਹੜੀਆਂ ਖਬਰਾਂ ਨੇ 20 ਸਾਲ ਤੱਕ ਦੀ ਉਮਰ ਤੇ ਅਤੇ ਫਿਰ 50 ਸਾਲ ਦੀ ਉਮਰ ਬਾਅਦ ਦੁਬਾਰਾ ਲੈਣੀ ਪੈ ਸਕਦੀ ਹੈ OCI ਮਾਫ ਕਰਨਾ OCI ਬੁੱਕਲੈਟ ਜਿਹੜੀ ਹੈ ਸੋ ਬੁੱਕਲੈਟ ਜਿਹੜੀ ਮੇਰੇ ਖਿਆਲ OCI ਜਿਹੜੀ ਹੈ ਨਾ ਇਹਦੇ ਨਾਲ ਜੇ ਤੁਸੀਂ ਇੰਡੀਆ ਵਗੈਰਾ ਜਾਣਾ ਚਾਹੁੰਦੇ ਜਾਂ ਕਿਸੇ ਵੀ ਕੰਟਰੀ ਜਾਣਾ ਚਾਹੁੰਦੇ ਖਾਸ ਕਰਕੇ ਇੰਡੀਆ ਜਿਵੇਂ ਇੰਡੀਆ ਤੋਂ ਪਾਕਿਸਤਾਨ ਵੀ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਇਹਦੇ ਨਾਲ ਕਾਫੀ ਸੌਖਾ ਹੋ ਜਾਂਦਾ ਤੁਹਾਡੇ ਲਈ ਸੋ OCI ਜਿਹੜੀ ਹੈ ਇਹ ਤੁਸੀਂ ਅਪਲਾਈ ਵੀ ਕਰ ਸਕਦੇ ਹੋ ਸੋ ਇਸ ਦੀ ਜਿਹੜੀ ਹੋਰ ਅਪਡੇਟਸ ਨੇ ਉਹ ਸਰਦਾਰ ਪਰਮਿੰਦਰ ਸਿੰਘ ਜੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਦੇ ਚੱਲਣਗੇ ਸੋ ਇਹ OCI ਜਿਹਨਾਂ ਕੋਲ ਸੀਗੀ ਸਾਡੇ ਜਿਹੜੀ ਟੀਮ ਗਈ ਸੀ ਹੁਣੇ ਪਾਕਿਸਤਾਨ ਸੋ ਉਹਨਾਂ ਦੇ ਲਈ ਕਾਫੀ ਥੋੜ੍ਹਾ ਸੌਖਾ ਰਿਹਾ ਜਿਹੜੇ ਜਿਹਨਾਂ ਨੇ ਸਾਡੇ ਵਰਗੇ ਨੇ ਆਨਲਾਈਨ ਵੀਜ਼ੇ ਲਏ ਤਾਂ ਉਹਨਾਂ ਦੀ ਫਿਰ ਥੋੜ੍ਹੀ ਉਹਨਾਂ ਨੇ ਆਓ ਭਗਤ ਕੀਤੀ ਹੈ ਪੁੱਛਗਿੱਛ ਕੀਤੀ ਜਾਣੀ ਕਹਿਣ ਦਾ ਮਤਲਬ ਸੋ ਪਰਮਿੰਦਰ ਜੀ
ਇਹ ਉਦਾਂ ਕਰਨੀ ਨਹੀਂ ਸੀ ਤੁਸੀਂ ਫਿਰ ਡੱਬੀਆਂ ਵਾਲਾ ਭਰਨਾ ਬਹੁਤ ਜ਼ਰੀਲੇ ਢੰਗ ਨਾਲ ਬੰਨਿਆ
ਜੀ ਥੋੜ੍ਹੀ ਗੱਲਬਾਤ ਅਸੀਂ
ਪਿਛਲੇ
ਹਫ਼ਤੇ ਪਾਕਿਸਤਾਨ ਦੀ ਵੀ ਕੋਈ ਗੱਲਬਾਤ ਖਾਸ ਨਹੀਂ ਹੋ ਸਕੀ ਸੋ ਮਹਿਮਾਨ ਆਏ ਸੀ
ਪਾਕਿਸਤਾਨ ਨਾਨਕਿਆਂ ਦਾ ਦੇਸ਼
ਬਿਲਕੁਲ ਜੀ ਉੱਥੇ ਵੀ
ਪੰਜਾਬੀ ਦਾ ਬਹੁਤ ਫੋਕਲੋਰ ਦੇ ਵਿੱਚ ਬੜਾ ਭਾਵੁਕ ਜਿਹਾ ਇੱਕ
ਜੀ
ਆ ਗਿਆ ਵੀ ਬਾਬਲ ਧਰਮੀ ਦਾ ਕਣਕਾਂ ਛੋਲਿਆਂ ਦਾ ਖੇਤ ਹੌਲੀ ਹੌਲੀ ਨਿਸਰ ਗਿਆ
ਜੀ
ਬਾਬਲ ਧਰਮੀ ਦਾ ਦੇਸ਼ ਹੌਲੀ ਹੌਲੀ ਵਿਸਰ ਗਿਆ ਦੇਸ਼ ਮੈਂ ਤਾਂ ਕਿਹਾ ਕਿਉਂਕਿ ਲਹਿੰਦੇ ਪੰਜਾਬ ਚ ਲੋਕ ਹਲੇ ਵੀ ਦੇਸ਼ ਕਹਿੰਦੇ ਆ
ਜੀ
ਜੇ ਤੁਸੀਂ ਉਹਨਾਂ ਨੂੰ ਜੱਫੀ ਪਾ ਕੇ ਮਿਲ ਕੇ ਉਹਨਾਂ ਨਾਲ ਹੱਥ ਨਾ ਮਿਲਾਓ
ਜੀ
ਤਾਂ ਅਲਾਮਾ ਦੇਂਦੇ ਆ ਵੀ ਬੰਦਾ ਦੇਸੋਂ ਆਇਆ ਚੱਜ ਨਾਲ ਗੱਲੇ ਨੀ ਕਰਦਾ
ਪਹਿਲਾਂ ਹੱਥ ਨੀ ਮਿਲਾਉਂਦੇ ਪਹਿਲਾਂ ਜੱਫੀ ਪਾਉਂਦੇ ਆ
ਫਿਰ ਦਿਲਾਂ ਦਿਲ ਮਿਲਣੇ ਚਾਹੀਦੇ ਆ ਹੱਥ ਮਿਲਾਉਣੇ ਤਾਂ ਗੋਰਿਆਂ ਨੇ ਪਖੰਡ ਸ਼ੁਰੂ ਕੀਤਾ
ਬਿਲਕੁਲ
ਸੋ ਬਹੁਤ ਆਨੰਦ ਆਇਆ ਜੀ ਉਹਨਾਂ ਦੇ ਕੁੜਤੇ ਸਲਵਾਰਾਂ ਤੋਰਨ ਦਰ ਦਿਲ ਤੱਕ ਰਹਿ ਲੈ ਗਏ
ਲੱਸੀਆਂ ਦੀ
ਪਰੌਣਚਾਰੀ ਉਹਨਾਂ ਦੇ ਫਰੂਦੇ ਕੁਲਫੇ ਅੱਧੀ ਅੱਧੀ ਰਾਤ ਤੱਕ ਜਿਹੜੀਆਂ ਗੱਲਾਂ ਔਰ ਬਹੁਤ ਖੁੱਲਦਲੇ ਅੰਦਾਜ਼ ਉਹਨਾਂ ਦੇ ਮੈਨੂੰ ਇਹ ਗੱਲ ਕਹਿਣ ਦੀ ਇਜਾਜ਼ਤ ਜ਼ਰੂਰ ਦਿਓ ਵੀ ਅਸਲ ਪੰਜਾਬ ਰਹਿ ਹੀ ਉੱਧਰ ਗਿਆ ਸਾਡੇ ਹੱਥ ਤਾਂ ਉਹਦੇ ਛਿੱਕੂ ਫੜਾਤਾ ਉਹਨਾਂ ਨੇ ਖਾਸ ਤੌਰ ਤੇ 1 ਨਵੰਬਰ 1966 ਤੋਂ ਬਾਅਦ ਜਿਹੜਾ ਸਾਨੂੰ ਪੰਜਾਬ ਮਿਲਿਆ ਉਹਦੀਆਂ ਤਾਂ ਹੁਣ ਗੱਲਾਂ ਰਹਿ ਗਈਆਂ ਕਈ ਮਿੱਤਰ ਜਿਹੜੇ ਆ ਬਹੁਤ ਵਧੀਆ ਢੰਗ ਦੇ ਨਾਲ ਮੈਂ ਖਾਸ ਤੌਰ ਤੇ ਨਾ ਤਾਰੀਫ਼ ਕਰਨੀ ਚਾਹੂੰਗਾ ਸਾਡੇ ਇੱਥੇ ਨਿਊਜ਼ੀਲੈਂਡ ਤੋਂ ਮੁੰਡਾ ਨਿੱਕਾ ਭਰਾ ਹੀ ਆ ਔਰ ਪਿੱਛੋਂ ਜਿਹੜੀ ਮਿੱਟੀ ਦਾ ਅੰਜਲ ਮੈਂ ਛੱਕਿਆ ਉੱਥੋਂ ਦਾ ਉਹਨੇ ਛੱਕਿਆ ਜੀ ਹਰਜੋਤ ਸਿੰਘ ਆ
ਜੀ
ਪਿੰਡ ਜੱਸੋਵਾਲ ਹਰਜੋਤ ਸਿੰਘ ਮਾਨ ਉਹਦਾ ਪੂਰਾ ਨਾਂ ਆ ਵੈਸੇ ਬਹੁਤ ਨਿਮਰਤਾ ਦੇ ਨਾਲ ਅੱਜ ਕੱਲ ਜਿਹੜੀ ਖਾਸ ਤੌਰ ਤੇ ਨਿਊਜ਼ੀਲੈਂਡ ਦੇ ਵਿੱਚ ਸਾਡੀ ਦਸਤਕ ਆ ਪੰਜਾਬੀਆਂ ਦੀ ਸਿੱਖਾਂ ਦੀ ਭਾਰਤੀ ਲੋਕਾਂ ਦੀ ਉਹਦੇ ਉੱਤੇ ਕੰਮ ਕਰ ਰਿਹਾ ਤੇ ਨਾਲ ਨਾਲ ਜੇ ਮੈਂ ਜ਼ਿਕਰ ਕਰਾਂ ਜਗਬਾਣੀ ਦੇ ਵਿੱਚ ਅਸੀਂ ਮਿਲਣ ਗਏ ਸੀ ਹਰਪ੍ਰੀਤ ਸਿੰਘ ਕਾਹਲੋਂ ਇੱਕ ਮੁੰਡਾ ਇੱਕ ਤਰਮਨਦੀਪ ਸੋਢੀ ਆ
ਜੀ
ਤੇ ਇੱਕ ਹਰਪ੍ਰੀਤ ਸਿੰਘ ਕਾਹਲੋਂ ਆ ਉਹਦੀਆਂ ਜਿਹੜੀਆਂ ਪੋਸਟਾਂ ਉਹ ਅਸੀਂ ਅਕਸਰ ਸਾਂਝੀਆਂ ਕਰੀ ਦੀਆਂ ਰੇਡੀਓ ਸਪਾਈਸ ਦੇ ਉੱਤੇ
ਜੀ
ਬਹੁਤ ਖੋਜੀ ਬੰਦੇ ਜੀ ਜਿਹੜੇ ਦਿਲੋਂ ਜਜ਼ਬਾਤੀ ਤੌਰ ਤੇ ਇਸ ਧਾਰਾ ਦੇ ਨਾਲ ਜੁੜੇ ਹੋਏ ਆ ਔਰ ਮਾਣ ਕਰਦੇ ਆ ਆਪਣੀ ਇਸ ਲੈਗੇਸੀ ਦੇ ਉੱਤੇ ਜਿਹੜੀ ਲੈਗੇਸੀ ਅਸੀਂ ਛੱਡ ਕੇ ਆਏ ਉੱਥੇ ਲੇਕਿਨ ਮੈਨੂੰ ਇਹ ਲੱਗਦਾ ਹੁੰਦਾ ਵੀ ਇਹ ਜਿਹੜੀ ਵਿਰਾਸਤ ਆ ਇਹ ਇੱਕ ਜ਼ਿੰਮੇਵਾਰੀ ਭਰੀ ਵਿਰਾਸਤ ਆ ਜੇ ਕੋਈ ਵੀ ਬੰਦਾ ਅਹਿਸਾਸ ਕਰੇ ਇਸ ਗੱਲ ਦਾ ਤਾਂ ਇਹ ਜ਼ਿੰਮੇਵਾਰੀ ਨਾਲ ਅੱਗੇ ਤੋਰਨੀ ਪੈਣੀ ਆ ਔਰ ਸਾਡੇ ਸਾਰੇ ਪਰਿਵਾਰ ਚੋਂ 72 ਸਾਲ ਬਾਅਦ ਮੈਂ ਵਾਹਦ ਪਹਿਲਾ ਬੰਦਾ ਸੀ ਜੀ ਜਿਹਨੇ ਜਾ ਕੇ ਦੁਬਾਰਾ ਉਹ ਸਾਰੀਆਂ ਥਾਵਾਂ ਉਹਨਾਂ ਨਾਵਾਂ ਦਾ ਜਿਹੜਾ ਜ਼ਿਕਰ ਛੇੜਿਆ ਤੇ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਪਰਿਵਾਰ ਦੇ ਵਿੱਚ ਬਹਿ ਕੇ ਵੀ ਕਿ ਜ਼ਿੰਦਗੀ ਚ ਬਹੁਤ ਮਾੜਾ ਚੰਗਾ ਉੱਚਾ ਨੀਵਾਂ ਬੜਾ ਕੁਝ ਦੇਖਿਆ ਮੈਂ ਆਪਣੀ ਵਿਦਿਆਰਥੀ ਜ਼ਿੰਦਗੀ ਦੌਰਾਨ ਲੇਕਿਨ ਮੈਂ ਭਾਵੁਕ ਨਹੀਂ ਹੁੰਦਾ ਸੀ
ਜੀ
ਲੇਕਿਨ ਜਦੋਂ ਨਾਨਾ ਜੀ ਦੇ ਆਪਣੇ ਜਿਹੜੇ ਉਹਨਾਂ ਦੇ ਸਾਰੇ ਭਰਾਵਾਂ ਦੇ ਜਿਹੜੇ ਨਾਂ ਉਕਰੇ ਪਏ 72 ਸਾਲ ਪਹਿਲਾਂ
103
ਸਾਲ ਪਹਿਲਾਂ 1916 ਦੇ ਨਾਂ ਲਿਖਿਓ ਜੀ ਉਦੋਂ ਹੱਥਾਂ ਦੇ ਨਾਲ ਹੀ ਦੇਖੋ ਸੰਗਮਰਮਰ ਦੇ ਉੱਤੇ ਇਨਗ੍ਰੇਵ ਕੀਤੇ ਹੋਏ ਆ ਸੋ ਉਦੋਂ ਜਦੋਂ ਮੈਂ ਹੱਥ ਨਾਲ ਛੋਹਿਆ ਆਪਣੀਆਂ ਉਂਗਲਾਂ ਦੇ ਪੋਟਿਆਂ ਨਾਲ ਤੇ ਜਿਹੜਾ ਖਾਰਾ ਪਾਣੀ ਉਹ ਉਂਗਲਾਂ ਹਾਂ ਜੀ ਉਹ ਅੱਖਾਂ ਚੋਂ ਮੱਲੋ ਮੱਲੀ ਸਿਮਦਾ ਬੜੀ ਹੈਰਾਨੀ ਹੁੰਦੀ ਆ ਮੈਨੂੰ ਇਹ ਗੱਲ ਕਹਿਣ ਚ ਕੋਈ ਹਿਚਕਚਾਹਟ ਨੀ ਮੇਰੇ ਜਿਹੜੇ ਬਜ਼ੁਰਗ ਸੀ ਉਹ ਆਪ ਇਹਨਾਂ ਨੀ ਸੀ ਪੜੇ ਹੋਏ ਉਹ ਆਪ ਵਿਚਾਰੇ ਹੁਣ ਨਾਨਾ ਜੀ ਮੇਰੇ 8ਵੀਂ ਤੱਕ ਪੜੇ ਹੋਏ ਸੀ ਨਾਨੀ ਜੀ ਮੇਰੇ 4 ਜਮਾਤਾਂ ਪੜੇ ਹੋਏ ਸੀ ਮਾਤਾ ਸਾਡੀ ਸਿਰਫ 6 ਜਮਾਤਾਂ ਪੜ੍ਹੀ ਆ ਲੇਕਿਨ ਵੱਡੀ ਗੱਲ ਇਹ ਵੀ ਉਹਨਾਂ ਨੇ ਉਹਨਾਂ ਟਾਈਮਾਂ ਦੇ ਵਿੱਚ ਇੰਨੀ ਜ਼ਿੰਮੇਵਾਰੀ ਦੇ ਨਾਲ ਖਾਸ ਤੌਰ ਜਿਹੜੇ ਵਿਦਿਅਕ ਅਦਾਰੇ ਆ ਉਹਨਾਂ ਦੇ ਲਈ ਕੰਮ ਕੀਤਾ ਸੋ ਮੈਂ 19 ਸ਼ਿੱਦਤ ਦੇ ਨਾਲ ਹੀ ਇਧਰੋਂ ਸਾਡੇ ਜਿਹੜੇ ਭਾਜੀ ਰਘਵੀਰ ਸਿੰਘ ਸ਼ੇਰਗਿੱਲ ਆ ਜੀਪੀ ਜਿਹੜੇ ਖਾਸ ਤੌਰ ਤੇ ਇਸ ਕੈਂਪੇਨ ਨੂੰ ਵੀਰ ਗੁਰਸਿਮਰਨ ਮਿੰਟੂ ਦੇ ਨਾਲ ਰਨ ਕਰ ਰਹੇ ਆ ਜਿਹੜੀ ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਦੇ ਖਿਲਾਫ਼ ਜਿਹੜਾ ਝੰਡਾ ਬੁਲੰਦ ਕੀਤਾ ਇਹਨਾਂ ਦੇ ਬਜ਼ੁਰਗਾਂ ਨੇ ਵੀ ਇੱਦਾਂ ਹੀ ਕੀਤਾ ਜੀ ਇਹਨਾਂ ਦੇ ਪੜਦਾਦਾ ਜੀ ਫਿਜੀ ਤੋਂ ਜਦੋਂ ਵਾਪਸ ਪਿੰਡ ਗਏ ਪਿੰਡ ਹੇੜੀਆਂ ਬੰਗਿਆਂ ਦੇ ਲਾਗੇ ਛੋਟਾ ਜਿਹਾ ਪਿੰਡ ਆ ਲੇਕਿਨ ਉੱਥੇ ਜਾ ਕੇ ਇਹਨਾਂ ਨੇ ਸਭ ਤੋਂ ਪਹਿਲਾਂ ਉਸ ਇਲਾਕੇ ਦੇ ਵਿੱਚ ਜਿਹੜੀ ਲੜਕੀਆਂ ਦੀ ਵਿਦਿਆ ਸੀ ਉਹਦੇ ਮੱਦੇਨਜ਼ਰ ਉੱਥੇ ਜਿਹੜੀ ਐਜੂਕੇਸ਼ਨ ਦੀ ਬੜੀ ਜ਼ਰੂਰਤ ਸੀ ਇਹਨਾਂ ਨੇ ਉਹਨਾਂ ਲਈ ਸਕੂਲ ਤੇ ਕਾਲਜ ਖੋਲਿਆ ਔਰ ਜਿੰਨੇ ਇਹਨਾਂ ਦੇ ਪਿੰਡ ਦੇ ਬੰਦੇ ਕੋਈ ਇੰਗਲੈਂਡ ਸੀ ਕੋਈ ਨਿਊਜ਼ੀਲੈਂਡ ਸੀ ਕੋਈ ਫਿਜੀ ਸੀ ਇਹਨਾਂ ਸਾਰਿਆਂ ਨੇ ਫਿਰ ਦੇਖੋ ਉਹਨਾਂ ਟਾਈਮਾਂ ਦੇ ਵਿੱਚ ਕੋਈ ਵਟਸਐਪ ਗਰੁੱਪ ਨਹੀਂ ਸੀ ਬਣਦਾ ਹੁੰਦਾ
ਬਿਲਕੁਲ
ਕੋਈ ਫੋਨਾਂ ਦੇ ਉੱਤੇ ਏਡੀਆਂ ਗੱਲਾਂ ਨਹੀਂ ਸੀ ਹੁੰਦੀਆਂ ਕਾਲਾਂ ਬੁੱਕ ਕਰਾਉਣੀਆਂ ਪੈਂਦੇ ਸੀ ਡਾਕਖਾਨੇ ਜਾ ਕੇ ਸ਼ਹਿਰ ਜਾ ਕੇ ਹਾਂਜੀ ਚਿੱਠੀਆਂ ਦੇ ਰਾਹੀਂ ਇਹ ਸਾਰੀਆਂ ਗੱਲਾਂ ਬਾਤਾਂ ਹੁੰਦੀਆਂ ਹੋਣਗੀਆਂ ਕਿੱਦਾਂ ਕਿੱਦਾਂ ਉਹ ਸਾਰੀ ਇਮਦਾਦ ਜਿਹੜੀ ਉਗਰਾਹੀ ਜਿਹੜੀ ਉਹ ਇਕੱਠੀ ਕੀਤੀ ਹੋਊਗੀ ਸੋ ਮੈਂ ਸਮਝਦਾ ਵੀ ਮਨੁੱਖਤਾ ਦੀ ਸੇਵਾ ਦੇ ਵਿੱਚ ਇਹ ਜਿਹੜੀ ਅਸਲ ਸੇਵਾ ਆ ਜਿਵੇਂ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਆਪਣੇ ਨੌਜਵਾਨ ਛੋਟੇ ਵੀਰਾਂ ਦਾ ਇਹ ਵੀ ਜਿਹੜਾ ਧਰਮ ਨਿਭਾ ਰਹੇ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਦਸਵੰਧ ਕੱਢਣ ਦੇ ਬਰਾਬਰ
ਬਿਲਕੁਲ
ਤੁਸੀਂ ਆਪਣੇ ਹੁਨਰ ਦਾ ਦਸਵੰਧ ਕੱਢ ਰਹੇ ਹਾਂ ਮੇਰੀ ਨਾਸਰ ਢਿੱਲੋਂ ਨਾਲ ਗੱਲ ਹੁੰਦੀ ਰਹਿੰਦੀ ਪੰਜਾਬੀ ਲਹਿਰ ਵਾਲੇ ਮਿੱਤਰ ਨਾਲ ਮੈਂ ਉਹਨੂੰ ਵੀ ਇਹੀ ਕਹਿੰਦਾ ਹੁੰਦਾ ਵੀ ਦਸਵੰਧ ਇਕੱਲੇ ਪੈਸੇ ਦਾ ਹੀ ਨਹੀਂ ਹੈਗਾ
ਬਿਲਕੁਲ
ਦਸਵੰਧ ਇਕੱਲੀ ਤੁਹਾਡੀ ਸ਼ੋਹਰਤ ਦੇ ਕੁਛ ਹਿੱਸੇ ਦਾ ਹੀ ਨਹੀਂ ਹੈਗਾ ਦਸਵੰਧ ਜਿਹੜਾ ਤੁਹਾਡਾ ਹੁਨਰ ਆ ਉਹਦੇ ਵਿੱਚੋਂ ਵੀ ਹਿੱਸਾ ਦੇਣਾ ਉਹਦੇ ਵਿੱਚੋਂ ਆਪਣਾ ਸਮਾਂ ਤੇ ਊਰਜਾ ਜਿਹੜੀ ਹੈ ਉਸ ਪਾਸੇ ਖਰਚ ਕਰਨੀ ਜਿਹਦੇ ਨਾਲ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹਨਾਂ ਦੇ ਲਈ ਤੁਸੀਂ ਰਾਹ ਦਸੇਰੇ ਬਣ ਸਕੋ ਤੁਹਾਡਾ ਕੰਮ ਰਾਹ ਦਸੇਰਾ ਬਣ ਸਕੇ ਤੁਸੀਂ ਤਾਂ ਅੱਜ ਹੈਗੇ ਆ ਕੱਲ੍ਹ ਨਹੀਂ ਹੋਣਾ ਮੁੜ ਕੇ ਤਾਂ ਸ਼ਰਧਾਂਜਲੀ ਹੈ ਆਪਾਂ ਨੂੰ ਪਤਾ ਹੀ ਆ ਲੇਕਿਨ ਇਹ ਆ ਵੀ ਤੁਹਾਡੇ ਜਾਣ ਤੋਂ ਮਗਰੋਂ ਵੀ ਉਹ ਚੀਜ਼ਾਂ ਹੁਣ 103 ਸਾਲ ਬਾਅਦ ਜੇ ਮੈਂ ਆਪਣੇ ਬਜ਼ੁਰਗਾਂ ਦੀਆਂ ਪੈੜਾਂ ਨੱਪਦਾ ਨੱਪਦਾ ਉੱਥੇ ਪਹੁੰਚ ਗਿਆ ਚੱਕ ਨੰਬਰ 7 ਆਨੰਦਗੜ੍ਹ ਸ਼ਾਹਕੋਟ ਜ਼ਿਲ੍ਹਾ ਨਨਕਾਣਾ ਸਾਹਿਬ ਸੋ ਉਹ ਸਾਰੀ ਜਿਹੜੀ ਤੁਹਾਡੀ ਵਿਰਾਸਤ ਆ ਉਹਨੂੰ ਅੱਗੇ ਸਾਂਭਣਾ ਬੜਾ ਲਾਜ਼ਮੀ ਆ ਬਾਕੀ ਲੋਕਾਂ ਦੀ ਜਿਹੜੀ ਮਹਿਮਾਨ ਨਵਾਜ਼ੀ ਆ ਉਹਦੇ ਤਾਂ ਕਿਆ ਕਹਿਣੇ
ਉਹਦੇ ਬਿਲਕੁਲ ਜੀ
ਤੇ ਇੱਕ ਗੱਲ ਜਿਹੜੀ ਆ ਉਹ ਵਾਕਈ ਅਸੀਂ ਹੁਣ ਦੋਨੇ ਜਿਹੜੇ ਇਸ ਗੱਲ ਦੇ ਗਵਾਹ ਬੈਠੇ ਹਾਂ ਵੀ ਨਵਤੇਜ ਰੰਧਾਵਾ ਤੇ ਹਰਦੀਪ ਸਿੰਘ ਗਿੱਲ ਬਾਈ ਉਹ ਤਾਂ ਪਹਿਲਾਂ ਵੀ ਜਾ ਚੁੱਕੇ ਸੀ ਲੇਕਿਨ ਅਸੀਂ ਦੋਨਾਂ ਨੇ ਨਿੱਜੀ ਤੌਰ ਤੇ ਇਸ ਗੱਲ ਮਹਿਸੂਸ ਕੀਤਾ ਕਿ ਵਾਕਈ ਜਿਹੜਾ ਲਾਹੌਰ ਨਹੀਂ ਗਿਆ ਉਹ ਜੰਮਿਆ ਹੀ ਨਹੀਂ
ਬਿਲਕੁਲ ਬਿਲਕੁਲ ਕਿਉਂਕਿ ਉੱਥੇ ਦੀ ਕਹਾਵਤ ਇਹ ਬਣੀ ਹੋਈ ਆ
ਜੀ
ਔਰ ਇਸੇ ਤਰ੍ਹਾਂ ਸ਼ੰਕੇ ਸਾਡੇ ਮਨ ਚ ਵੀ ਸੀਗੇ ਕੁਛ ਕਿ ਹਾਂ ਇਸ ਤਰ੍ਹਾਂ ਹੋ ਸਕਦਾ ਲੇਕਿਨ ਨਹੀਂ ਪਰ ਤੁਸੀਂ ਜਦ ਤੱਕ ਨਹੀਂ ਜਾਂਦੇ
ਕਿਸੇ ਬੰਦੇ ਨੇ ਵੀ ਸਾਨੂੰ ਇਹ ਨਹੀਂ ਪੁੱਛਿਆ ਅਸੀਂ ਜੌਬ ਕੀ ਕਰਦੇ ਹਾਂ ਕਿਸੇ ਬੰਦੇ ਨੇ ਸਾਨੂੰ ਇਹ ਨਹੀਂ ਪੁੱਛਿਆ ਵੀ ਤੁਸੀਂ ਕਿੱਥੋਂ ਆਏ ਹਾਂ
ਉਹ ਹਾਂਜੀ ਉਹਨਾਂ ਨੇ ਸਾਨੂੰ
ਸਰਦਾਰ ਸਾਹਿਬ ਹੁੰਦੀ ਸੀ ਬਸ ਸੈਲਫੀਆਂ ਖਿੱਚਦੇ ਸੀ ਲੋਕ ਹਾਂਜੀ
ਬਿਲਕੁਲ
ਔਰ ਉੱਥੋਂ ਦੇ ਜਿਹੜੇ ਯੰਗ ਬੱਚੇ ਆ ਉਹਨਾਂ ਦੀ ਮੈਨੂੰ ਹੈਰਾਨੀ ਹੋਈ ਚਲੋ ਬਜ਼ੁਰਗਾਂ ਨੂੰ ਤਾਂ ਪਤਾ ਸਾਡੇ ਬਾਰੇ ਕਿਉਂਕਿ ਸਾਡਾ ਲੈਣ ਦੇਣ ਸਾਡੀਆਂ ਜ਼ਮੀਨਾਂ ਸਾਡੇ ਕਾਰ ਵਿਹਾਰ ਸਾਂਝੇ ਸੀ ਉਹਨਾਂ ਲੋਕਾਂ ਦੇ ਨਾਲ ਉਸ ਪੰਜਾਬ ਦੇ ਵਿੱਚ ਲੇਕਿਨ ਜਿਹੜੀ ਅਗਲੀ ਪੀੜ੍ਹੀ ਆ ਤੀਜੀ ਚੌਥੀ ਪੀੜ੍ਹੀ ਆ ਉਹਨਾਂ ਦਾ ਪਿਆਰ ਸਤਿਕਾਰ ਦੇ ਕੇ
ਸਰਦਾਰਾਂ ਲਈ
ਕਿੱਦਾਂ ਜਕਾਰੇ ਬੁਲਾਉਂਦੇ ਜਦੋਂ ਤੁਸੀਂ ਜਾਂਦੇ ਆ
ਹਾਂਜੀ
ਸੋ ਮੈਨੂੰ ਲੱਗਦਾ ਵੀ ਇਹ ਜਿਹੜਾ ਪਿਆਰ ਸਤਿਕਾਰ ਆ ਇਹ ਨਹੀਂ ਕੱਢਿਆ ਜਾ ਸਕਦਾ ਚਾਹੇ ਰਾਸ਼ਟਰ ਭਾਸ਼ਾ ਉਰਦੂ ਹੋ ਜਾਏ ਉੱਧਰ ਤੇ ਇੱਧਰ ਰਾਸ਼ਟਰ ਭਾਸ਼ਾ ਚਾਹੇ ਹਿੰਦੀ ਹੋ ਜਾਏ ਲੇਕਿਨ ਦਿਲਾਂ ਦੇ ਵਿੱਚੋਂ ਸੁਭਾਅ ਦੇ ਵਿੱਚੋਂ ਸੱਭਿਆਚਾਰ ਦੇ ਵਿੱਚੋਂ ਸ਼ਖਸੀਅਤਾਂ ਦੇ ਅੰਦਰੋਂ ਜਿਹੜਾ ਪੰਜਾਬੀਅਤ ਦਾ ਖਾਸਾ
ਜੀ
ਉਹਨੂੰ ਮਨਫੀ ਕਰਨਾ ਬਹੁਤ
ਔਖਾ ਆ ਜੀ ਬਿਲਕੁਲ ਬਹੁਤ ਚੰਗਾ ਲੱਗਾ ਕਾਫੀ ਇਤਿਹਾਸਕ ਐਸੀਆਂ ਜਿਹੜੀਆਂ ਜਗ੍ਹਾ ਨੇ ਉਹ ਦੇਖਣ ਵਾਲੀਆਂ ਨੇ ਲਾਹੌਰ ਦੇ ਵਿੱਚ ਖਾਸ ਕਰਕੇ ਤੁਸੀਂ ਜ਼ਰੂਰ ਜਾਓ ਜੀ ਖੁੱਲ੍ਹਾ ਵੀਜ਼ਾ ਲੈ ਕੇ ਕੋਈ ਐਸੀ ਗੱਲਬਾਤ ਨਹੀਂ ਆ ਉੱਥੇ ਤੇ ਚਲੋ ਗੱਲ ਕਰ ਲਈਏ ਜੀ ਹੁਣ ਇੰਗਲੈਂਡ ਦੀ ਮੈਨੂੰ ਤਾਂ ਇੰਗਲੈਂਡ ਹਾਰ ਗਿਆ ਜੀ ਸੋ ਹਾਂਜੀ
ਆਪਣੇ ਵਾਲੇ ਜਿੱਤ ਗਏ
ਸੋ ਆਪਣੇ ਵਾਲੇ ਜਿੱਤ ਗਏ ਦੋ ਬਾਲਾਂ ਦੇ ਵਿੱਚ ਹੁਣ 18 ਰਨ ਚਾਹੀਦੇ ਮੈਨੂੰ ਲੱਗਦਾ ਨਹੀਂ ਬਣਨੇ 9 ਤਾਂ ਲੱਗਣਾ ਨਹੀਂ ਹੁਣ ਛੱਕਾ ਹੀ ਆ ਵੱਧ ਤੋਂ ਵੱਧ ਸੋ ਠੀਕ ਹੈ ਜੀ ਚਲੋ ਨਿਊਜ਼ੀਲੈਂਡ ਦੀ ਟੀਮ ਨੂੰ ਵਧਾਈ ਆਉਂਦੇ ਫਰਾਈਡੇ ਨੂੰ ਫਿਰ T20 ਹੋਣਾ ਸੋ ਉਸਦੀ ਗੱਲ
ਕਿੱਥੇ ਜੀ ਦੇਖ ਲਓ ਆਪਾਂ ਨਿਹਾਲ ਵਾਲੇ ਪਰੌਂਠੇ ਬੰਨ ਕੇ ਚੱਲਦੇ ਹਾਂ
ਜੀ ਬਿਲਕੁਲ ਇਹ ਵੀ ਦੇਖ ਲੈਣੇ ਜੀ ਕਿੱਥੇ ਹੋਣਾ ਹੈ ਇਸ ਵੀ ਗੱਲਬਾਤ ਜ਼ਰੂਰ ਕਰਾਂਗੇ ਲੇਕਿਨ ਆਪਾਂ
ਇੱਕ ਸਾਡਾ ਮਿੱਤਰ ਹੋਰ ਆ
ਜੀ
ਉਹਨੇ ਮੁੱਛਾਂ ਬਹੁਤ ਸੋਹਣੀਆਂ ਰੱਖੀਆਂ ਨਾ ਦੱਸਣ ਦੀ ਲੋੜ ਹੀ ਨਹੀਂ ਪੈਂਦੀ
ਕੀ ਬਾਤ ਹੈ ਬਸ ਪਤਾ ਲੱਗ ਗਿਆ
ਅੱਛਾ ਉਹ ਉਧਰੋਂ
ਟਰੱਕ ਚਲਾਉਂਦਾ ਕਿਤੇ
ਧੁਰ ਮਾਲਵੇ ਤੋਂ ਹਾਂਜੀ ਉਹ ਉਧਰੋਂ ਜਿੱਧਰ ਕਪਾਹ ਦੇ ਫੁੱਲ ਲੈਣ ਜਾਣਾ ਪੈਂਦਾ ਨਾ ਉਸਤਾਦ ਦੇ ਕਹਿਣਾ ਨੂੰ
ਜੀ
ਸੋ ਉਹ ਬਹੁਤ ਸੋਹਣਾ ਲਿਖਦਾ ਜੀ ਉਹਨੇ ਇੱਕ ਆਪਣੇ ਕੰਮ ਦੀ ਚੀਜ਼ ਲਿਖੀ ਆ ਕਹਿੰਦਾ ਵੀ ਅੱਬ ਵਹਿੰਦਾ ਏ ਤਬ ਵਹਿੰਦਾ ਏ ਉੱਤੇ ਬੈਠਾ ਰੱਬ ਵਹਿੰਦਾ ਏ ਸਾਹਾਂ ਤੋਂ ਨਜ਼ਦੀਕ ਵਸੇ ਤੂੰ ਸੋਚੇ ਉਹ ਕੱਬ ਵਹਿੰਦਾ ਏ ਤੇਰੇ ਮਨ ਦੀ ਕਾਲਖ ਵੇਖੇ
ਜੀ
ਤੇਰੇ ਅੰਦਰ ਲੱਭ ਵਹਿੰਦਾ ਏ ਤੇਰੇ ਚੰਗੇ ਅਮਲ ਵੀ ਵੇਖੇ ਤੇਰੇ ਪਾਏ ਯੱਬ ਵਹਿੰਦਾ ਏ
ਜੀ
ਦੋਨੇ ਚੀਜ਼ਾਂ ਤੇਰੇ ਪਾਏ ਚੰਗੇ ਅਮਲ ਵੀ ਦੇਖੇ ਤੇਰੇ ਪਾਏ ਯੱਬ ਵਹਿੰਦਾ ਏ ਕਦਮਾਂ ਕਿੱਥੇ ਪਹੁੰਚ ਕੀਤੀ ਹੈ ਤੇਰੇ ਚੁੱਕੇ ਪੱਬ ਵਹਿੰਦਾ ਏ ਦੇਖੋ ਅਸੀਂ ਕਿੱਡੀ ਦੂਰ ਜਾ ਕੇ 72 ਸਾਲ ਬਾਅਦ ਹਾਂ
ਬਿਲਕੁਲ ਜੀ
ਸੋ ਨਾਲ ਹੀ ਆ ਉਹ ਸਾਰੀ ਚੀਜ਼ਾਂ ਨੇ ਕਦਮਾਂ ਕਿੱਥੇ ਪਹੁੰਚ ਕੀਤੀ ਹੈ ਤੇਰੇ ਚੁੱਕੇ ਪੱਬ ਵਹਿੰਦਾ ਏ ਉਹਦੀ ਚੁੱਪ ਤੇਰੀ ਬੇਪਰਵਾਹੀ
ਉਹਦੀ ਚੁੱਪ
ਤੇਰੀ ਬੇਪਰਵਾਹੀ ਪਰ ਉਹ ਖੜਕ ਨੂੰ ਦੱਬ ਵਹਿੰਦਾ ਏ ਉਹਦੀ ਹੋਂਦ ਤੋਂ ਭੱਜ ਨਹੀਂ ਹੁੰਦਾ ਉਹਦੀ ਹੋਂਦ ਤੋਂ
ਭੱਜ
ਨਹੀਂ ਹੁੰਦਾ ਕੀਤੇ ਪਾਪ ਉਹ ਲੱਭ
ਵਹਿੰਦਾ
ਇਹ ਚ ਕੋਈ ਸ਼ੱਕ ਨਹੀਂ ਕਣਕਣ ਦੇ ਵਿੱਚ ਹੈ ਜੀ ਔਰ ਹਰ ਵਕਤ ਉਹਦੀ ਨਿਗਾਹ ਰਹਿੰਦੀ ਹੈ ਲੇਕਿਨ ਦੁਆ ਇਹੀ ਕਰੀਏ ਉਹਦੀ ਨਿਗਾਹ ਸਵੱਲੀ ਰਹੇ ਭਾਈਚਾਰਾ ਜਿਹੜਾ ਚੜ੍ਹਦੀ ਕਲਾ ਦੇ ਵਿੱਚ ਰਹੇ ਤੇ ਇਸ ਚੜ੍ਹਦੀ ਕਲਾ ਦੇ ਵਿੱਚੋਂ ਹੀ ਮੁੱਚਾਂ ਖੜੀਆਂ ਕਰਕੇ ਗੋਲਡੀ ਧਾਲੀ ਵਾਲ ਫੋਨ ਦੇ ਰਾਹੀਂ ਸੁਨੇਹੇ ਭੇਜਦਾ ਰਹੇ ਅਸੀਂ ਅੱਗੇ ਸਾਂਝੇ ਕਰਦੇ ਰਹੀਏ
ਚਲੋ
ਤੇ ਛੋਟਾ ਜਿਹਾ ਪਿੰਡ ਕੋਟਫਤੂਈ ਦੇ ਲਾਗੇ ਮਖਸੂਸਪੁਰ ਜਿਹਨੂੰ ਮਸ਼ਹੂਰ ਕਰਤਾ ਗੁਰਦੇਵ ਸਿੰਘ ਗਿੱਲ ਨੇ ਤੇ ਲਓ ਫਿਰ ਤੁਹਾਡੀ ਨਜ਼ਰ ਚ ਦੇਬੀ ਮਖਸੂਸਪੁਰੀ ਤੇ ਰਣਜੀਤ ਰਾਣਾ
ਮਿੱਤਰ ਹੁਣ ਤੱਕ ਤੇਰੀਆਂ ਗੱਲਾਂ ਪੁੱਛੀ ਜਾਂਦੇ ਨੇ ਪੁੱਛਦੇ ਘਟਨਾ ਜ਼ਿੰਦਗੀ ਵਿੱਚ ਕੋਈ ਤੈਥੋਂ ਬਾਤ ਹੋਈ ਪੁੱਛਦੇ ਮੈਨੂੰ ਵੱਟ ਕੇ ਕਿੱਥੇ ਤੂੰ ਆਬਾਦ ਹੋਈ
ਸੋ ਦੋਸਤੋ ਹੋਰ ਵੀ ਜਿਹੜੀਆਂ ਨਿਊਜ਼ੀਲੈਂਡ ਦੀਆਂ ਗੱਲਾਂ ਬਾਤਾਂ ਉਹ ਵੀ ਤੁਹਾਡੇ ਨਾਲ ਅਸੀਂ ਜ਼ਰੂਰ ਕਰਦੇ ਚੱਲਦੇ ਹਾਂ। ਟ੍ਰੈਫਿਕ ਦਾ ਮਸਲਾ ਕਾਫੀ ਹੈ ਔਰ ਇਹਦੇ ਵਿੱਚ ਮੈਨੂੰ ਲੱਗਦਾ ਸਰਕਾਰ ਇੱਕ ਹੋਰ ਕਹਿ ਰਹੀ ਹੈ ਕਿ ਜਿਹੜਾ ਨੇ ਜੀ ਪੀਕ ਟਾਈਮ ਆ ਜਿੱਦਾਂ ਸਵੇਰ ਤੋਂ 7 ਵਜੇ ਤੋਂ ਲੈ ਕੇ 10 ਵਜੇ ਤੱਕ ਜਿਹੜਾ ਉਹਦੇ ਉੱਤੇ ਟੈਕਸ ਹੋਰ ਲੱਗਣਾ ਜਿਹੜੀਆਂ ਗੱਡੀਆਂ ਆਉਣਗੀਆਂ ਸ਼ਾਮ ਨੂੰ 4 ਵਜੇ ਤੋਂ ਬਾਅਦ 7 ਵਜੇ ਤੱਕ ਟੈਕਸ ਜਿਹੜਾ ਉਹ ਲੱਗਿਆ ਕਰੇਗਾ। ਸੋ ਇਹ ਵੀ ਕਾਫੀ ਜਿਹੜਾ ਮੁੱਦਾ ਹੈ ਇਹ ਭਖਣ ਵਾਲਾ ਹੈ।
ਜਿਹੜਾ ਓਸੀਆਈ ਵਾਲਾ ਨਾ ਜੀ ਪਹਿਲਾਂ ਉਹ ਥੋੜਾ ਜਿਹਾ
ਪਹਿਲਾਂ ਉਸ ਨੂੰ
ਰਹਿ ਗਈ ਸੀ ਜਦੋਂ ਤੁਹਾਡੀ ਉਮਰ 20 ਸਾਲ ਤੋਂ ਕ੍ਰੋਸ ਹੋ ਜਾਂਦੀ ਹੈ ਤੇ ਤੁਹਾਡੀ ਅਪੀਅਰੈਂਸ ਬਦਲਦੀ ਹੈ ਜੀ।
ਜੀ ਬਿਲਕੁਲ,
ਸਾਡੇ ਘਰਾਂ ਦੇ ਵਿੱਚ ਜਿਹੜੇ ਟੀਨੇਜਰ ਬੱਚੇ ਤੁਸੀਂ ਦੇਖ ਰਹੇ ਹੋਣੇ ਉਹਨਾਂ ਦੀ ਜਿਹੜੀ
ਲੁੱਕ ਬਦਲ ਜਾਂਦੀ
ਹੈ। ਸੋ ਉਹਦੀ ਚੇਂਜ ਆਫ ਅਪੀਅਰੈਂਸ ਨੂੰ ਲੈ ਕੇ ਓਸੀਆਈ ਕਾਰਡ ਜਿਹੜਾ ਨਵੇਂ ਸਿਰੇ ਬਣਾਉਣਾ ਪੈਂਦਾ ਜੀ। ਇਸੇ ਤਰ੍ਹਾਂ 49 ਸਾਲ ਤੋਂ ਜਦੋਂ ਤੁਸੀਂ 50 ਚ ਪ੍ਰਵੇਸ਼ ਕਰਦੇ ਹੋ ਉਦੋਂ ਫੇਰ ਤੁਹਾਡੀ ਜਿਹੜੀ ਲੁੱਕ ਆ ਉਹ ਬਦਲ ਜਾਂਦੀ
ਹੈ।
ਸੋ ਦੋਵਾਂ ਉਮਰਾਂ ਦੇ ਵਿੱਚ 20 ਸਾਲ ਤੇ 50 ਸਾਲ ਦੀ ਉਮਰ ਤੁਸੀਂ ਯਾਦ ਰੱਖਣੀ ਆ। ਜਿਹੜੇ ਜਿਹੜੇ ਓਸੀਆਈ ਕਾਰਡ ਹੋਲਡਰਸ ਨੇ ਉਹ ਕਿਰਪਾ ਕਰਕੇ ਨਵੇਂ ਸਿਰਿਓਂ ਜਿਹੜਾ ਇੰਡੀਅਨ ਹਾਈ ਕਮਿਸ਼ਨ ਹੈ ਉਹਦੀ ਵੈਬਸਾਈਟ ਤੇ ਜਾ ਕੇ, ਵਲਿੰਗਟਨ ਵਾਲੀ ਜਿਹੜੀ ਵੈਬਸਾਈਟ ਹੈ ਉੱਥੇ ਜਾ ਕੇ ਤੁਸੀਂ ਨਵੇਂ ਸਿਰੇ ਤੋਂ ਓਸੀਆਈ ਜਿਹੜਾ ਉਹ ਅਪਲਾਈ ਕਰਨਾ। ਦੇਖੋ ਬਹੁਤਾ ਸਮਾਂ ਨਹੀਂ ਲੱਗਦਾ, ਹੁਣ ਪਹਿਲਾਂ ਕਾਫੀ ਸਮਾਂ ਲੱਗ ਜਾਂਦਾ ਸੀ, ਹੁਣ ਅੱਜਕੱਲ ਕਾਫੀ ਹਾਲਾਤ ਠੀਕ ਨੇ।
ਸੋ ਜਿਨ੍ਹਾਂ ਨੇ ਪਹਿਲਾਂ ਕਦੇ ਬਣਾਏ ਨਹੀਂ ਉਹਨਾਂ ਲਈ ਕੀ ਰਿਕੁਆਇਰਮੈਂਟਸ ਜੇ ਤੁਹਾਨੂੰ
ਆਨਲਾਈਨ ਜਾ ਕੇ ਪਹਿਲਾਂ ਸਾਰਾ ਭਰਨਾ ਪੈਂਦਾ ਜੀ, ਆਨਲਾਈਨ ਅਪਰੂਵਲ ਆਉਂਦੀ ਹੈ, ਉਸ ਤੋਂ ਬਾਅਦ ਫਿਰ ਤੁਸੀਂ ਨਵੇਂ ਸਿਰੋਂ ਪੇਪਰ ਭਰਨੇ ਹੁੰਦੇ ਆ। ਇੱਕ ਜਿਹੜਾ ਮਿਸਲੇਨੀਅਸ ਫਾਰਮ ਆ ਉਹ ਜੇਪੀ ਨੇ ਅਟੈਚ ਕਰਨਾ ਹੁੰਦਾ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਪਲੱਸ ਇੰਡੀਅਨ ਪਾਸਪੋਰਟ ਦੀ ਸਾਰੀ ਡਿਟੇਲਸ ਜਿਹੜੀਆਂ ਉਹ ਦੇਣੀਆਂ ਪੈਂਦੀਆਂ, ਆਪਣੀਆਂ ਪਾਸਪੋਰਟ ਸਾਈਜ਼ ਫੋਟੋ ਜਿਹੜੀਆਂ ਕਿ ਸਪੈਸੀਫਿਕ ਉਹਦਾ ਜਿਹੜਾ ਮੈਜਰਮੈਂਟਸ ਨੇ ਉਹ ਖਿਆਲ ਰੱਖਣਾ ਤੁਸੀਂ। ਆਮ ਨੋਰਮਲ ਫੋਟੋ ਨਹੀਂ ਹੈਗੀ ਉਹ, ਸੋ ਉਸ ਚੀਜ਼ ਦਾ ਆਨਲਾਈਨ ਸਾਰੀ ਜਿਹੜੀ ਡਿਟੇਲਸ ਨੇ ਉਹ ਅਸੀਂ ਕੋਸ਼ਿਸ਼ ਕਰਾਂਗੇ ਭਾਜੀ। ਵੈਸੇ ਇਹ ਜਿਹੜੀ ਖਬਰ ਆ ਨਾ ਇਹਦੇ ਨਾਲ ਸੰਬੰਧਿਤ ਜਿਹੜੇ ਜਿਹੜੇ ਵੀ ਡਾਕੂਮੈਂਟਸ ਨੇ ਉਹ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਅਸੀਂ ਜ਼ਰੂਰ ਸਾਂਝੀਆਂ ਕਰ ਦਾਂਗੇ ਤਾਂ ਕਿ ਜਿਹੜੇ ਹੁਣ ਸਾਡੀ ਅਗਲੀ ਜਨਰੇਸ਼ਨ ਦੇ ਬੱਚੇ ਆ ਉਹ ਈਜ਼ੀਲੀ ਆਪਣੇ ਪੇਰੈਂਟਸ ਨੂੰ ਇਹਦੇ ਬਾਰੇ ਦੱਸਣ ਜ਼ਰੂਰ, ਕਿਉਂਕਿ ਬਜ਼ੁਰਗਾਂ ਦੇ ਮਨਾਂ 'ਚ ਵੀ ਬਹੁਤ ਸਵਾਲ ਹੁੰਦੇ ਇਹਨੀ ਦਿਨੀ ਨਵੰਬਰ ਦੇ ਵਿੱਚ ਬਹੁਤ ਜਿਹੜੇ ਬਜ਼ੁਰਗ ਨੇ ਕਿਉਂਕਿ ਜੇਪੀ ਹੋਣ ਕਰਕੇ ਮੇਰੇ ਕੋਲ ਕਾਫੀ ਲਾਈਵ ਸਰਟੀਫਿਕੇਟ ਜਿਹੜੇ ਟੈਸਟ ਕਰਾਉਣ ਲਈ ਆਉਂਦੇ ਆ ਤੇ ਉਹਨਾਂ ਵਿੱਚੋਂ ਕਈਆਂ ਨੂੰ ਅਸਲ 'ਚ ਨੌਲੇਜ ਨਹੀਂ ਹੈ, ਹੁਣ ਆਨਲਾਈਨ ਵੀ ਲਾਈਵ ਸਰਟੀਫਿਕੇਟ ਭੇਜਿਆ ਜਾ ਸਕਦਾ, ਜ਼ਰੂਰੀ ਨਹੀਂ ਬਾਈ ਪੋਸਟ ਹੀ ਭੇਜਣਾ। ਸੋ SBI ਨੇ ਇਹ ਜਿਹੜੀ ਪ੍ਰੋਵੀਜ਼ਨ ਆ ਉਹ ਮੇਰੇ ਕੋਲ ਭੇਜੀ ਸੀ, ਮੈਂ ਕੋਸ਼ਿਸ਼ ਕਰੂੰਗਾ ਉਹ ਵੀ ਜਿਹੜੀ ਖਬਰ ਆ ਉਹਨੂੰ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਤੁਸੀਂ ਜ਼ਰੂਰ ਦੇਖ ਕੇ ਉਹ ਤੋਂ ਸਾਰੀ ਜਾਣਕਾਰੀ ਜਿਹੜੀ ਲੈ ਸਕਦੇ ਹੋ ਤੇ ਨਾਲ ਅਸੀਂ ਕੋਸ਼ਿਸ਼ ਕਰਾਂਗੇ ਇਸ ਤਰ੍ਹਾਂ ਦੀਆਂ ਜਿਹੜੀਆਂ ਨਿਊਜ਼ ਨੇ ਉਹਨਾਂ ਨੂੰ ਕਮਿਊਨਿਟੀ ਨੋਟਿਸ ਦੇ ਵਿੱਚ ਸਰਲ ਭਾਸ਼ਾ ਦੇ ਵਿੱਚ ਜ਼ਰੂਰ ਤੁਹਾਡੇ ਤੱਕ ਪਹੁੰਚਾਉਂਦੇ ਜਾਈਏ ਤਾਂ ਕਿ ਕਿਉਂਕਿ ਆਪਾਂ ਨੂੰ ਕੰਮਾਂ ਕਰਨ ਦੇ ਰੁਝੇਵਿਆਂ ਦੇ ਵਿੱਚ ਕਈ ਗੱਲਾਂ ਜਿਹੜੀਆਂ ਉਹ ਡਿਟੇਲ ਦੇ ਵਿੱਚ ਪੜ੍ਹਨ ਦਾ ਵੀ ਮੌਕਾ ਨਹੀਂ ਮਿਲਦਾ।
ਬਿਲਕੁਲ,
ਸੋ ਉਹ ਗੱਲ ਜਿਹੜੀ ਹੈ ਉਹ ਵਾਕਈ ਸਮਝਣ ਯੋਗ ਹੈ। ਸੋ ਸਮਾਂ ਹੋ ਗਿਆ ਜੀ ਕਿ ਲਾਸਟ ਦੇ ਵਿੱਚ ਜਿੱਥੇ ਅਸੀਂ ਇੱਕ ਮੁੰਡਾ ਜਾਨੀ ਹੈ
ਜੀ
ਬਹੁਤ ਸੋਹਣਾ ਲਿਖਦਾ ਤੇ ਉਹਨੂੰ ਜਿਹੜੇ ਸੁਰਿੰਦਰ ਬਚਨ ਨੇ ਉਹਨਾਂ ਦਾ ਭਤੀਜਾ ਬਹੁਤ ਸੋਹਣਾ ਗਾਉਂਦਾ ਵੀ ਪ੍ਰਾਕ ਕਰਕੇ ਉਹਨੂੰ ਲੋਕੀ ਯਾਦ ਕਰਦੇ ਆ, ਕਾਫੀ ਸੋਹਣੇ ਗਾਣੇ ਇਸ ਮੁੰਡੇ ਨੇ ਗਾਏ ਆ, ਮੈਨੂੰ ਪਰਸਨਲੀ ਨਿੱਜੀ ਤੌਰ ਤੇ ਗੀਤ ਬਹੁਤ ਪਸੰਦ ਨੇ ਇੱਦਾਂ ਦੇ। ਤੇ ਜ਼ਰੂਰ ਆਪਣਾ ਸਾਥ ਆਪਣਾ ਸਹਿਯੋਗ ਬਣਾਈ ਰੱਖਣਾ ਅੱਜ ਰਾਤ ਨੂੰ 7 ਵਜੇ ਲੈ ਕੇ 9 ਵਜੇ ਤੱਕ ਵੀਰ ਗੁਰਸਿਮਰਨ ਮਿੰਟੂ ਦੇ ਨਾਲ ਰੇਡੀਓ ਸਪਾਈਸ ਦੀਆਂ ਤਰੰਗਾਂ ਉੱਤੇ। ਜੇਕਰ ਉਹ ਰੇਡੀਓ ਸਿੱਧਾ ਤੁਹਾਡੇ ਘਰਾਂ 'ਚ ਨਹੀਂ ਸੁਣਿਆ ਜਾਂਦਾ ਤੇ www.radiospice.co.nz ਰਾਹੀਂ ਹਾਜ਼ਰੀ ਲਵਾ ਸਕਦੇ ਹੋ। ਪ੍ਰੋਗਰਾਮ ਅਗਲੇ ਮੰਗਲਵਾਰ ਜੋ ਅਸੀਂ ਪੇਸ਼ ਕਰਾਂਗੇ ਤਾਂ ਉਹ ਗੀਤਕਾਰ ਖੁਦ ਗਹੌਰੀਆ ਸਾਹਿਬ ਜਿਨ੍ਹਾਂ ਦੇ ਬਹੁਤ ਸਾਰੇ ਲਿਖੇ ਗੀਤਾਂ ਨੂੰ ਖਾਸ ਤੌਰ ਤੇ ਰਵਿੰਦਰ ਗਰੇਵਾਲ ਹੋਣਾ ਨੇ ਆਵਾਜ਼ ਦਿੱਤੀ ਹੈ, ਹੋਰ ਵੀ ਗਾਇਕਾਂ ਨੇ ਆਵਾਜ਼ ਦਿੱਤੀ ਹੈ, ਖੁਦ ਗਹੌਰੀਆ ਹੋਣੀ ਤੁਹਾਡੇ ਰੂਬਰੂ ਹੋਣਗੇ ਫੇਸਬੁੱਕ ਪੇਜ ਦੇ ਉੱਤੇ, ਉਹਨਾਂ ਨੂੰ ਤੁਹਾਡੇ ਅਸੀਂ ਰੂਬਰੂ ਕਰਦੇ ਚੱਲਾਂਗੇ। ਸੋ ਬਹੁਤ ਜਲਦ ਤੁਹਾਡੇ ਨਾਲ ਉਹ ਜਿਹੜੀਆਂ ਮੁਲਾਕਾਤਾਂ ਯਾਨੀ ਕਿ ਅਗਲੇ ਮੰਗਲਵਾਰ ਨੂੰ ਹੁੰਦੀਆਂ ਰਹਿਣਗੀਆਂ ਤੇ ਇਸ ਦੌਰਾਨ ਸਾਡੀ ਕੋਸ਼ਿਸ਼ ਰਹੇਗੀ ਕਿ ਫੇਸਬੁੱਕ ਉੱਤੇ ਜਿਹੜੀਆਂ ਸਾਡੀਆਂ ਪਾਕਿਸਤਾਨ ਦੀਆਂ ਯਾਦਾਂ ਨੇ ਉਹਨਾਂ ਨੂੰ ਵੀ ਇੱਕ ਇੱਕ ਕਰਕੇ ਤੁਹਾਡੇ ਤੱਕ ਪਹੁੰਚਾਉਂਦੇ ਚੱਲਾਂਗੇ। ਹਰਜਿੰਦਰ ਕਾਂਗੜਾ ਦੇ ਇਸ ਖਿਆਲ ਦੇ ਨਾਲ ਆਗਿਆ ਦਿਓ ਕਿ ਦੁਨੀਆਂ ਰਿਸ਼ਤਿਆਂ ਦਾ ਇੱਕ ਤਾਣਾ, ਹਰ ਰਿਸ਼ਤੇ ਦੀ ਤੰਦ ਨੇ ਧੀਆਂ, ਹਰ ਵਿਹੜਾ ਫੁਲਕਾਰੀ ਵਰਗਾ, ਹਰ ਫੁੱਲ ਇੱਕ ਸੁਗੰਧ ਨੇ ਧੀਆਂ, ਜਾਂ ਕੋਈ ਅਨਮੋਲ ਧਨ ਨੇ, ਮੋਹ ਮਮਤਾ ਆਸ਼ੀਰਵਾਦ ਨੇ, ਜ਼ਿੰਦਗੀ ਇੱਕ ਕਿਤਾਬ ਜਿਹੀ ਹੈ ਤੇ ਜ਼ਿੰਦਗੀ ਦਾ ਮੁੱਖ ਬੰਧ ਨੇ ਧੀਆਂ। ਸਤਿ ਸ੍ਰੀ ਅਕਾਲ ਜੀ।
ਜੀ ਬਿਲਕੁਲ ਜੀ। ਸੋ ਮੈਨੂੰ ਵੀ ਇੱਥੇ ਹੀ ਇਜਾਜ਼ਤ ਦੇਣੀ। ਸੋ ਐਂਜਡ ਇੰਡੀਅਨ ਫਲੇਮ ਦੀ ਗੱਲ ਕਰੀਏ ਇੱਕ ਵਾਰ ਫੇਰ, ਜਿਹੜੀਆਂ ਗੁਲਾਬ ਜਾਮਣਾਂ ਨੇ ਉਹ ਆਉਂਦੇ ਐਤਵਾਰ ਤੋਂ ਲੈ ਕੇ ਮੰਗਲਵਾਰ ਤੱਕ ਹਾਫ ਪ੍ਰਾਈਜ਼ ਦੇ ਉੱਤੇ ਰਹਿਣਗੀਆਂ ਯਾਨੀ ਅੱਧੇ ਮੁੱਲ ਦੇ ਉੱਤੇ ਰਹਿਣਗੀਆਂ ਤੇ ਤੁਸੀਂ ਜ਼ਰੂਰ 166 ਗ੍ਰੇਟ ਸਾਊਥ ਰੋਡ ਮੈਨੂ ਦੇ ਵਿੱਚ ਜਾ ਸਕਦੇ ਹੋ ਫਿਰ ਜਾਂ ਫਿਰ ਇਹਨਾਂ ਸਿੰਗੁਣਾਂ ਦੇ ਨਾਲ ਤੁਸੀਂ ਆਪਣੀ ਜਿਹੜੇ ਇਹਦੀ ਜਾਣਕਾਰੀ ਹੋਰ ਲੈ ਸਕਦੇ ਹੋ। 266-97-27 ਸ਼ੋਪ ਦਾ ਨੰਬਰ ਹੈ। ਸੋ ਅਗਲੇ ਮੰਗਲਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਜੀ। ਸੋ ਉਸ ਦਿਨ ਵੀ ਕੁਝ ਖਾਸ ਪ੍ਰੋਗਰਾਮ ਜਿਹੜੇ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹੋਣ ਦੀ ਕੋਸ਼ਿਸ਼ ਕਰਾਂਗੇ। ਆਪਣਾ ਖਿਆਲ ਰੱਖਣਾ ਜੀ, ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ।
ਕਿਉਰਾ ਸਤਿ ਸ੍ਰੀ ਅਕਾਲ, ਨਮਸਕਾਰ ਆਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੇ ਮੌਕੇ ਆਉਣ ਵਾਲੇ ਕੱਲ ਯਾਨੀ ਕਿ 6 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦਾ ਉਦਘਾਟਨੀ ਸੈਸ਼ਨ ਹੋਵੇਗਾ ਜਿਸ ਦੇ ਪਹਿਲੇ ਹਿੱਸੇ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਤੇ ਚਰਚਾ ਹੋਵੇਗੀ ਅਤੇ ਦੇਸ਼ ਦੇ ਉਪ ਰਾਸ਼ਟਰਪਤੀ ਇਸ ਦੇ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ ਦੂਸਰੇ ਹਿੱਸੇ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਉੱਤੇ ਗੱਲ ਹੋਵੇਗੀ ਵਾਪਸ ਫਿਰ ਗੁਰਪੁਰਬ ਦੀ ਗੱਲ ਕਰੀਏ ਤੇ ਜਗਤ ਗੁਰੂ ਨਾਨਕ ਦੇਵ ਜੀ ਦੇ ਇਸ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਪਵਿੱਤਰ ਕਾਲੀ ਵੇਈ ਕੰਢੇ ਸਥਾਪਿਤ ਕੀਤੇ ਮੁੱਖ ਪੰਡਾਲ ਵਿੱਚ ਸਵੇਰੇ 11 ਵਜੇ ਤੋਂ ਸਹਿਜ ਪਾਠ ਆਰੰਭ ਹੋ ਜਾਣਗੇ ਜਿਨ੍ਹਾਂ ਦੇ ਭੋਗ 12 ਨਵੰਬਰ ਨੂੰ ਮੁੱਖ ਪੰਡਾਲ ਦੇ ਵਿੱਚ ਹੀ ਪਾਏ ਜਾਣਗੇ ਤੇ ਉਧਰ ਹਾਲੇ ਵੀ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਕੋਈ ਸਾਂਝੀ ਸਹਿਮਤੀ ਨਹੀਂ ਬਣ ਸਕੀ ਕਿ ਸਾਂਝੇ ਸਮਾਗਮ ਦੇ ਵਿੱਚ ਹੀ ਇਹਨਾਂ ਜਸ਼ਨਾਂ ਦਾ ਪ੍ਰੋਗਰਾਮ ਨੇਪਰੇ ਚਾੜਿਆ ਜਾਵੇ ਤੇ ਉਧਰ ਪੰਜਾਬ ਦੇ ਵਿੱਚ ਜੇਕਰ ਫਸਲੀ ਖਰੀਦ ਦੀ ਗੱਲ ਕਰੀਏ ਤੇ 3 ਨਵੰਬਰ ਤੱਕ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦਾ ਲਾਭ ਦਿੰਦਿਆਂ ਸਰਕਾਰੀ ਏਜੰਸੀਆਂ ਅਤੇ ਨਿੱਜੀ ਮਿੱਲ ਮਾਲਕਾਂ ਵੱਲੋਂ 835,943 ਕਿਸਾਨਾਂ ਨੂੰ ਇਹ ਲਾਭ ਦਿੱਤਾ ਗਿਆ ਜਦਕਿ ਕੁੱਲ ਮਿਲਾ ਕੇ ਜੇਕਰ ਗੱਲ ਕਰੀਏ ਤੇ 1,08,906 ਮੀਟਰਿਕ ਟਨ ਝੋਨੇ ਦੀ ਖਰੀਦ ਕਰ ਲਈ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਸੂਬੇ ਵਿੱਚ ਝੋਨੇ ਦੀ ਕੁੱਲ ਖਰੀਦ ਵਿੱਚੋਂ 12,20,1307 ਮੀਟਰਿਕ ਟਨ ਸਰਕਾਰੀ ਏਜੰਸੀਆਂ ਵੱਲੋਂ ਜਦਕਿ 8,07,799 ਮੀਟਰਿਕ ਟਨ ਝੋਨਾ ਨਿੱਜੀ ਮਿੱਲ ਮਾਲਕਾਂ ਵੱਲੋਂ ਖਰੀਦਿਆ ਜਾ ਚੁੱਕਾ ਹੈ ਯਾਦ ਰਹੇ ਪੰਜਾਬ ਦੇ ਵਿੱਚੋਂ ਕਾਫ਼ੀ ਵੱਡੀ ਗਿਣਤੀ ਦੇ ਵਿੱਚ ਚਾਵਲ ਐਕਸਪੋਰਟ ਵੀ ਕੀਤੇ ਜਾਂਦੇ ਨੇ ਖਾਸ ਤੌਰ 'ਤੇ ਜੇਕਰ ਸਰਕਾਰੀ ਏਜੰਸੀਆਂ ਦੀ ਗੱਲ ਕਰੀਏ ਤੇ ਪਨਗ੍ਰੇਨ ਤੇ ਮਾਰਕਫੈਡ ਅਤੇ ਪਨਸਪ ਵੱਲੋਂ ਮੁੱਖ ਤੌਰ 'ਤੇ ਇਸ ਦੀ ਖਰੀਦੋ ਫਰੋਖਤ ਕੀਤੀ ਜਾਂਦੀ ਹੈ ਜਦੋਂ ਕਿ ਪੰਜਾਬ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਅਤੇ FCI ਵੱਲੋਂ ਵੀ ਇਸੇ ਤਰ੍ਹਾਂ ਦੀ ਕਵਾਇਦ ਲਗਾਤਾਰ ਜਾਰੀ ਹੈ ਦੇਖਣ ਵਾਲੀ ਗੱਲ ਇਹ ਹੋਵੇਗੀ ਇਹਨਾਂ ਕਿਸਾਨਾਂ ਨੂੰ ਇਹ ਮੁੱਲ ਆਖਿਰਕਾਰ ਉਹਨਾਂ ਦੀਆਂ ਜੇਬਾਂ ਤੱਕ ਕਦੋਂ ਪਹੁੰਚਾ ਦਿੱਤਾ ਜਾਂਦਾ ਹੈ ਤੇ ਇੱਧਰ ਸੜਕ ਸੁਰੱਖਿਆ ਦੇ ਐਨ ਤੇ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖਤ ਨੂੰ ਲੈ ਕੇ ਜੇਕਰ ਗੱਲ ਕਰੀਏ ਤੇ ਇਕੱਲੇ ਜ਼ਿਲ੍ਹਾ ਰੂਪਨਗਰ ਮੋਹਾਲੀ ਤੇ ਫਤਿਹਗੜ੍ਹ ਸਾਹਿਬ ਦੇ ਲਈ ਇੱਕ ਰਿਪੋਰਟ ਜਾਰੀ ਕੀਤੀ ਗਈ ਜਿਸ ਨੂੰ ਕਿ ਸੰਯੁਕਤ ਤੌਰ ਤੇ ਸ੍ਰੀ ਸਤੀਸ਼ ਚੰਦਰ IAS ਗ੍ਰਹਿ ਮਾਮਲੇ ਪੰਜਾਬ ਸਰਕਾਰ ਅਤੇ ਤੰਦਰੁਸਤ ਪੰਜਾਬ ਮਿਸ਼ਨ ਉਗੇ ਆਫਿਸਰ ਕਾਂਤ ਸਿੰਘ ਪੰਨੂ ਹੁਣਾਂ ਵੱਲੋਂ ਰਿਲੀਜ਼ ਕੀਤਾ ਗਿਆ ਜਿਸ ਦੇ ਮੁਤਾਬਕ ਜੇਕਰ ਇਹਨਾਂ ਤਿੰਨਾਂ ਜ਼ਿਲ੍ਹਿਆਂ ਦੇ ਵਿੱਚ ਹੀ ਗੱਲ ਕੀਤੀ ਜਾਵੇ ਤਾਂ 2016 ਤੋਂ ਲੈ ਕੇ 2018 ਤੱਕ 165 ਬਲੈਕ ਸਪੋਟਸ ਦੀ ਸ਼ਨਾਖਤ ਕੀਤੀ ਗਈ ਹੈ ਅਤੇ ਇਹਨਾਂ ਤਿੰਨਾਂ ਵਰ੍ਹਿਆਂ ਦੇ ਦੌਰਾਨ 221 ਲੋਕ ਸੜਕ ਹਾਦਸਿਆਂ ਵਿੱਚ ਮੌਤ ਦੀ ਗੋਦ ਵਿੱਚ ਜਾ ਸਕਦੇ ਅਤੇ 1961 ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਕਿਉਂਕਿ ਫਿਲਮੀ ਗੀਤਕਾਰ ਅਤੇ ਸਾਹਿਤਕਾਰ ਸੰਪੂਰਨ ਸਿੰਘ ਕਾਲੜਾ ਯਾਨੀ ਕਿ ਗੁਲਜ਼ਾਰ ਸਾਹਿਬ ਨੇ ਇਸ ਗੱਲ ਦੇ ਉੱਤੇ ਉਜਰ ਕੀਤਾ ਹੈ ਕਿ 2019 ਦੌਰਾਨ ਜਲਿਆਂਵਾਲਾ ਬਾਗ ਦੇ ਯਾਦਗਾਰੀ ਸ਼ਤਾਬਦੀ ਸਮਾਗਮਾਂ ਨੂੰ ਸਰਕਾਰ ਦੁਆਰਾ ਬੁਰੀ ਤਰ੍ਹਾਂ ਅੱਖੋਂ ਪਰੋਖੇ ਕੀਤਾ ਗਿਆ ਯਾਦ ਰਹੇ ਇਸ ਨੂੰ ਲੈ ਕੇ ਸਰਕਾਰ ਵੱਲੋਂ ਰਾਜ ਸੱਤਾ ਦੇ ਵਿੱਚ ਕਾਬਜ਼ ਨੇਤਾਵਾਂ ਨੂੰ ਹੀ ਟਰੱਸਟੀ ਬਣਾਇਆ ਜਾਂਦਾ ਹੈ ਅਤੇ ਇਹਨਾਂ ਵਿੱਚੋਂ ਜਿੱਥੇ ਪ੍ਰਧਾਨ ਮੰਤਰੀ ਟਰੱਸਟੀ ਸਨ ਉੱਥੇ ਪ੍ਰਕਾਸ਼ ਸਿੰਘ ਬਾਦਲ ਵੀ ਇੱਕ ਟਰੱਸਟੀ ਦੇ ਤੌਰ 'ਤੇ ਇਸ ਨਾਲ ਜੁੜੇ ਹੋਏ ਸਨ ਇਸ ਸੰਬੰਧੀ ਕੋਈ ਵੀ ਸਮਾਗਮ ਖੁੱਲ੍ਹ ਕੇ ਨਾ ਲੋਕਾਂ ਤੱਕ ਪਹੁੰਚਾਇਆ ਗਿਆ ਅਤੇ ਨਾ ਹੀ ਪੇਸ਼ ਕੀਤਾ ਗਿਆ ਅਤੇ ਉੱਧਰ ਸ਼ਾਇਰੀ ਦੀ ਗੱਲ ਕਰੀਏ ਤੇ ਲਹਿੰਦੇ ਪੰਜਾਬ ਤੋਂ ਬੇਲੀ ਮੁਸ਼ਤਾਕ ਲਿਖਦੇ ਨੇ ਖਾਮੋਸ਼ੀ ਦੇ ਜੰਗਲ ਅੰਦਰ ਕਦੇ ਕਦਾਈ ਵੱਜਦਾ ਰਹੇ ਦੋ ਤਾਰਾ ਮਿੱਤਰੋ ਚੰਗਾ ਏ ਪਰਮਿੰਦਰ ਦੇ ਇਜਾਜ਼ਤ ਮਿਹਰਬਾਨੀ
ਧੂੰਆਂ ਪੰਜਾਬ 'ਚ ਵੀ ਆ ਹਰਿਆਣੇ 'ਚ ਵੀ ਆ ਅਤੇ ਦਿੱਲੀ 'ਚ ਤਾਂ ਇੰਨਾ ਜ਼ਿਆਦਾ ਵੀ ਸਿਆਸਤ ਜਿਹੜੀ ਆ ਉਹ ਧੂੰਏ ਦੇ ਘੇਰੇ ਘੇਰੇ ਚੱਲ ਪਈ ਪਰ ਹੁਣ ਇਹਦੇ 'ਚ 3-4 ਗੱਲਾਂ ਸਮਝਾਓ ਪਹਿਲੀ ਗੱਲ ਤਾਂ ਹੈ ਕਿ ਕੇਜਰੀਵਾਲ ਸਾਹਿਬ ਕਹਿੰਦੇ ਆ ਕਿ ਵੀ ਇਹਦੇ ਲਈ ਦੋਸ਼ੀ ਕੋਈ ਹੋਰ ਨੇ ਅਤੇ ਮੈਂ ਇਹਦਾ ਹੱਲ ਕੀਤਾ ਅੱਜ ਤੋਂ ਔਡ ਈਵਨ ਫਾਰਮੂਲਾ ਉਹਨਾਂ ਨੇ ਲਾਗੂ ਕਰਤਾ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਪੱਖ ਆ ਉਹ ਜਿਹੜੇ ਪਰਾਲੀ ਸਾੜਨ ਵਾਲੇ ਕਿਸਾਨ ਆ ਉਹਨਾਂ ਦੇ ਹੱਕ ਦੀ ਗੱਲ ਕਰਦੇ ਆ ਵੀ ਉਹ ਕਰਨ ਕੀ ਵਿਚਾਰੇ ਤੀਜੀ ਗੱਲ ਭਾਜਪਾ ਦੀ ਉਹਨਾਂ ਦੇ ਇੱਕ ਰਾਜ ਸਭਾ ਮੈਂਬਰ ਨੇ ਚਲਾਨ ਕਟਾਇਆ ਜਾ ਕੇ ਗੱਡੀ ਤੇ ਵਿਜੇ ਗੋਇਲ ਹੋਰਾਂ ਨੇ ਉਹ ਕਹਿੰਦਾ ਵੀ ਕੇਜਰੀਵਾਲ ਡਰਾਮੇ ਕਰਦਾ ਇਹ ਸਾਰੀਆਂ ਗੱਲਾਂ ਚ ਹੈ ਕੱਖ ਨੀ ਕਿਹਦੀ ਗੱਲ ਮੰਨੀ ਹੈ ਜੀ
ਪਹਿਲਾਂ ਤੇ ਮੈਂ ਉਹਨਾਂ ਦੀ ਗੱਲ ਕਰਨਾ ਕਿ ਜਿਹਨੇ ਚਲਾਨ ਕਰਵਾਇਆ
ਜੀ
ਭਾਜਪਾ ਦੇ 3-4 ਲੀਡਰਾਂ ਚ ਖਹਿਬਾਜ਼ੀ ਚੱਲਦੀ ਆ ਕਿ ਫਰਵਰੀ 'ਚ ਆ ਰਹੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ
ਜੀ
ਤੇ ਮੁੱਖ ਮੰਤਰੀ ਵਾਸਤੇ ਪਾਰਟੀ ਦਾ ਉਮੀਦਵਾਰ ਕਿਹੜਾ ਹੋ
ਜੀ
ਇੱਕ ਦੂਸਰੇ ਨੂੰ ਠੇਬੀਆਂ ਮਾਰ ਕੇ ਪਾਸੇ ਕਰਕੇ ਅੱਗੇ ਲੰਘਣ ਦੇ ਚੱਕਰ 'ਚ ਹੁਣ ਵਿਜੇ ਗੋਇਲ ਆਪਣਾ ਚਲਾਨ ਕਰਾਉਂਦਾ ਪਿਆ
ਜੀ
ਇਹ ਵਿਜੇ ਗੋਇਲ ਕਿਸੇ ਵਕਤ ਦਿੱਲੀ ਦਾ ਭਾਜਪਾ ਦਾ ਪ੍ਰਧਾਨ ਹੁੰਦਾ ਸੀ ਜਦੋਂ ਪਿਛਲੀ ਵਾਰੀ ਇਹ ਮੌਕਾ ਸੀ ਕਿ ਦਿੱਲੀ ਦਾ ਮੁੱਖ ਮੰਤਰੀ ਬਣ ਸਕਦਾ ਸੀ ਇਹਨੂੰ ਚੱਕ ਕੇ ਤੇ ਰਾਜਸਥਾਨ ਭੇਜਤਾ ਤੇ ਇਹ ਥਾਂ ਤੇ ਡਾਕਟਰ ਹਰਸ਼ ਵਰਧਨ ਨੂੰ ਪ੍ਰਧਾਨ ਬਣਾਤਾ। ਡਾਕਟਰ ਹਰਸ਼ ਵਰਧਨ ਸੋਚੇ ਮੈਂ ਮੁੱਖ ਮੰਤਰੀ ਬਣੂ, ਐਨ ਸਿਰੇ ਤੇ ਜਾ ਕੇ ਉਹਦੀ ਥਾਂ ਤੇ ਮੁੱਖ ਮੰਤਰੀ ਦੀ ਉਮੀਦਵਾਰ ਕਿਰਨ ਬੇਦੀ ਨੂੰ ਬਣਾਤਾ ਤੇ ਬਣਿਆ ਕੋਈ ਵੀ ਨਹੀਂ ਸੀ
ਜੀ
ਸਰ। ਇਸ ਵਾਰੀ ਫਿਰ ਪੰਜ ਛੇ ਜਣਿਆਂ ਚ ਖਹਿਬਾਜੀ ਚੱਲਦੀ ਪਈ ਹੈ। ਇੱਕ ਮਨੋਜ ਤਿਵਾੜੀ ਆ, ਇੱਕ ਇਹ ਆ, ਇੱਕ ਡਾਕਟਰ ਹਰਸ਼ ਵਰਧਨ ਆ
ਜੀ।
ਹਰਸ਼ ਵਰਧਨ ਚੁੱਪ ਚਾਪ ਕੰਮ ਕਰਦਾ, ਇਹ ਦੋਵੇਂ ਵਿਖਾਵਾ ਜ਼ਿਆਦਾ ਕਰਦੇ ਆ। ਅਜੇ ਵਿੱਚੇ ਵਿੱਚ ਇੱਕ ਬੀਬੀ ਪਾਰਲੀਮੈਂਟ ਮੈਂਬਰ ਉਹਦਾ ਨਾਮ ਵੀ ਚੱਲਦਾ, ਚਲੋ ਚੱਲਣ ਦਿਓ, ਇਹਨਾਂ ਤੋਂ ਤੇ ਅਸੀਂ ਬਹੁਤੀ ਆਸ ਨਾ ਰੱਖੀਆਂ
ਜੀ।
ਦੂਜਾ ਮਸਲਾ ਅਰਵਿੰਦ ਕੇਜਰੀਵਾਲ ਦਾ, ਉਹ ਕਹਿੰਦਾ ਜੀ ਦਿੱਲੀ ਚ ਪ੍ਰਦੂਸ਼ਣ ਵੱਧ ਗਿਆ, ਲੋਕਾਂ ਨੂੰ ਜਿਉਂਦੇ ਰੱਖਣਾ, ਹੈਲਥ ਐਮਰਜੈਂਸੀ ਐਲਾਨ ਕਰ ਦਿੱਤੀ ਹੈ, ਸਕੂਲਾਂ ਕਾਲਜਾਂ ਛੁੱਟੀਆਂ ਕਰਤੀਆਂ ਨੇ, ਆਡ ਈਵਨ ਦਾ ਫਾਰਮੂਲਾ ਕਿ ਸੋਮ ਬੁੱਧ ਤੇ ਸ਼ੁੱਕਰ ਆਡ ਨੰਬਰ ਦੀਆਂ ਗੱਡੀਆਂ ਚੱਲਣਗੀਆਂ, ਇੱਕ ਤਿੰਨ ਪੰਜ ਸੱਤ ਨੌ ਵਾਲੀਆਂ, ਮੰਗਲ ਵੀਰ ਤੇ ਸ਼ਨੀਚਰਵਾਰ ਨੂੰ ਈਵਨ ਨੰਬਰ ਦੀਆਂ ਚੱਲਣਗੀਆਂ, ਦੋ ਚਾਰ ਛੇ ਅੱਠ ਜੀਰੋ ਨੰਬਰ ਜਿਨ੍ਹਾਂ ਦਾ ਅਖੀਰਲਾ ਉਹਨਾਂ ਦੀਆਂ
ਜੀ। ਮੇਰਾ ਖਿਆਲ ਪੰਜ ਸਾਹਿਬ ਏਦਾਂ ਨੀ ਆ ਵੀ ਜਿਹੜੀ ਤਰੀਕ ਆ ਉਸ ਤਰੀਕ ਤੇ, ਜੇ ਔਡ ਤਰੀਕ ਆ ਤਾਂ ਔਡ ਨੰਬਰ ਵਾਲੀਆਂ, ਈਵਨ ਤਰੀਕ ਆ ਤੀਵਨ ਵਾਲੀਆਂ,
ਸ਼ਾਇਦ ਇਸ ਵਾਰੀ ਕੁਛ ਇਸ ਤਰ੍ਹਾਂ ਦਾ ਕੀਤਾ ਮਿਲਣ
ਜੀ ਜੀ।
ਉਹ ਇਹਨਾਂ ਨੇ ਕਰ ਦਿੱਤਾ ਉਸ ਫਾਰਮੂਲੇ ਦੇ ਵਿੱਚ। ਤੁਹਾਡੀ ਵਾਲੀ ਗੱਲ ਵੀ ਠੀਕ ਲੱਗਦੀ ਹੈ ਕਿਉਂਕਿ ਅੱਜ ਸਵੇਰੇ ਪਿਛਲੀ ਵਾਰੀ ਉਹ ਸੀ, ਇਸ ਵਾਰੀ ਇਹ ਕਰਤਾ
ਜੀ ਜੀ ਜੀ।
ਔਰ ਜਿੱਦਾਂ ਮੈਂ ਕਨਫਿਊਜ਼ ਆ,
ਬੜੇ ਸਾਰੇ ਕਨਫਿਊਜ਼,
ਸਾਰੇ ਕਨਫਿਊਜ਼ ਹੋਣਗੇ
ਜੀ।
ਕਈ ਗੱਲਾਂ ਇੱਦਾਂ ਦੀਆਂ ਨੇ, ਹੁਣ ਰਾਤ ਨੂੰ ਦਿੱਲੀ ਏਅਰਪੋਰਟ ਦੇ ਉੱਤੇ ਕੋਈ ਫਲਾਈਟ ਆ ਕੇ ਲੱਗਣੀ ਆ, ਲਾਗੇ ਹਰਿਆਣੇ ਚੋਂ ਵੀ ਕੋਈ ਗਿਆ ਤੇ ਉਹਦੇ ਉੱਤੇ ਆਡੀਓ ਦਾ ਫਾਰਮੂਲਾ ਲਾਗੂ ਹੋਣਾ
ਜੀ।
ਉਹਨੇ ਜਦੋਂ ਜਾਣਾ ਏਅਰਪੋਰਟ ਤੇ ਉਦੋਂ ਤਰੀਕ ਹੋਰ ਹੋਣੀ ਆ, ਜਦੋਂ ਫਲਾਈਟ ਲੈ ਕੇ ਉਦੋਂ ਸਵਾਰੀਆਂ ਲੈ ਕੇ ਫਲਾਈਟ ਉਤਰੀ ਤੋਂ ਆਉਣਾ ਉਦੋਂ ਤਰੀਕ ਬਦਲ ਜਾਣੀ ਆ। ਉਹ ਕਿਹੜੀ ਗੱਡੀ ਲੈ ਕੇ ਜਾਵੇ
ਜੀ?
ਅਪਲਾਈਡ ਫਾਰ ਲੈ ਲੈ ਨਵੇਂ, ਨਾ ਉਹ ਨੰਬਰ ਹੋਵੇ ਨਾ ਉਹ ਨੰਬਰ ਹੋਵੇ, ਉਹ ਕੀ ਕਰੇ
ਜੀ?
ਉਹਦੇ ਵਾਸਤੇ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਦਿੱਲੀ ਦੇ ਵਿੱਚ ਉਸਾਰੀ ਦੇ ਕੰਮ ਚੱਲਦੇ ਪਏ, ਉਹਨਾਂ ਨੂੰ ਨਾ ਪਿਛਲੀ ਕਾਂਗਰਸੀ ਸਰਕਾਰ ਨੇ ਰੋਕਿਆ ਸੀ, ਨਾ ਉਦੋਂ ਪਿਛਲੀ ਭਾਜਪਾ ਨੇ ਰੋਕਿਆ ਸੀ, ਨਾ ਕੇਜਰੀਵਾਲ ਨੇ ਰੋਕਿਆ, ਤਿੰਨਾਂ ਚੋਂ ਕਿਸੇ ਨੇ ਨਹੀਂ ਰੋਕਿਆ
ਜੀ।
ਸਭ ਤੋਂ ਵੱਧ ਪ੍ਰਦੂਸ਼ਣ ਦਿੱਲੀ ਚ ਉਹ ਫੈਲਾ ਰਿਹਾ, ਉਹਦੇ ਬਾਰੇ ਕੋਈ ਨਹੀਂ ਸੋਚਦਾ ਪਿਆ। ਰੌਲਾ ਪਾਇਆ ਜਾ ਰਿਹਾ ਕਿ ਗੁਆਂਢ ਦੇ ਸੂਬਿਆਂ ਦੇ ਵਿੱਚ ਪਰਾਲੀ ਸਾੜੀ ਗਈ ਤੇ ਉਸ ਪਰਾਲੀ ਸਾੜਨ ਦਾ ਧੂੰਆਂ ਇੱਥੇ ਆ ਗਿਆ। ਦਿੱਲੀ ਵਿੱਚ ਆਖਿਆ ਜੀ ਦੀਵਾਲੀ ਅੱਗੇ ਨਾ ਉਹ ਘੱਟ ਮਨਾਈ ਗਈ ਹੈ, ਤੇ ਪੰਜਾਬ ਵਿੱਚ ਵੀ ਘੱਟ ਮਨਾਈ ਹੈ
ਜੀ।
ਫਿਰ ਦਿੱਲੀ ਚ ਪ੍ਰਦੂਸ਼ਣ ਕਿਉਂ ਵੱਧ ਰਿਹਾ ਤੇ ਇਹਨਾਂ ਦਿਨਾਂ ਚ ਕਿਉਂ ਵੱਧਦਾ? ਕਹਿੰਦੇ ਪੰਜਾਬ ਦੀ ਪਰਾਲੀ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਚਿੱਠੀ ਲਿਖੀ ਆ ਪ੍ਰਧਾਨ ਮੰਤਰੀ ਮੋਦੀ ਨੂੰ, ਔਰ ਚਿੱਠੀ ਜਿਹੜੀ ਆ ਨਾ ਉਹ ਤੱਥਾਂ ਤੋਂ ਅੱਗੇ ਵੱਧ ਕੇ ਜਜ਼ਬਾਤੀ ਕਿਸਮ ਦੀ ਬਣ ਗਈ ਆ
ਜੀ।
ਉਹ ਚ ਉਹਨੇ ਆਖਿਆ ਜੀ ਪੰਜਾਬ ਦੇ ਕਿਸਾਨ ਇਸ ਨਾ ਸ਼ੁਕਰੇ ਥੈਂਕਲੈਸ ਦੇਸ਼ ਦੀਆਂ ਨੀਤੀਆਂ ਦਾ ਸ਼ਿਕਾਰ ਹੋ ਰਹੇ, ਨਾਲੇ ਤਾਂ ਸਾਰੇ ਦੇਸ਼ ਦਾ ਢਿੱਡ ਭਰਦੇ
ਜੀ
ਤੇ ਨਾਲੇ ਸਾਰੇ ਦੇਸ਼ ਦੇ ਮਿਹਣੇ ਚਰਦੇ, ਇਹ ਕਿਹੜੇ ਕੁਝ ਪੈ ਜਾਣ। ਉਹ ਕਹਿੰਦਾ ਮੈਂ ਮੰਨਦਾ ਕਿ ਪਰਾਲੀ ਨਹੀਂ ਸਾੜਨੀ ਚਾਹੀਦੀ, ਪਰ ਜੇ ਨਹੀਂ ਸਾੜਨੀ ਚਾਹੀਦੀ ਇਹਨਾਂ ਵਾਸਤੇ ਆਖਿਆ 100 ਰੁਪਏ ਦਾ ਬੋਨਸ ਡਿਕਲੇਅਰ ਕਰ ਦਿਓ, ਤੁਸੀਂ ਸੈਂਟਰ ਵਾਲੇ ਕਰਦੇ ਕਿਉਂ ਨਹੀਂ
ਜੀ?
ਤੁਸੀਂ ਕਰੋ, ਅਸੀਂ ਅੱਗੋਂ ਦੇਈਏ, ਕਿਸਾਨਾਂ ਨੂੰ ਕੁਝ ਮਿਲਦਾ ਹੋਵੇ ਪਰਾਲੀ ਨਾ ਸਾੜ, ਉਹਦੇ ਉੱਤੇ ਖਿੱਚਲ ਕਰਨ। ਉਸ ਖਰਚੇ ਦੇ ਵਿੱਚ ਤੁਸੀਂ ਮਦਦ ਕੀ ਕੀਤੀ ਹੈ? ਉਹਨੇ ਇਹ ਵੀ ਆਖਿਆ ਮੈਂ ਆਪਣੇ ਰਾਜ ਦੇ ਵਿੱਚ ਹੁਣ ਤੱਕ 2,500 ਤੋਂ ਵੱਧ ਕਿਸਾਨਾਂ ਦੇ ਚਲਾਨ ਕਰਵਾ ਦਿੱਤੇ ਆ
ਜੀ,
ਪਰ ਮਜਬੂਰੀ ਚ ਕਰਨੇ ਪਏ, ਮੈਂ ਨਹੀਂ ਕਰਨਾ ਚਾਹੁੰਦਾ, ਇਸ ਕਰਕੇ ਨਹੀਂ ਕਰਨਾ ਚਾਹੁੰਦਾ ਕਿ ਇਹਨਾਂ ਦਾ ਕਸੂਰ ਕੀ ਆ, ਕਰਨ ਕੀ ਹੈ। ਫਿਰ ਉਹਦੇ ਚ ਉਹਨੇ ਅਖੀਰਲੀ ਗੱਲ ਇਹ ਆਖੀ ਹੈ, ਕੇਜਰੀਵਾਲ ਕੀ ਕਹਿੰਦਾ ਮੈਨੂੰ ਮਤਲਬ ਨਹੀਂ, ਮੈਂ ਪ੍ਰਧਾਨ ਮੰਤਰੀ ਜੀ ਤੁਹਾਨੂੰ ਇਹ ਦੱਸ ਪੁੱਛਦਾ ਕਿ ਅਸੀਂ ਸਾਰੇ ਰਾਜਨੀਤੀ ਚ ਫਸੇ ਹੋਏ ਹਾਂ, ਤੁਹਾਡੇ ਹੱਥ ਸਾਰੇ ਦੇਸ਼ ਦੀ ਕਮਾਨ ਹੈ, ਤੁਸੀਂ ਹੁਣ ਤੱਕ ਕੁਝ ਕੀਤਾ
ਜੀ?
ਕੋਈ ਤੁਹਾਨੂੰ ਸੁਝਾਅ ਦਿੱਤਾ? ਤੁਸੀਂ ਕੋਈ ਮੀਟਿੰਗ ਸੱਦੀ ਹੈ? ਤੁਸੀਂ ਇਸ ਮਤਲਬ ਸਰਵ ਪਾਰਟੀ ਮੀਟਿੰਗ ਸੱਦੋ, ਕੋਈ ਹੋਰ ਨੀਤੀਆਂ ਵਾਸਤੇ ਮੀਟਿੰਗ ਸੱਦੋ, ਮੈਂ ਵੀ ਆਉਣਾ, ਇਹ ਜ਼ਿੰਮੇਵਾਰੀ ਤੁਹਾਡੇ ਸਿਰ ਤੇ ਆ। ਔਰ ਉਹਨੇ ਪਹਿਲੀ ਵਾਰੀ ਕਿਸਾਨਾਂ ਦੇ ਪੱਖ ਵਿੱਚ ਜਿਸ ਤਰ੍ਹਾਂ ਸਟੈਂਡ ਲਿਆ, ਪਹਿਲੀ ਵਾਰੀ ਜਿਵੇਂ ਪ੍ਰਧਾਨ ਮੰਤਰੀ ਨੂੰ ਖਰੀਆਂ ਖੁੱਟੀਆਂ ਸੁਣਾਈਆਂ, ਉਹ ਅਸਲੀ ਗੱਲ ਹੈ। ਕੇਜਰੀਵਾਲ ਦੀ ਤਾਂ ਸਿਰਫ ਡਰਾਮੇਬਾਜ਼ੀ ਰਹਿ ਜਾਂਦੀ ਹੈ, ਹੁਣ ਤੱਕ ਕੈਪਟਨ ਅਮਰਿੰਦਰ ਸਿੰਘ ਕਹਿੰਦਾ ਅਸੀਂ ਇੱਕ ਕਿਸਾਨਾਂ ਦੇ ਚਲਾਨ ਕਰਾਂਗੇ, ਉਹਨੇ ਪਹਿਲੀ ਵਾਰ ਆਖਿਆ ਕਿ ਪੰਜਾਬ ਦੇ ਕਿਸਾਨ ਥੈਂਕਲੈਸ ਦੇਸ਼ ਨਾ ਸ਼ੁਕਰੇ ਦੇਸ਼ ਦੀਆਂ ਨੀਤੀਆਂ ਦਾ ਸ਼ਿਕਾਰ ਹੋ ਰਹੇ
ਜੀ। ਅਗਲੀ ਗੱਲ ਮੈਨੂੰ ਸਰ ਮੈਂ ਪੁੱਛਣੀ ਚਾਹੁੰਦਾ, ਜਿਹੜਾ ਉਹ ਵਟਸਐਪ ਵਾਲਾ ਰੌਲਾ ਸੀ ਕਿ ਵੀ ਪਹਿਲਾਂ ਲੋਕਾਂ ਨੂੰ ਐਂ ਲੱਗਦਾ ਸੀ ਸ਼ਾਇਦ ਵਟਸਐਪ ਜਿਹੜਾ ਇਹਨੂੰ ਹੈਕ ਨਹੀਂ ਕੀਤਾ ਜਾ ਸਕਦਾ, ਤੇ ਹੁਣ ਹੈਕਿੰਗ ਦਾ ਜਿਹੜਾ ਰੌਲਾ ਉਦੋਂ ਪਿਆ ਸੀ ਇਜ਼ਰਾਈਲ ਦੀ ਕੰਪਨੀ ਵਾਲਾ, ਉਹਦੇ ਚ ਹੁਣ ਹੌਲੀ ਹੌਲੀ ਲੀਡਰਾਂ ਦੇ ਨਾਂ ਆਉਣ ਲੱਗ ਪਏ, ਤੇ ਕਾਂਗਰਸ ਪਾਰਟੀ ਵੱਲੋਂ ਇਹ ਦੋਸ਼ ਹੈ ਕਿ ਪ੍ਰਿਯੰਕਾ ਗਾਂਧੀ ਹੋਰਾਂ ਦਾ ਜਿਹੜਾ ਫੋਨ ਆ ਜੀ ਵਟਸਐਪ ਆ ਉਹ ਵੀ ਹੈਕ ਕੀਤਾ ਗਿਆ, ਤੇ ਉਧਰੋਂ ਤਾਂ ਜਿਹੜੇ ਜੁਮਲੇ ਨੇ ਉਹ ਵੀ ਬੀਜੇਪੀ ਨੂੰ ਹੁਣ ਭਾਰਤੀ ਜਸੂਸ ਪਾਰਟੀ ਕਹਿਣਾ ਵੀ ਸ਼ੁਰੂ ਕਰ ਦਿੱਤਾ ਗਿਆ, ਇਹ ਕਿੱਥੋਂ ਤੱਕ ਲੜਾਈ ਪਹੁੰਚ ਗਈ?
ਇਹਦੇ ਚ ਪਹਿਲੀ ਗੱਲ ਤਾਂ ਇਹ ਕਿ ਜਦੋਂ ਦੂਸਰੇ ਸੰਸਾਰ ਜੰਗ ਲੱਗੀ ਆ ਉਦੋਂ ਤੱਕ ਸਾਮਰਾਜ ਦੀ ਸਰਦਾਰੀ ਅਮਰੀਕਾ ਕੋਲ ਚਲੇ ਗਈ ਸੀ
ਜੀ,
ਪਰ ਜਿਹੜੀ ਟੈਕਨੀਕ ਹੈ ਉਹਦੀ ਸਰਦਾਰੀ ਅਜੇ ਵੀ ਇੰਗਲੈਂਡ ਕੋਲ ਹੁੰਦੀ ਸੀ। ਨਵੇਂ ਨਵੇਂ ਤਜਰਬੇ ਨਵੇਂ ਨਵੇਂ ਕਾਢਾਂ ਇਹ ਕੱਢਦੇ ਸੀ ਜਾਂ ਜਰਮਨੀ ਵਾਲੇ ਕੱਢਦੇ ਸੀ ਜਾਂ ਜਪਾਨ ਵਾਲੇ ਕੱਢਦੇ ਸੀ
ਜੀ।
ਉਹਦੇ ਤੋਂ ਬਾਅਦ ਹੌਲੀ ਹੌਲੀ ਅਮਰੀਕਾ ਕੋਲ ਜਾਣ ਲੱਗ ਪਈ ਤੇ ਅਮਰੀਕਾ ਆਪਣੀ ਮਰਜ਼ੀ ਨਾਲ ਵੱਖ ਵੱਖ ਦੇਸ਼ਾਂ ਚੋਂ ਤਜਰਬੇ ਕਰਾਉਣ ਲੱਗ ਪਿਆ, ਫਿਰ ਇਜ਼ਰਾਈਲ ਉੱਭਰਿਆ। ਅੱਜ ਟੈਕਨੀਕ ਦੇ ਮਾਮਲੇ ਚ ਖਾਸ ਤੌਰ ਤੇ ਜਸੂਸੀ ਤੇ ਲੜਾਈ ਦੀ ਟੈਕਨੀਕ ਚ ਇਜ਼ਰਾਈਲ ਬਹੁਤ ਅੱਗੇ ਚਲਾ ਗਿਆ
ਜੀ,
ਚੀਨ ਬਹੁਤ ਅੱਗੇ ਚਲਾ ਗਿਆ। ਇਹਨਾਂ ਦੋਵਾਂ ਦਾ ਆਪਸ ਵਿੱਚ ਮੁਕਾਬਲਾ ਹੋ ਰਿਹਾ। ਕੁਝ ਦੇਸ਼ਾਂ ਨੂੰ ਚੀਨ ਇਹੋ ਜਿਹੀਆਂ ਚੀਜ਼ਾਂ ਸਪਲਾਈ ਕਰਦਾ, ਕੁਝ ਦੇਸ਼ਾਂ ਨੂੰ ਇਜ਼ਰਾਈਲ ਦੀ ਸਰਕਾਰ ਆਪ ਪਾਸੇ ਰਹਿ ਕੇ ਆਪਣੀਆਂ ਏਜੰਸੀਆਂ ਦੇ ਰਾਹੀਂ ਜਾਂ ਆਪਣੀਆਂ ਕੰਪਨੀਆਂ ਦੇ ਰਾਹੀਂ ਇਹੋ ਜਿਹਾ ਮਾਲ ਸਪਲਾਈ ਕਰਾਉਂਦੀ ਹੈ
ਜੀ।
ਹੁਣ ਉਹ ਉੱਥੋਂ ਦੀ ਇੱਕ ਕੰਪਨੀ ਨੇ ਇਹੋ ਜਿਹੀਆਂ ਡਿਵਾਈਸਿਸ ਬਣਾਈਆਂ ਜਿਹੜੀਆਂ ਵਟਸਐਪ ਨੂੰ ਵੀ ਸੁਣ ਸਕਦੀਆਂ, ਰਿਕਾਰਡ ਕਰ ਸਕਦੀਆਂ ਨੇ, ਜਸੂਸੀ ਕਰ ਸਕਦੀਆਂ। ਉਹਨਾਂ ਨੇ ਕਈ ਦੇਸ਼ਾਂ ਨੂੰ ਸਪਲਾਈ ਕੀਤੀਆਂ, ਭਾਰਤ ਨੂੰ ਵੀ ਕੀਤੀਆਂ। ਭਾਰਤ ਸਰਕਾਰ ਕਹਿੰਦੀ ਹੈ ਜੀ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਤੁਹਾਡੇ ਦੇਸ਼ ਵਿੱਚੋਂ ਇਸ ਤਰ੍ਹਾਂ ਹੋ ਰਿਹਾ, ਪਰ ਉਹਨਾਂ ਕੁਝ ਪੱਕਾ ਨਹੀਂ ਦੱਸਿਆ। ਨਹੀਂ ਪੱਕਾ ਦੱਸਿਆ, ਤੁਹਾਨੂੰ ਦੱਸ ਦਿੱਤਾ ਸੀ ਨਾ, ਤੁਸੀਂ ਚੈੱਕ ਕੀਤਾ, ਤੁਸੀਂ ਕਦੋਂ ਚੈੱਕ ਕੀਤਾ ਹੁਣ ਤੱਕ
ਜੀ।
ਭਾਰਤ ਸਰਕਾਰ ਇਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀ। ਸਿੱਧਾ ਸ਼ੱਕ ਇਹਨਾਂ ਤੇ ਜਾਂਦਾ ਕਿ ਕੁਝ ਪੱਤਰਕਾਰਾਂ, ਕੁਝ ਮਨੁੱਖੀ ਅਧਿਕਾਰ ਕਾਰਕੁਨਾਂ, ਕੁਝ ਸਿਆਸੀ ਲੀਡਰਾਂ ਦੇ ਫੋਨ ਟੈਪ ਕੀਤੇ ਗਏ ਭਾਰਤ ਵਿੱਚ। ਇਹਦੇ ਦੌਰਾਨ ਇਹ ਵੀ ਪਤਾ ਲੱਗਾ ਕਿ ਵਟਸਐਪ ਨੇ ਕੁਝ ਆਪਣੇ ਯੂਜ਼ਰਸ ਨੂੰ ਮੈਸੇਜ ਭੇਜੇ ਸੀ ਕਿ ਤੁਹਾਡੇ ਫੋਨ ਟੈਪ ਹੋ ਰਿਹਾ, ਵਟਸਐਪ ਦੇ ਜਿਹੜੇ ਮੈਸੇਜ ਆ ਉਹ ਟੈਪ ਹੋ ਰਿਹਾ
ਜੀ।
ਉਹ ਬਹੁਤੇ ਲੋਕਾਂ ਨੇ ਇਹ ਵੇਖ ਕੇ ਕਿੱਦਾਂ ਦੇ ਮੈਸੇਜ ਆਉਂਦੇ ਹੁੰਦੇ ਇਗਨੋਰ ਕਰ ਦਿੱਤੇ, ਟਾਲ ਦਿੱਤੇ। ਕਾਂਗਰਸ ਵਾਲੇ ਕਹਿੰਦੇ ਆ ਸਾਡੀ ਪ੍ਰਿਯੰਕਾ ਗਾਂਧੀ ਨੂੰ ਵੀ ਆਇਆ ਸੀ, ਮਮਤਾ ਬੈਨਰਜੀ ਕਹਿੰਦੀ ਮੈਨੂੰ ਵੀ ਆਇਆ ਸੀ, ਕਿਹਨੂੰ ਕਿਹਨੂੰ ਆਇਆ ਕੋਈ ਪਤਾ ਨਹੀਂ
ਜੀ।
ਬਹੁਤੇ ਲੋਕਾਂ ਨੇ ਵੇਖਿਆ, ਡਿਲੀਟ ਕਰਤਾ, ਗੱਲ ਖਤਮ ਹੋ ਗਈ ਵੀ ਏਦਾਂ ਦੇ ਆਉਂਦੇ ਹੀ ਹੈ। ਹੁਣ ਇਹ ਮਾਮਲਾ ਸੀਰੀਅਸ ਹੋ ਗਿਆ। ਕਾਂਗਰਸ ਵਾਲੇ ਕਹਿੰਦੇ ਆ ਕਿ ਭਾਰਤੀ ਜਨਤਾ ਪਾਰਟੀ ਭਾਰਤੀ ਜਸੂਸੀ ਪਾਰਟੀ ਹੈ
ਜੀ,
ਇਹਦੇ 36 ਨਾਮ ਹੋਏ ਆ। ਜਦੋਂ ਲਾਲੂ ਪ੍ਰਸਾਦ ਯਾਦਵ ਬੜੀ ਚਿੜਤ ਵਿੱਚ ਹੁੰਦਾ ਸੀ, ਉਹਨੇ ਆਖਿਆ ਸੀ ਭਾਜਪਾ ਦਾ ਮਤਲਬ ਭਾਰਤ ਜਲਾਓ ਪਾਰਟੀ, ਭਾਰਤ ਨੂੰ ਫੂਕ ਦਿਓ ਪਾਰਟੀ ਹੈ, ਉਹਨੇ ਵੀ ਰੱਖਿਆ ਸੀ। ਇੱਦਾਂ ਦੇ ਨਾਂ ਤਾਂ ਕਈ ਰੱਖਦੇ ਆ, ਇਹਨਾਂ ਨੇ ਜਸੂਸੀ ਪਾਰਟੀ ਰੱਖ ਦਿੱਤਾ। ਮੈਂ ਇੱਕ ਗੱਲ ਕਹਿ ਦਿਆਂ, ਨਾ ਮੈਂ ਕਾਂਗਰਸ ਦੇ ਪੱਖ ਵਿੱਚ ਨਾ ਮੈਂ ਭਾਜਪਾ ਦੇ ਪੱਖ ਵਿੱਚ, ਜਿਹੜੀ ਗੱਲ ਨੋਟ ਕਰਨ ਵਾਲੀ ਉਹ ਇਹ ਕਿ ਜਸੂਸੀ ਦੇ ਮਾਮਲੇ ਚ ਘੱਟ ਕਿਹਨੇ ਕੀਤੀ ਹੈ
ਜੀ,
ਕੀ ਕਾਂਗਰਸ ਦੀ ਸਰਕਾਰ ਵੇਲੇ ਜਸੂਸੀ ਨਹੀਂ ਹੁੰਦੀ ਰਹੀ ਤੇ ਭਾਜਪਾ ਵਾਲੇ ਜੇ ਕਹਿਣ ਅਸੀਂ ਨਹੀਂ ਕਰਦੇ, ਸਿਰੇ ਦਾ ਝੂਠ ਬੋਲਦੇ ਆ ਕਰਦੇ ਵੀ ਆ। ਕਈ ਮਾਮਲਿਆਂ ਚ ਸਾਹਮਣੇ ਆ ਚੁੱਕੀ ਗੱਲ
ਜੀ,
ਮੰਨਣਾ ਇਹਨਾਂ ਵੀ ਨਹੀਂ ਮੰਨਦੇ, ਉਹ ਵੀ ਨਹੀਂ ਸੀ। ਕਾਂਗਰਸ ਦੀ ਸਰਕਾਰ ਵੇਲੇ ਅਰੁਣ ਜੇਤਲੀ ਵਿਰੋਧੀ ਧਿਰ ਦਾ ਲੀਡਰ ਹੁੰਦਾ ਸੀਗਾ ਰਾਜ ਸਭਾ ਦੇ ਵਿੱਚ, ਪਾਰਲੀਮੈਂਟ ਦੇ ਭਰੋਸ
ਜੀ।
ਉਹਦੇ ਫੋਨ ਨੂੰ ਹੈਕ ਕਰਨ ਦਾ ਯਤਨ ਹੋਇਆ ਸੀ, ਸਾਰੇ ਦੇਸ਼ ਚ ਰੌਲਾ ਪੈ ਗਿਆ। ਭਾਂਡਾ ਇਹ ਭੰਨਿਆ ਗਿਆ ਕਿ ਇੱਕ ਸਿਪਾਹੀ ਰੈਂਕ ਦਾ ਆਦਮੀ ਉਹਨੇ ਕਿਸੇ ਸਾਈਬਰ ਕੈਫੇ ਚੋਂ ਜਾ ਕੇ ਕੋਸ਼ਿਸ਼ ਕੀਤੀ ਹੈ। ਕਿਸੇ ਸਿਪਾਹੀ ਦੀ ਇੰਨੀ ਜ਼ੁਰਤ ਪੈ ਸਕਦੀ ਹੈ ਕਿ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਦਾ ਫੋਨ ਟੈਪ ਕਰਨ ਦਾ ਯਤਨ ਕਰੇ, ਉਹਦੇ ਨਾਂ ਤੇ ਪਾ ਦਿੱਤਾ ਗਿਆ ਸੀ
ਜੀ।
ਇੱਦਾਂ ਦੀਆਂ ਗੱਲਾਂ ਪਹਿਲਾਂ ਵੀ ਬੜੀ ਵਾਰ ਹੋ ਚੁੱਕੀਆਂ ਨੇ। ਜਦੋਂ ਬਰਾਜਿਤ ਸਾਈ ਦੀ ਸਰਕਾਰ ਸੀ ਉਦੋਂ ਵੀ ਰੌਲਾ ਪਿਆ ਸੀ ਕਿ ਚੌਧਰੀ ਚਰਨ ਸਿੰਘ ਜੀ ਦੀ ਉਹਨਾਂ ਬਣਦੀ ਨਹੀਂ ਤੇ ਗ੍ਰਹਿ ਮੰਤਰੀ ਹੈ, ਉਹਦੇ ਫੋਨ ਟੈਪ ਕਰਦਾ ਉਹਦੇ ਕਰਦਾ। ਜਦੋਂ ਮੇਨਕਾ ਗਾਂਧੀ ਵੱਖ ਹੋਈ
ਜੀ
ਤੇ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਹੁੰਦੀ ਸੀ, ਦੋਸ਼ ਉਦੋਂ ਵੀ ਲੱਗੇ ਸੀ ਕਿ ਮੇਨਕਾ ਗਾਂਧੀ ਦੇ ਫੋਨ ਟੈਪ ਕੀਤੇ ਜਾ ਰਹੇ ਆ। ਉਹ ਜਦੋਂ ਬਾਹਰ ਜਾਂਦੀ ਆ ਤੇ ਉਹਦੇ ਕਰਕੇ ਉਦੋਂ ਤੇ ਕੋਈ ਮੋਬਾਈਲ ਨਹੀਂ ਸੀ ਹੁੰਦੇ, ਲੈਂਡਲਾਈਨ ਸੀ, ਇਹ ਉਦੋਂ ਵੀ ਯਤਨ ਹੋਏ ਸੀਗੇ। ਹੁਣ ਰਹਿਣਾ ਕਿਸੇ ਨੇ ਨੀ, ਮਰਨਾ ਕਿਸੇ ਨੇ ਨੀ, ਕਿਸੇ ਆ ਕੀਤੇ ਆ। ਜਿਹਦੇ ਹੱਥ ਚ ਸਰਕਾਰ ਆ ਜਾਂਦੀ ਹੈ ਬਸ ਇਹ ਸਮਝ ਲਓ ਕਿ ਸੱਤਾ ਦਾ ਨਸ਼ਾ ਉਹ ਫਿਰ ਥਈਆ ਥਈਆ ਕਰਕੇ ਨਚਾਉਂਦਾ ਤੇ ਜਿਹੜੇ ਜਿਹੜੇ ਕੰਮ ਜਿੰਨੇ ਕਿਸਮ ਦੇ ਦੋਸ਼ ਲੱਗਦੇ ਆ ਤੁਸੀਂ ਸਮਝ ਲਓ ਕਿ ਉਹ 100 ਦੇ 100% ਜੇ ਸੱਚੇ ਨਾ ਵੀ ਹੋਣ ਤੇ ਘੱਟੋ ਘੱਟ 90% ਤੋਂ ਵੱਧ ਤਾਂ ਸੱਚੇ ਹੀ ਹੁੰਦੇ ਆ। ਇਹ ਫਿਰ ਮੈਂ ਕਹੂੰਗਾ ਕਿ ਮੰਨਣਾ ਕਿਸੇ ਨੇ ਨਹੀਂ ਹੁੰਦਾ ਕਿ ਇਹ ਕੀਤਾ।
ਸੋ ਇਹ ਇਸ ਵਕਤ ਦੀ ਸਿਆਸਤ ਹੈ ਜੀ, ਤੇ ਇੱਕ ਦੂਸਰੇ ਦੇ ਅੰਦਰ ਚੋਰ ਮੋਰੀਆਂ ਲਾਉਣ ਲਈ ਕੀ ਕੁਛ ਚੱਲਣ ਡਿਆ। 1984 ਅਜੇ ਚੰਦ ਦਿਨ ਲੰਘ ਕੇ ਗਏ ਆ ਜੀ, ਇੱਕ ਵਾਰ ਫਿਰ ਤੋਂ ਜ਼ਖਮ ਉਸੇ ਤਰ੍ਹਾਂ ਹੀ ਹੱਲੇ ਹੋ ਗਏ ਆ ਤੇ ਹੁਣ ਉਹਦੇ ਤੇ ਸੱਜਣ ਕੁਮਾਰ ਹੋਰਾਂ ਦੀ ਫਿਰ ਤੋਂ ਚਰਚਾ ਆਈ ਆ। ਇਹ ਵੀ ਹਾਈ ਕੋਰਟ ਦੇ ਵਿੱਚ ਆਪਣੀ ਜ਼ਮਾਨਤ ਪਟੀਸ਼ਨ ਲਾਈ ਸੀ ਅਗਸਤ 'ਚ, ਰਿਜੈਕਟ ਹੋ ਗਈ ਤੇ ਹੁਣ ਸੁਪਰੀਮ ਕੋਰਟ ਤੱਕ ਵੀ ਪਹੁੰਚ ਕੀਤੇ ਕਿ ਮੈਨੂੰ ਜ਼ਮਾਨਤ ਮਿਲ ਜੇ। ਪਹਿਲਾਂ ਤਾਂ 3 ਸਾਲ ਬੰਦਾ ਕਾਨੂੰਨ ਦੇ ਦਾਇਰੇ 'ਚ ਆਇਆ ਨਹੀਂ ਤੇ ਹੁਣ ਜੇ ਜੇਲ੍ਹ 'ਚ ਆ ਤੇ ਉੱਥੋਂ ਵੀ ਫਟਾਫਟ ਇਹ ਤਿਆਰੀ ਆ ਵੀ ਮੈਨੂੰ ਕਿਸੇ ਤਰ੍ਹਾਂ ਉਡਾਰੀ ਮਿਲ ਜੇ ਤੇ ਮੈਂ ਨਿਕਲ ਜਾਂ। ਤੁਸੀਂ ਇਹਨੂੰ ਕਿਵੇਂ ਦੇਖਦੇ?
ਜਿਹੜਾ ਬੰਦਾ ਜੇਲ੍ਹ 'ਚ ਚਲਾ ਜਾਵੇ ਉਹ ਇਹ ਥੋੜਾ ਕਹਿੰਦਾ ਹੁੰਦਾ ਕਿ ਹੁਣ ਮੈਨੂੰ ਪੱਕਾ ਰੈਜੀਡੈਂਟ ਤਾਂ ਬਣਾ ਦਿਓ। ਜੇਲ੍ਹ ਦੀ PR ਕੋਈ ਨਹੀਂ ਮੰਗਦਾ
ਜੀ।
ਆਸਾਰਾਮ ਮੈਂ ਜੇਲ੍ਹ 'ਚ ਗਿਆ, ਸਜ਼ਾ ਹੋ ਗਈ, ਉਹ ਵੀ ਕਹਿੰਦਾ ਮੈਨੂੰ ਪਰੋਲ ਮਿਲ ਜੇ। ਸੱਚੇ ਸੌਦੇ ਵਾਲਾ ਉਹ ਸੱਚਾ ਸੌਦਾ ਛੱਡ ਕੇ ਝੂਠ ਦੇ ਪਰੋਲ ਬੰਨੀ ਜਾਂਦਾ ਬਾਹਰ ਨਿਕਲਣ ਵਾਸਤੇ, ਉਹ ਵੀ ਤਾਂ ਜ਼ੋਰ ਲਾਉਂਦਾ
ਜੀ।
ਸਾਰੇ ਲਿਆਉਂਦੇ ਹੁੰਦੇ ਆ। ਸੱਜਣ ਕੁਮਾਰ 1984 'ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਿਹੜੇ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਸੀ ਉਹਦੇ ਵੱਡੇ ਦੋਸ਼ੀਆਂ 'ਚੋਂ ਇਹ ਵੱਡਾ ਪਾਪੀ ਆ
ਜੀ।
ਹੇਠਲੀ ਅਦਾਲਤ ਨੇ ਛੱਡਤਾ, ਹਾਈ ਕੋਰਟ ਨੇ ਇਹੋ ਜਿਹਾ ਬੰਨਿਆ ਕਿ ਹੁਣ ਛੁੱਟਣ ਦੀ ਆਸ ਨਹੀਂ, ਸਾਰੀ ਉਮਰ ਦੀ ਕੈਦ ਕਰ ਦਿੱਤੀ ਗਈ ਹੈ। ਉਹ ਹੁਣ ਕੋਸ਼ਿਸ਼ ਕਰਦਾ ਕਿ ਸੁਪਰੀਮ ਕੋਰਟ ਚ ਕੇਸ ਲੱਗਾ ਤੇ ਕੇਸ ਦੀ ਸੁਣਵਾਈ ਤੱਕ ਸਜ਼ਾ ਸਸਪੈਂਡ ਹੋ ਜੇ, ਮੁਲਤਵੀ ਹੋ ਜੇ, ਮੈਨੂੰ ਕਿਸੇ ਤਰੀਕੇ ਬਾਹਰ ਆਉਣ ਦਾ ਮੌਕਾ ਮਿਲ ਜਾਵੇ। ਸੁਣਵਾਈ ਸੁਪਰੀਮ ਕੋਰਟ ਨੇ ਆਖਿਆ ਕਰਾਂਗੇ, ਪਰ ਅਜੇ ਇਕਦਮ ਉਹਦਾ ਬਾਹਰ ਆਉਣਾ ਔਖਾ ਹੋਇਆ ਪਿਆ। ਹਾਲਤਾਂ ਜਿਹੜੇ ਪਾਸੇ ਦੀਆਂ ਬਣਦੀਆਂ ਪਈਆਂ ਉਹਦੇ ਚ ਇਹ ਹੈ ਕਿ ਕੱਲਾ ਸੱਜਣ ਕੁਮਾਰ ਨੇ, ਇਹ ਹੋ ਸਕਦਾ ਕਿ ਥੋੜੇ ਦਿਨਾਂ ਦੇ ਅੰਦਰ ਅੰਦਰ ਦਾ ਜੋਟੀਦਾਰ ਜਗਦੀਸ਼ ਟਾਈਟਲਰ ਵੀ ਉੱਥੇ ਚੱਲ ਜਾਏ। ਜਗਦੀਸ਼ ਟਾਈਟਲਰ ਬਹੁਤ ਕਸੂਤਾ ਫਸਿਆ ਪਿਆ, ਔਰ ਪਹਿਲਾਂ ਤੇ ਉਹਦੇ ਉੱਤੇ ਕੇਸ ਸੀਗਾ ਸਿਰਫ ਦਿੱਲੀ ਦੇ ਜਿਹੜਾ ਕਤਲੇਆਮ ਹੋਇਆ ਉਹਦੇ ਵਿੱਚ ਬੜੀ ਗੰਦੀ ਬੜੀ ਕ੍ਰਿਮੀਨਲ ਭੂਮਿਕਾ ਸੀ ਉਹਦੀ, ਉਹਨੇ ਕੋਲ ਖਲੋ ਖਲੋ ਕੇ ਬੰਦੇ ਮਰਵਾਏ ਸਨ
ਜੀ।
ਫਿਰ ਉਹਦੇ ਉੱਤੇ ਇੱਕ ਦੋਸ਼ ਲੱਗ ਗਿਆ ਕਿ ਮਨਮੋਹਨ ਸਿੰਘ ਦੀ ਸਰਕਾਰ ਸੀ, ਕਾਂਗਰਸੀ ਸਰਕਾਰ, ਤੇ ਉਹਦਾ ਜਿਹੜਾ ਇੱਕ ਟਰਾਂਸਪੋਰਟ ਸਰਫਸ ਟਰਾਂਸਪੋਰਟ ਦਾ ਮੰਤਰੀ ਸੀ, ਉਹ ਬਾਅਦ ਵਿੱਚ ਦਿੱਲੀ ਦੀ ਕਾਂਗਰਸ ਦਾ ਪ੍ਰਧਾਨ ਵੀ ਰਿਹਾ। ਉਸ ਬੰਦੇ ਦੇ ਦਫ਼ਤਰ ਚੋਂ ਇੱਕ ਲੈਟਰ ਹੈੱਡ ਚੋਰੀ ਕਰਕੇ ਇਹਨੇ ਇੱਕ ਝੂਠੀ ਚਿੱਠੀ ਬਣਾਈ ਸੀ, ਤੇ ਜਦੋਂ ਉਹਨੂੰ ਪਤਾ ਲੱਗਾ, ਉਸ ਕਾਂਗਰਸੀ ਲੀਡਰ ਦਾ ਨਾਂ ਅਜੇ ਮਾਕਣ
ਜੀ,
ਉਹਨੇ ਕਾਂਗਰਸੀ ਲੀਡਰ ਨੇ ਇਸ ਕਾਂਗਰਸੀ ਸੱਜਣ ਕੁਮਾਰ ਦੇ ਖਿਲਾਫ਼ ਪਰਚਾ ਦਰਜ ਕਰਾਇਆ ਸੀ, ਹੁਣ ਇੱਕ ਤੀਜਾ ਕੇਸ ਨਿਕਲਾਇਆ। ਇਸੇ ਹਫ਼ਤੇ ਇੱਕ ਬੰਦੇ ਨੇ ਆਖਿਆ ਜੀ ਇਹਨੇ ਜਗਦੀਸ਼ ਟਾਈਟਲਰ ਨੇ ਤੇ ਇਹਦੀ ਪਤਨੀ ਨੇ ਫਰਾਡ ਕਰਕੇ ਸਾਡੀ ਪ੍ਰਾਪਰਟੀ ਆਪਣੇ ਨਾਂ ਕਰਾ ਲਈ ਹੈ ਤੇ ਇਹਨਾਂ ਦਰਜ ਕੀਤਾ ਜਾਏ। ਹੁਣ ਪੁਲਿਸ ਨੇ ਉਹ ਕੇਸ ਦਰਜ ਕਰ ਲਿਆ ਔਰ ਇਨਵੈਸਟੀਗੇਸ਼ਨ ਤੋਂ ਬਾਅਦ ਦਰਜ ਕੀਤਾ। ਇਹ ਸਾਰੇ ਲੋਕ ਉਹ ਆ ਜਿਨ੍ਹਾਂ ਨੇ ਚੱਜ ਦਾ ਕੰਮ ਕਰਨ ਵਾਸਤੇ ਕੋਈ ਮਹੂਰਤ ਕਦੇ ਨਿਕਲ ਨਹੀਂ ਦਿੱਤਾ, ਜਦੋਂ ਕੀਤਾ ਪੁੱਠਾ ਕੰਮ ਹੀ ਕੀਤਾ। ਜਗਦੀਸ਼ ਟਾਈਟਲਰ ਨੇ ਕੋਲ ਖਲੋ ਖਲੋ ਕੇ ਬੰਦੇ ਮਰਵਾਏ ਸਨ, ਸੱਜਣ ਕੁਮਾਰ ਨੇ ਕੋਲ ਖਲੋ ਖਲੋ ਕੇ ਮਰਵਾਏ ਸਨ। ਹੁਣ ਸੱਜਣ ਕੁਮਾਰ ਜਿੱਥੇ ਜਾਂਦਾ, ਪਹਿਲਾਂ ਕਈ ਸਾਲਾਂ ਤੱਕ ਤੇ ਪੁਲਿਸ ਨੇ ਉਹਦਾ ਕੇਸ ਨਹੀਂ ਚੁੱਕਿਆ
ਜੀ,
ਫਾਈਲਾਂ ਆਉਂਦੀਆਂ ਸੀ ਕਹਿੰਦੇ ਸਬੂਤ ਕੋਈ ਨਹੀਂ, ਫਿਰ ਸਬੂਤ ਨਿਕਲਣਾ ਸ਼ੁਰੂ ਹੋਇਆ ਤੇ ਪੁਲਿਸ ਆ ਕੇ ਸਬੂਤ ਭਰੋਸੇਯੋਗ ਨਹੀਂ, ਜਦੋਂ ਸਬੂਤ ਅਦਾਲਤਾਂ ਤੱਕ ਚਲੇ ਗਏ ਸਾਰਾ ਕੁਛ ਹੋ ਗਿਆ, ਫਿਰ ਵੀ ਪੁਲਿਸ ਅਖੀਰਲੇ ਵਕਤ ਤੱਕ ਢਿੱਲ ਦਿੰਦੀ ਗਈ। ਆਖਿਰ ਨੂੰ ਅਦਾਲਤ ਵਿੱਚ ਜਾ ਕੇ ਤੇ ਇਹ ਜਦੋਂ ਬਹੁਤ ਬੁਰੀ ਤਰ੍ਹਾਂ ਫਸ ਗਿਆ, ਪੁਲਿਸ ਵਾਲੇ ਵੀ ਪਿੱਛਾ ਛੱਡ ਗਏ ਤੇ ਫਿਰ ਇਹਨੂੰ ਸਜ਼ਾ ਹੋ ਗਈ। ਪਹਿਲਾਂ ਇਹਦੇ ਨਾਲਦਿਆਂ ਨੂੰ ਸਜ਼ਾ ਹੋਈ, ਇਹ ਬਚ ਗਿਆ, ਹਾਈਕੋਰਟ ਜਾ ਕੇ ਇਹਨੂੰ ਵੀ ਹੋ ਗਈ। ਹੁਣ ਉਹ ਜਿਹੜੇ ਰਾਹ ਭਾਲਦਾ ਪਿਆ ਉਹ ਪਗ ਡੰਡੀਆਂ ਉਹਨੂੰ ਮਿਲਣੀਆਂ ਨਹੀਂ, ਜਿੰਨੀ ਕੁ ਮੇਰੀ ਸਮਝ ਹੈ ਦੇਸ਼ ਦਾ ਕਾਨੂੰਨ ਜਿਹੜੇ ਥਾਂ ਦੇ ਉੱਤੇ ਇਹ ਕੇਸ ਪਹੁੰਚ ਚੁੱਕਾ ਉੱਥੇ ਜਾ ਕੇ ਦੇਸ਼ ਦਾ ਕਾਨੂੰਨ ਇਹਨੂੰ ਰਾਹ ਨਹੀਂ ਦਊਗਾ। ਜ਼ੋਰ ਲਾ ਰਿਹਾ, ਜ਼ੋਰ ਲਾਉਣ ਦਾ ਹੱਕ ਹਰ ਕਿਸੇ ਨੂੰ ਹੁੰਦਾ, ਉਹ ਹੱਕ ਵਰਤੀ ਜਾਵੇ, ਪਰ ਗੱਲ ਬਣਦੀ ਨਹੀਂ ਜਾਂਦੀ।
ਅਗਲੀ ਗੱਲ ਬੰਸ ਸਾਹਿਬ, ਕੇਰਲਾ ਬਾਰੇ ਪੁੱਛਣੀ ਚਾਹੁੰਦਾ। ਸਾਬਰੀਮਾਲਾ ਮੰਦਿਰ ਦਾ ਮਸਲਾ ਬਹੁਤ ਵੱਡਾ, ਉਹਦੇ ਤੇ ਮੇਰੇ ਖਿਆਲ ਨਾਲ ਕਾਂਗਰਸ ਨੇ ਜਦੋਂ ਆਪਾਂ ਇਲੈਕਸ਼ਨਾਂ ਦੀ ਗੱਲ ਕਰਦੇ ਹਾਂ ਤਾਂ ਉਹਨੂੰ ਇੱਕ ਮੁੱਦਾ ਬਣਾਉਣ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਨੂੰ ਐਂ ਲੱਗਦਾ ਸੀ ਵੀ ਇਸ ਕਤਾਰਬੰਦੀ ਦੇ ਨਾਲ ਸ਼ਾਇਦ ਆਪਣੀ ਕੋਈ ਗੱਲ ਬਣ ਜਾਵੇ, ਪਰ ਉਹ ਗੱਲ ਬਣੀ ਨਹੀਂ, ਕਿਸੇ ਪਾਸੇ ਸਿਰੇ ਲੱਗੀ ਨਹੀਂ। ਪਰ ਹੁਣ ਇੱਕ ਵਾਰ ਫਿਰ ਤੋਂ ਕੇਰਲਾ ਦੀ ਵਿਧਾਨ ਸਭਾ ਦੇ ਵਿੱਚ ਉਹੀ ਸਾਬਰੀਮਾਲਾ ਮੰਦਿਰ ਦਾ ਮਸਲਾ ਆਉਂਦਾ ਕਿ ਉੱਥੇ ਔਰਤਾਂ ਦੀ ਐਂਟਰੀ ਹੋਏਗੀ ਜਾਂ ਨਹੀਂ ਹੋਏਗੀ, ਪਰ ਕੇਰਲ ਦੀ ਸਰਕਾਰ ਤੇ ਕਹਿੰਦੀ ਵੀ ਆਪਾਂ ਉਹਨੂੰ ਰਾਹ ਦੇਣਾ, ਉਹ ਜਾ ਸਕਦੀਆਂ, ਪਰ ਭਾਜਪਾ ਦਾ ਸਟੈਂਡ ਤੇ ਸਾਰੇ ਇਸ਼ੂ ਨੂੰ ਕਿਵੇਂ ਦੇਖਦੇ ਹੋ?
ਦੇਖੋ, ਕੇਰਲਾ ਦਾ ਮਾਮਲਾ ਜਿਹੜਾ ਉਹ ਬਾਕੀ ਸਰਹੰਦ ਤੋਂ ਵੱਖਰਾ
ਜੀ।
ਸਾਬਰੀਮਾਲਾ ਮੰਦਿਰ ਦੇ ਵਿੱਚ 10 ਸਾਲ ਤੋਂ ਵੱਡੀਆਂ 50 ਸਾਲ ਤੋਂ ਛੋਟੀਆਂ ਔਰਤਾਂ ਦਾਖਲ ਨਹੀਂ ਹੋ ਸਕਦੀਆਂ। ਇਹ ਕੇਸ ਸੁਪਰੀਮ ਕੋਰਟ ਤੱਕ ਗਿਆ, ਹੇਠਲੀਆਂ ਅਦਾਲਤਾਂ ਨੇ ਵੀ ਆਗਿਆ ਦਿੱਤੀ ਸੀ
ਜੀ।
ਸੁਪਰੀਮ ਕੋਰਟ ਜਾ ਕੇ 5 ਜੱਜਾਂ ਦਾ ਬੈਂਚ ਸੀ ਜਿਹਨੇ ਫੈਸਲਾ ਕੀਤਾ ਕਿ ਔਰਤਾਂ ਨੂੰ ਉੱਥੇ ਜਾਣ ਦਾ ਹੱਕ ਹੈ, ਜੇ ਮਰਦ ਜਾ ਸਕਦੇ ਇਹ ਵੀ ਜਾ ਸਕਦੀਆਂ। ਹੈਰਾਨੀ ਇਸ ਗੱਲ ਦੀ ਹੈ ਕਿ 4 ਮਰਦ ਜੱਜਾਂ ਨੇ ਔਰਤਾਂ ਦੇ ਪੱਖ ਵਿੱਚ ਫੈਸਲਾ ਦਿੱਤਾ, ਬੀਬੀ ਜੱਜ ਸੀ, ਕੋਈ ਤਰ੍ਹਾਂ ਸਹਿਮਤ ਨਹੀਂ, ਉਹ ਰਵਾਇਤਾਂ ਨਾਲ ਸਹਿਮਤ ਹੈ। ਮਹਾਰਾਸ਼ਟਰ ਦੇ ਵਿੱਚ ਸ਼ਨੀ ਸ਼ਿਗਨਾਪੁਰ ਮੰਦਿਰ ਦਾ ਮਸਲਾ ਉੱਠਿਆ ਸੀ, ਉੱਥੇ ਜਿਹੜੀ ਭੂਪਤੀ ਡਿਸਾਈ ਉਹਨਾਂ ਦਾ ਇੱਕ ਭੂਮਾਤਾ ਬ੍ਰਿਗੇਡ ਬਣਿਆ ਸੀ, ਉਹਨਾਂ ਨੇ ਲੜਾਈ ਲੜੀ, ਭਾਜਪਾ ਉਹਨਾਂ ਦੇ ਨਾਲ ਸੀ ਕਿ ਔਰਤਾਂ ਨੂੰ ਬਰਾਬਰ ਦਾ ਹੱਕ ਚਾਹੀਦਾ
ਜੀ,
ਤੇ ਬਰਾਬਰ ਦਵਾਇਆ ਸੀ। ਉੱਥੇ ਵੀ ਤੇ ਇਹੋ ਸੀ ਕਿ 10 ਸਾਲ ਤੋਂ ਵੱਡੀਆਂ ਤੇ 50 ਸਾਲ ਤੋਂ ਛੋਟੀਆਂ ਔਰਤਾਂ ਮੰਦਿਰ ਵਿੱਚ ਨਹੀਂ ਜਾ ਸਕਦੀਆਂ। ਸ਼ਨੀ ਸਿਗਰਾਪੁਰ ਮੰਦਿਰ ਦੇ ਵਿੱਚ ਸਿੱਧੀ ਲੜਾਈ ਵੀ ਹੋਈ, ਅਦਾਲਤੀ ਲੜਾਈ ਵੀ ਹੋਈ, ਸਰਕਾਰ ਦੇ ਪੱਧਰ ਤੇ ਵੀ ਹੋਈ, ਤਾਂ ਔਰਤਾਂ ਨੂੰ ਹੱਕ ਮਿਲ ਗਿਆ ਤੇ ਭਾਜਪਾ ਉਹਨਾਂ ਦੇ ਨਾਲ ਸੀ ਔਰਤਾਂ ਦੇ
ਜੀ।
ਹੁਣ ਜਦੋਂ ਕੇਰਲਾ ਦੇ ਸਾਬਰੀਮਾਲਾ ਮੰਦਿਰ ਦਾ ਮਾਮਲਾ ਆਇਆ ਤੇ ਭਾਜਪਾ ਰਵਾਇਤ ਦੇ ਨਾਲ ਖਲੋਗੀ ਆ, ਕਿਉਂਕਿ ਜਿਹੜੇ ਪੁਜਾਰੀ ਆ ਉਹ ਕਹਿੰਦੇ ਅਸੀਂ ਔਰਤਾਂ ਨੂੰ ਨਹੀਂ ਆਉਣ ਦੇਣਾ, ਮੰਦਿਰ ਅਪਵਿੱਤਰ ਹੋ ਜਾਏਗਾ
ਜੀ।
ਕਮਾਲ ਦੀ ਗੱਲ ਹੈ, ਔਰਤ ਤਾਂ ਮਾਂ ਹੁੰਦੀ ਹੈ, ਜੇ ਔਰਤ ਦੇ ਆਉਣ ਨਾਲ ਮੰਦਿਰ ਅਪਵਿੱਤਰ ਹੋ ਜਾਂਦਾ ਤੇ ਫਿਰ ਬੰਦੇ ਤੇ ਫਿਰ ਜਮਾਤਰ ਵੀ ਅਪਵਿੱਤਰ ਹੋਣਗੇ
ਜੀ।
ਉਹ ਕਹਿੰਦੇ ਜੀ 10 ਸਾਲ ਤੋਂ ਬਾਅਦ ਔਰਤ ਵਿੱਚ ਇਹੋ ਜਿਹਾ ਮੋੜ ਆਉਂਦਾ, ਕੁਦਰਤੀ ਪ੍ਰਕਿਰਿਆ ਸ਼ੁਰੂ ਹੁੰਦੀ ਜਿਹੜੀ ਵਿਆਹ 50 ਸਾਲ ਤੱਕ ਚੱਲਦੀ ਹੈ, ਤੁਹਾਨੂੰ ਕਹਿੰਦੇ ਆਖਿਆ 50 ਸਾਲ ਤੱਕ ਚੱਲਦੀ ਹੈ, ਕਈਆਂ ਦੀ 70 ਤੱਕ ਚੱਲ ਜਾਂਦੀ ਹੈ
ਜੀ,
ਕਈਆਂ ਦੀ 40-45 ਤੇ ਬੰਦ ਹੋ ਜਾਂਦੀ ਹੈ, ਪਰ ਇੱਕ ਕੁਦਰਤੀ ਪ੍ਰਕਿਰਿਆ, ਇਹ ਉਹਦਾ ਕੋਈ ਪਾਪ ਥੋੜਾ, ਉਹਨੇ ਕੋਈ ਗੁਨਾਹ ਥੋੜਾ ਕੀਤਾ
ਜੀ,
ਇਹ ਚ ਉਹਦਾ ਕੋਈ ਕ੍ਰਾਈਮ ਨਹੀਂ ਕੀਤਾ, ਇਸ ਗੱਲ ਦੇ ਕਿੱਦਾਂ ਰੋਕ ਸਕਦੇ ਹਾਂ? ਪਰ ਉਹ ਇਹ ਕਹਿ ਕੇ 10 ਤੇ 50 ਆਪਣੇ ਤੌਰ ਤੇ ਇੱਕ ਹੱਦ ਰੱਖ ਲਈ ਤੇ ਹੁਣ ਤੋਂ ਰੋਕ ਦਿੱਤਾ ਗਿਆ। ਹੁਣ ਕੇਰਲਾ ਦੀ ਸਰਕਾਰ ਨੇ ਪਹਿਲਾਂ ਵੀ ਸਟੈਂਡ ਲਿਆ ਸੀ ਕਿ ਔਰਤਾਂ ਨੂੰ ਜਾਣ ਦਾ ਹੱਕ ਹੋਣਾ ਚਾਹੀਦਾ, ਹੁਣ ਵੀ ਉਹਨਾਂ ਨੇ ਆਖਿਆ ਜੀ ਔਰਤਾਂ ਨੂੰ ਜਾਣ ਦਾ ਹੱਕ ਹੋਣਾ ਚਾਹੀਦਾ। ਅਸੈਂਬਲੀ ਦਾ ਸੈਸ਼ਨ ਆ ਰਿਹਾ, ਉਹਨਾਂ ਆਖਿਆ ਜੀ ਅਸੀਂ ਔਰਤਾਂ ਦੇ ਹੱਕ ਵਿੱਚ ਸਟੈਂਡ ਫਿਰ ਲਵਾਂਗੇ। ਭਾਜਪਾ ਅਜੇ ਤੱਕ ਦੁਚਿੱਤੀ ਵਿੱਚ ਹੈ ਕਿਉਂਕਿ ਇੱਕ ਪਾਸਿਓਂ ਭਾਜਪਾ ਦੇ ਅੰਦਰੋਂ ਵੀ ਇਹ ਪ੍ਰੈਸ਼ਰ ਪੈ ਰਿਹਾ ਕਿ ਮੁਸਲਮਾਨਾਂ ਦੀਆਂ ਔਰਤਾਂ ਵਾਸਤੇ 3 ਤਲਾਕ ਦੀ ਲੜਾਈ ਤੁਸੀਂ ਲੜਦੇ ਜੀ, ਆਪ ਤੁਸੀਂ ਕੀ ਸਟੈਂਡ ਲੈ ਰਹੇ ਹੋ। ਮੇਰਾ ਖਿਆਲ ਇਹ ਹੈ ਕਿ ਅੱਜ